ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 19 ਮਾਰਚ 2017 ਨੂੰ ਹਰਮਨ ਰੇਡੀਓ ਦੀ 6ਵੇਂ ਵਰੇਗੰਢ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਦਿਲ ਵਾਲੀ ਗੱਲ। ਘੜੀ 9:02 ਦਿਖਾਉਣ ਲੱਗ ਪਈ ਆ ਈਸਟ ਕੋਸਟ ਦੇ ਉੱਤੇ, ਯਾਨੀ ਕਿ ਸਿਡਨੀ, ਮੈਲਬਰਨ, ਬ੍ਰਿਸਬਨ ਤੇ ਕੈਨਬਰਾ। ਔਰ ਬ੍ਰਿਸਬਨ ਦੇ ਵਿਚ 8:02 ਹੋਏ ਨੇ ਸੁਬਾਹ ਦੇ। ਐਡਲੇਡ ਦੇ ਵਿਚ 8:32 ਤੇ 6:02 ਹੋਏ ਨੇ ਪਰਥ ਦੇ ਵਿਚ। ਤੜਕਾ ਹੋ ਗਿਆ ਜੀ ਭਾਰਤ ਦੇ ਵਿਚ, ਜਿੱਥੇ ਦਲਜੀਤ ਸਿੰਘ ਮਹਿਤਾ ਚੌਂਕ ਸਵੇਰ ਤੋਂ ਹੀ ਮਿਹਨਤ ਕਰ ਰਹੇ ਨੇ ਤੇ ਆਪਣੀਆਂ ਰਿਕਾਰਡਿੰਗਸ ਕਰ ਰਹੇ ਨੇ, ਤੇ ਵੱਡਾ ਤੜਕਾ ਮਿਡਲ ਈਸਟ ਚ, ਜਿੱਥੇ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਕੰਮ ਕਰਕੇ ਥੱਕ ਕੇ ਰੇਡੀਓ ਸੁਣ ਰਹੇ ਨੇ, ਤੇ ਅੱਧੀ ਰਾਤ ਹੋਣ ਵਾਲੀ ਹੈ ਜੀ ਲੰਡਨ ਦੇ ਵਿਚ। ਔਰ ਉਧਰ ਅਮਰੀਕਾ, ਕੈਨੇਡਾ, ਮਹਾਂਦੀਪਾਂ ਦੇ ਵਿਚ ਦੁਪਹਿਰਾਂ ਤੇ ਸ਼ਾਮਾਂ ਚੱਲ ਰਹੀਆਂ ਨੇ ਦਿਨ ਸ਼ਨਿਚਰਵਾਰ ਦੀਆਂ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ ਰੇਡੀਓ ਤੇ, ਕੰਮਾਂਕਾਰਾਂ ਤੋਂ, ਘਰਾਂ ਤੋਂ, ਜਿੱਥੋਂ ਵੀ ਉਸ ਤੁਸੀਂ ਸੁਣਦੇ ਹੋ ਜੀ, ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਦੇ ਆਂ ਤਾਂ ਸਰਬੱਤ ਦੇ ਵਿਚ ਅਸੀਂ ਆਪ ਵੀ ਆ ਜਾਂਦੇ ਆਂ। ਸੋ ਇਸ ਦੇ ਨਾਲ ਜਦੋਂ ਆਲੇ ਦੁਆਲੇ ਦਾ ਵੀ ਭਲਾ ਹੁੰਦਾ ਆ, ਮਾਹੌਲ ਸ਼ਾਂਤ ਹੁੰਦਾ ਹੈ, ਤਾਂ ਕੁਦਰਤੀ ਰੂਪ ਦੇ ਵਿਚ ਆਪਣਾ ਮਾਹੌਲ ਵੀ ਜਿਹੜਾ ਆ ਉਹ ਸ਼ਾਂਤ ਹੋ ਜਾਂਦਾ, ਵਧੀਆ ਹੋ ਜਾਂਦਾ। ਸੋ ਇਨ੍ਹਾਂ ਹੀ ਸਤਰਾਂ ਦੇ ਨਾਲ ਰੇਡੀਓ ਦੇ ਅੱਜ 6ਵੇਂ ਵਰੇਗੰਢ ਤੇ ਜਿਹੜਾ ਪ੍ਰੋਗਰਾਮ ਪੇਸ਼ ਹੋਣ ਜਾ ਰਿਹਾ, ਉਸ ਦੇ ਵਿਚ ਮਿੰਟੂ ਬਰਾੜ ਸ਼ਾਮਲ ਹੋ ਰਹੇ ਨੇ ਤਕਰੀਬਨ 20 ਮਿੰਟ ਤੱਕ। ਉਹ ਵੀ ਰੈਡੀ ਨੇ, ਚਾਹ ਦਾ ਕੱਪ ਚੁਸਕੀਆਂ ਭਰ ਰਹੇ ਨੇ ਅੱਜ ਦੇ ਐਤਵਾਰ ਵਾਲੇ ਦਿਨ। ਉਹ ਵੀ ਬੜੀ ਸਖ਼ਤ ਮਿਹਨਤ ਕਰ ਰਹੇ ਨੇ ਜੀ। ਸਿੱਖ ਖੇਡਾਂ ਆ ਰਹੀਆਂ ਨੇ, 1 ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ 14 ਅਪ੍ਰੈਲ ਨੂੰ, ਉਸ ਦੀ ਜੰਗੀ ਪੱਧਰ ਤੇ ਤਿਆਰੀ ਚੱਲ ਰਹੀ ਆ। ਸੋ ਇਨ੍ਹਾਂ ਸਿੱਖ ਖੇਡਾਂ ਦੇ ਵਿਚ ਕੀ ਹੋਣ ਵਾਲਾ ਇਹ ਤੁਹਾਨੂੰ ਨਾਲ ਦੀ ਨਾਲ ਦੱਸਦੇ ਆ। ਇਸ ਤੋਂ ਇਲਾਵਾ ਮੌਸਮ ਦੀ ਜਾਣਕਾਰੀ, ਖ਼ਬਰਾਂ ਤੇ ਸੁਰਖੀਆਂ ਤੇ ਝਾਤੀ, ਕੁਝ ਗੀਤ ਨਵੇਂ ਪੁਰਾਣੇ ਹਿੱਟ ਗੀਤ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਣਗੇ। ਆਫਕੋਰਸ ਪ੍ਰੋਗਰਾਮ ਹੈਗਾ ਦਿਲ ਵਾਲੀ ਗੱਲ, ਤੁਹਾਡੇ ਗੱਲਾਂ ਤੇ ਸਾਡੀਆਂ ਗੱਲਾਂ ਇਹ ਪ੍ਰੋਗਰਾਮ ਦੇ ਵਿਚ ਚੱਲਦਾ ਹੈ ਜੀ। ਸੋ ਸਾਂਝੀਆਂ ਗੱਲਾਂ ਕਰਾਂਗੇ ਇਸ ਪ੍ਰੋਗਰਾਮ ਦੇ ਵਿਚ, ਇਕ ਦੂਜੇ ਨਾਲ ਆਦਾਨ ਪ੍ਰਦਾਨ ਵਿਚਾਰਾਂ ਦਾ ਕੀਤਾ ਜਾਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਕਈ ਸੁਨੇਹੇ ਪਹੁੰਚੇ ਨੇ, ਉਹ ਆਪਾਂ ਹੌਲੀ ਹੌਲੀ ਸਾਰਿਆਂ ਦੇ ਹੀ ਲੈ ਲੈਣੇ ਆ। ਦਲਜੀਤ ਸਿੰਘ ਮਹਿਤਾ ਚੌਂਕ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ, ਤੇ ਸਾਡੇ ਨਾਲ ਜੋਧਾ ਸਿੰਘ ਧਾਲੀਵਾਲ ਵੀ ਸ਼ੈਪਟਨ ਤੋਂ, ਮਲਡੂਰਾ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ। ਉਨ੍ਹਾਂ ਨੇ ਕਈ ਫੋਟੋਆਂ ਭੇਜੀਆਂ ਨੇ। ਸੋ ਕੋਈ ਨੀ ਜੀ, ਸਵਾਗਤ ਹੈ ਤੁਹਾਡਾ, ਤੇ ਆਪਾਂ ਸਾਰੇ ਮੈਸੇਜ ਲੈਣੇ ਆ ਹੌਲੀ ਹੌਲੀ। ਤੇ ਪ੍ਰੋਗਰਾਮ ਦੇ ਵਿਚ ਤੁਹਾਨੂੰ ਦੱਸ ਦਿੰਦੇ ਆ ਕਿ ਅਸੀਂ ਅੱਜ ਭਾਰਤ ਦੀਆਂ ਗੱਲਾਂ ਕਰਾਂਗੇ, ਪੰਜਾਬ ਦੀਆਂ। ਇਲੈਕਸ਼ਨ ਰਿਜ਼ਲਟ ਆਏ ਹੋਏ ਨੇ, ਉਦੋਂ ਬਾਅਦ ਸਰਕਾਰਾਂ ਦੀ ਪਹਿਲੀ ਕੈਬਨਿਟ ਮੀਟਿੰਗ ਹੋ ਚੁੱਕੀ ਹੈ ਪੰਜਾਬ ਦੀ। ਉਧਰ ਯੂਪੀ ਦੇ ਵਿਚ ਚੀਫ ਮਿਨਿਸਟਰ ਬਣ ਚੁੱਕਾ ਹੈ। ਤੋ ਇਧਰ ਆਸਟ੍ਰੇਲੀਆ ਦੇ ਵਿਚ ਮੀਂਹ ਪਰਸੋਂ ਚੌਥ ਤੋਂ ਪੈ ਰਹੇ ਨੇ ਈਸਟ ਕੋਸਟ ਦੇ ਉੱਤੇ, ਔਰ ਕਈ ਇਲਾਕਿਆਂ ਦੇ ਵਿਚ ਹੜ੍ਹ ਆਏ ਹੋਏ ਨੇ ਤੇ ਜਾਂ ਆਉਣ ਵਾਲੇ ਨੇ, ਉਸ ਦੀ ਵੀ ਆਪਾਂ ਗੱਲ ਕਰਾਂਗੇ। ਤੇ ਪਹਿਲਾਂ ਇਕ ਗੀਤ ਤੁਹਾਨੂੰ ਸੁਣਾਉਣਾ ਅਨਮੋਲ ਗਗਨ ਮਾਨ ਦਾ। ਸਮਾਜ ਦੇ ਵਿਚ ਔਰਤ ਦੀ ਬੜੀ ਅਹਿਮੀਅਤ ਹੁੰਦੀ ਹੈ ਜੀ, ਜੇ ਮੰਨਣੀ ਹੋਵੇ। ਜੇ ਨਾ ਮੰਨਣੀ ਹੋਵੇ ਤਾਂ ਫੇਰ ਕੁਛ ਵੀ ਨਹੀਂ ਹੁੰਦਾ, ਤੇ ਫੇਰ ਉਹ ਜਿਹੜਾ ਸਮਾਜ ਹੈ ਉਹ ਜ਼ਾਲਮ ਹੋ ਜਾਂਦਾ ਹੈ। ਔਰ ਅਗਰ ਘਰ ਦੀ ਆਪਾਂ ਗੱਲ ਕਰੀਏ, ਘਰ ਦੇ ਵਿਚ ਘਰ ਨੂੰ ਗ੍ਰਿਸਤੀ ਨੂੰ ਚਲਾਉਣ ਦੇ ਲਈ ਔਰਤ ਇਕ ਬੜੀ ਅਹਿਮ ਭੂਮਿਕਾ ਨਿਭਾਉਂਦੀ ਹੈ। ਔਰ ਅਸੀਂ ਸਿਰਫ ਗ੍ਰਸਤ ਤੱਕ ਹੀ ਸੀਮਤ ਰੱਖਦੇ ਹਾਂ ਜਾਂ ਰਹਿੰਦੇ ਹਾਂ, ਜਾਂ ਔਰਤਾਂ ਵੀ ਰਹਿੰਦੀਆਂ, ਉਸ ਤੋਂ ਬਾਹਰ ਬਹੁਤ ਘੱਟ ਨਿਕਲਦੀਆਂ। ਹੁਣ ਸਿਆਸਤ ਦੀ ਗੱਲ ਕਰ ਲਓ, ਸਿਆਸਤ ਦੇ ਵਿਚ ਸਿਰਫ 5-6 ਔਰਤਾਂ ਜਿਹੜੀਆਂ ਉਹ ਜਿੱਤੀਆਂ ਨੇ, ਸਿਰਫ 33 ਉਮੀਦਵਾਰ ਦੇ ਰੂਪ ਦੇ ਵਿਚ ਖੜੀਆਂ ਨੇ। ਤੇ ਪਿੰਡਾਂ ਦੀਆਂ ਗੱਲਾਂ ਕਰ ਲਓ, ਪੰਚਾਇਤਾਂ ਦੀਆਂ ਗੱਲਾਂ ਕਰ ਲਓ, ਤੇ ਉਸ ਦੇ ਵਿਚ ਵੀ ਐਕਟਿਵਲੀ ਜਿੱਥੇ ਰਿਜ਼ਰਵ ਹੋਵੇ ਉੱਥੇ ਤਾਂ ਖੜਨਾ ਹੀ ਪੈਂਦਾ, ਪਰ ਐਕਟਿਵਲੀ ਉਹ ਹਿੱਸਾ ਲੈਣੋਂ ਗੁਰੇਜ ਕਰਦੀਆਂ ਨੇ। ਪਰ ਸਿੱਖ ਕੌਮ ਦੇ ਵਿਚ, ਸਿੱਖ ਧਰਮ ਦੇ ਵਿਚ ਇਹੋ ਜਿਹੀ ਗੱਲ ਹੈ ਨਹੀਂ। ਸ਼ੁਰੂ ਤੋਂ ਹੀ, ਪਹਿਲੇ ਪਾਤਸ਼ਾਹ ਤੋਂ ਹੀ ਔਰਤ ਨੂੰ ਬੜੀ ਅਹਿਮ ਭੂਮਿਕਾ ਨਿਭਾਉਣ ਦੇ ਲਈ ਪ੍ਰੇਰਿਆ ਗਿਆ, ਤੇ ਔਰਤ ਦੇ ਜਿਹੜੇ ਹੱਕ ਸੀ, ਜਿਹੜੇ ਦੱਬੇ ਹੋਏ ਸੀ, ਜਿਹੜੇ ਔਰਤ ਨੂੰ ਡਿਮੋਰਲਾਈਜ਼ ਕਰ ਰਹੇ ਸਨ, ਉਹਨਾਂ ਤੱਥਾਂ ਨੂੰ ਨਕਾਰਿਆ, ਜਿਨ੍ਹਾਂ ਦੇ ਵਿਚ ਸੂਤਕ ਪਾਤਕ ਤੇ ਜਿਸ ਤਰ੍ਹਾਂ ਔਰਤ ਨੂੰ ਭੰਡ ਸੱਦਣਾ, ਇਸ ਨੂੰ ਖਤਮ ਕੀਤਾ ਗਿਆ, ਤੇ ਬਰਾਬਰਤਾ। ਹੁਣ ਕਈ ਵਾਰੀ ਸਵਾਲ ਆਉਂਦਾ ਮੈਨੂੰ ਪਰਸਨਲੀ ਵੀ, ਕੁਛ ਲੇਡੀਜ਼ ਨੇ ਕੀਤਾ ਜਿਨ੍ਹਾਂ ਵਿਚ ਸਾਡੀਆਂ ਛੋਟੀਆਂ ਬੱਚੀਆਂ ਵੀ ਨੇ, ਕਿ ਮੁਕਤੀ ਕਿਉਂ ਨਹੀਂ ਔਰਤ ਨੂੰ, ਕੀ ਔਰਤ ਨੂੰ ਮੁਕਤੀ ਨਹੀਂ ਮਿਲ ਸਕਦੀ? ਕਿਉਂਕਿ ਕਈ ਧਰਮ ਇਹ ਦੱਸਦੇ ਨੇ, ਖਾਸ ਕਰਕੇ ਇਸਲਾਮ ਧਰਮ ਤੇ ਹਿੰਦੂ ਧਰਮ ਦੇ ਵਿਚ, ਹਿੰਦੂ ਧਰਮ ਦੀਆਂ ਕਈ ਸ਼ਾਖਾਵਾਂ ਨੇ, ਉਨ੍ਹਾਂ ਦੀਆਂ ਕਈ ਸ਼ਾਖਾਵਾਂ ਦੱਸਦੀਆਂ ਨੇ ਕਿ ਔਰਤ ਨੂੰ ਮੁਕਤੀ ਨਹੀਂ ਹੋ ਸਕਦੀ। ਟੈਕਨੀਕਲ ਰੀਜ਼ਨ ਦਿੰਦੇ ਨੇ, ਔਰ ਉਹ ਜਿਹੜੇ ਟੈਕਨੀਕਲ ਰੀਜ਼ਨ ਹੈ ਉਤੇ ਲਿਖ ਰਿਹਾ ਜੀ, ਮੈਂ ਇੱਕ ਪੂਰਾ ਚੈਪਟਰ ਲਿਖ ਰਿਹਾ, ਉਹ ਟੈਕਨੀਕਲ ਰੀਜ਼ਨ ਸਰਾਸਰ ਗਲਤ ਨੇ, ਔਰ ਉਹ ਬਣਾਏ ਗਏ ਨੇ, ਮੈਨੂਫੈਕਚਰ ਕੀਤੇ ਗਏ ਨੇ, ਜਾਂ ਉਨ੍ਹਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਗੁਰਬਾਣੀ ਮੁਤਾਬਕ ਜਾਂ ਫਲਸਫੇ ਮੁਤਾਬਕ ਜਾਂ ਰੱਬੀ ਕਾਨੂੰਨ ਮੁਤਾਬਕ ਜਿਹੜਾ ਔਰਤ ਤੇ ਮਰਦ ਦੋਨਾਂ ਦੇ ਵਿਚ ਕੋਈ ਫਰਕ ਨਹੀਂ ਹੈਗਾ, ਰੂਹਾਨੀਅਤ ਦੇ ਲਹਿਜੇ ਨਾਲੋਂ। ਉਦਾਂ ਵੈਸੇ ਸਰੀਰਕ ਤੌਰ ਤੇ ਫਰਕ ਜ਼ਰੂਰ ਹੋ ਸਕਦਾ, ਕੁਛ ਮਾਨਸਿਕ ਤੌਰ ਤੇ ਜਿਹੜੇ ਬਿਹੇਵੀਅਰ ਹੈ ਉਹ ਜ਼ਰੂਰ ਫਰਕ ਹੈਗਾ ਆ, ਪਰ ਜਦੋਂ ਆਪਾਂ ਰੂਹਾਨੀਅਤ ਦੀ ਗੱਲ ਕਰਦੇ ਹਾਂ ਤਾਂ ਰੂਹਾਨੀਅਤ ਦੇ ਤੌਰ ਤੇ ਇੱਕ ਔਰਤ ਤੇ ਇੱਕ ਬੰਦਾ, ਮਨੁੱਖ ਮਰਦ ਦੋਨੋਂ ਹੀ ਬਰਾਬਰ ਦੇ ਹੱਕਦਾਰ ਹੁੰਦੇ ਨੇ ਮੁਕਤੀ ਲਈ, ਮੋਕਸ਼ ਦੇ ਲਈ। ਇਸ ਕਰਕੇ ਇਹ ਕੋਈ ਬੰਦਿਸ਼ ਨਹੀਂ ਹੈਗੀ। ਹੁਣ ਤੁਸੀਂ ਆਪ ਦੇਖੋ, ਜਿਹੜਾ ਧਰਮ ਕਹਿ ਰਿਹਾ ਕਿ ਔਰਤ ਨੂੰ ਕੋਈ ਹੱਕ ਨਹੀਂ ਹੈਗਾ ਜਾਂ ਉਹ ਹੋ ਹੀ ਨਹੀਂ ਸਕਦੀ, ਟੈਕਨੀਕਲ ਲਿਬਰੇਟ ਹੋ ਨਹੀਂ ਸਕਦੀ, ਮੋਕਸ਼ ਨੂੰ ਪ੍ਰਾਪਤ ਨਹੀਂ ਕਰ ਸਕਦੀ, ਉਸੇ ਧਰਮ ਦੇ ਵਿਚ ਜਾਨਵਰ ਮੋਕਸ਼ ਨੂੰ ਪ੍ਰਾਪਤ ਹੋ ਰਹੇ ਨੇ, ਉਸੇ ਧਰਮ ਦੇ ਵਿਚ ਹਾਥੀ ਮੋਕਸ਼ ਨੂੰ ਪ੍ਰਾਪਤ ਹੋ ਰਿਹਾ, ਉਸੇ ਧਰਮ ਦੇ ਵਿਚ ਵਾਨਰ ਜਿਹੜਾ ਆ ਉਹ ਰਾਮ ਨਾਮ ਜਪ ਰਿਹਾ। ਤੇ ਜਦੋਂ ਵਾਨਰ, ਹਾਥੀ ਤੇ ਜਾਨਵਰ ਜਿਹੜੇ ਨੇ ਉਹ ਮੋਕਸ਼ ਨੂੰ ਪ੍ਰਾਪਤ ਹੋ ਸਕਦੇ ਨੇ, ਤੇ ਔਰਤ ਕਿਉਂ ਨਹੀਂ ਹੋ ਸਕਦੀ? ਸੋ ਬੜੀਆਂ ਟੈਕਨੀਕਲ ਮਿਸਟੇਕਸ ਨੇ, ਜਿਹੜੀਆਂ ਮਿਸਟੇਕਸ ਨਹੀਂ ਹੈਗੀਆਂ, ਪੇਸ਼ ਕੀਤੀਆਂ ਜਾ ਰਹੀਆਂ ਤੋੜ ਮਰੋੜ ਕੇ ਤੱਥ। ਸੋ ਔਰਤ ਦਾ ਬੜਾ ਵੱਡਾ ਰੋਲ ਹੈ ਕਿਸੇ ਵੀ ਸੋਸਾਇਟੀ ਦੇ ਵਿਚ, ਕਿਸੇ ਵੀ ਕੰਮ ਦੇ ਵਿਚ। ਸੋ ਹਰਮਨ ਰੇਡੀਓ ਦੀ ਆਪਾਂ ਗੱਲ ਕਰੀਏ ਤਾਂ ਤੁਸੀਂ ਦੇਖਦੇ ਹੋਵੋਗੇ ਕਿ ਹਰਮਨ ਰੇਡੀਓ ਦੇ ਵਿਚ ਤਕਰੀਬਨ ਸ਼ੁਰੂ ਤੋਂ ਹੀ ਜਿਹੜਾ ਲੇਡੀਜ਼ ਦਾ ਬੜਾ ਵੱਡਾ ਯੋਗਦਾਨ ਰਿਹਾ। ਪਹਿਲੀ ਗੱਲ ਤਾਂ ਸਾਡੇ ਘਰ ਦੀਆਂ ਲੇਡੀਜ਼ ਦਾ ਬੜਾ ਵੱਡਾ ਯੋਗਦਾਨ ਰਿਹਾ ਕਿ ਉਹ ਬਰਦਾਸ਼ਤ ਕਰਦੀਆਂ ਨੇ ਸਾਨੂੰ, ਇਸ ਰੇਡੀਓ ਨੂੰ ਬਰਦਾਸ਼ਤ ਨਹੀਂ ਕਰਦੇ ਸਮੇਂ ਪ੍ਰੇਰਿਤ ਕਰਦੀਆਂ ਨੇ ਕਿ ਚੱਲਣਾ ਚਾਹੀਦਾ, ਪਿੱਛੋਂ ਸਪੋਰਟ ਵੀ ਕਰਦੀਆਂ ਨੇ। ਫਿਰ ਦੇਖੋ ਅਮਰਦੀਪ ਹੁਣੀ ਆ, ਸ਼ੁਰੂ ਤੋਂ ਸਾਡੇ ਨਾਲ ਜੁੜੇ ਹੋਏ ਨੇ, ਬੜੇ ਸੀਨੀਅਰ ਜਰਨਲਿਸਟ ਨੇ, ਤੇ ਕੱਲਾ ਏਦਾਂ ਨਹੀਂ ਕਿ ਉਹ ਸਿਰਫ ਗਾਣੇ ਲਾਉਣ ਨੂੰ ਆ ਜਾਂ ਹੋਰ ਐਂਟਰਟੇਨਮੈਂਟ ਨੂੰ, ਸੀਨੀਅਰ ਮਤਲਬ ਕਹਿ ਲਓ ਕਿ ਸਿੰਸੀਅਰ ਪ੍ਰੋਗਰਾਮ ਪੇਸ਼ ਕਰਦੇ ਨੇ। ਸੁਖਪ੍ਰੀਤ ਐਡਲੇਡ ਤੋਂ ਹੈ, ਬੌਬੀ ਸਿੱਧੂ ਬ੍ਰਿਸਬੇਨ ਤੋਂ ਨੇ, ਹੁਣ ਉਧਰ ਅਮਨਦੀਪ ਹੰਸ, ਬੜੇ ਸੀਨੀਅਰ ਪ੍ਰੋਗਰਾਮ, ਬੜੇ ਮਤਲਬ ਸਿੰਸੀਅਰ ਪ੍ਰੋਗਰਾਮ, ਸੁਪਰ ਪ੍ਰੋਗਰਾਮ ਲੈ ਕੇ ਆ ਰਹੇ ਨੇ ਕੱਲ ਤੋਂ। ਸੋ ਬੜਾ ਅਹਿਮ ਰੋਲ ਹੈ ਜੀ ਇਹ ਲੇਡੀਜ਼ ਦਾ ਹਰਮਨ ਰੇਡੀਓ ਦੇ ਵਿਚ ਵੀ। ਸੋ ਚਾਰ ਮੇਜਰ ਪ੍ਰੋਗਰਾਮ ਜਿਹੜੇ ਨੇ ਉਹ ਸਾਂਭ ਰਹੀਆਂ ਨੇ, ਤੇ ਇਸ ਤੋਂ ਇਲਾਵਾ ਜੋ ਸਾਡੇ ਸਪੋਰਟ ਦੇ ਵਿਚ ਨੇ, ਜਿਹੜੇ ਸਾਨੂੰ ਫੀਡ ਕਰਦੀਆਂ ਨੇ ਪ੍ਰੋਗਰਾਮ ਤੋਂ ਬਾਅਦ, ਉਹਦੀ ਤਾਂ ਕੀ ਆਪਾਂ ਕਹਿਣੀ ਹੈ। ਸੋ ਆਓ ਪਹਿਲਾਂ ਗੀਤ ਅਨਮੋਲ ਗਗਨ ਮਾਨ ਦੀ ਆਵਾਜ਼ ਦੇ ਵਿਚ ਸੁਣਦੇ ਹਾਂ ਕੌਰ।
ਸ਼ੇਰ ਨੀ ਜਾਏ
ਬਹੁਤ ਹੀ ਪਾਵਰਫੁਲ ਗੀਤ ਸੁਣ ਰਹੇ ਸੀ ਗਗਨ ਅਨਮੋਲ ਦੀ ਆਵਾਜ਼ ਦੇ ਵਿਚ। ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਨੇ ਜੀ। ਬਿਕਰਮ ਪੰਦੇਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਦਲਜੀਤ ਸਿੰਘ ਮਹਿਤਾ ਚੌਂਕ ਵੀ ਛੇਵੇਂ ਵਰੇ ਗੰਢ ਤੇ ਮੁਬਾਰਕਬਾਦ ਸਾਰਿਆਂ ਨੂੰ ਭੇਜ ਰਹੇ ਨੇ। ਔਰ ਸੁਖਦੀਪ ਰਾੜ ਸੁਖਦੀਪ ਰਿਆੜ ਕੋਬਰਮ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਾਰੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਨੇ ਜੀ। ਤੁਸੀਂ ਵੀ ਸਾਡੇ ਪਰਿਵਾਰ ਹੀ ਹੋ, ਸਾਰਾ ਇਕ ਫੈਮਿਲੀ ਆ। ਤੇ ਇਸ ਤੇ ਆਪਾਂ ਗੱਲਾਂ ਕਰਾਂਗੇ ਥੋੜੀ ਦੇਰ ਬਾਅਦ ਹੀ ਕਿ ਕਿਸ ਤਰ੍ਹਾਂ ਅਸੀਂ ਇਹ ਸਾਰੀ ਫੈਮਿਲੀ ਵਾਂਗਰ ਚੱਲਦੇ ਆਂ ਦੁਨੀਆਂ ਦੇ ਵਿਚ। ਇਕੋ ਇਕ ਰੇਡੀਓ ਹੈ ਜਿਹੜੇ ਕਿ ਇਕ ਪਰਿਵਾਰ ਦੇ ਰੂਪ ਦੇ ਵਿਚ ਚੱਲਦਾ ਆ। ਰੁਪਿੰਦਰ ਸਿੰਘ ਗਿੱਲ ਮੈਲਬਨ ਵਾਲੇ, ਮੋਗੇ ਵਾਲੇ, ਕਾਲ ਕਲਾਂ ਵਾਲੇ ਆ ਗਏ ਨੇ ਪ੍ਰੋਗਰਾਮ ਦੇ ਵਿਚ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਲਿਸਨਰਸ ਨੂੰ ਵੀ ਕਹਿੰਦੇ ਅਸੀਂ ਵੇਟ ਕਰ ਰਹੇ ਆ ਜੀ ਪ੍ਰੋਗਰਾਮ ਦਾ ਤੇ ਇੰਜੋਏ ਕਰ ਰਹੇ ਆ। ਸੋ ਆਨੰਦ ਤਾਂ ਆਪਾਂ ਮਾਨਣਾ ਹੀ ਆ ਜੀ ਪ੍ਰੋਗਰਾਮਾਂ ਦਾ। ਤੇ ਅੱਜ ਦੇ ਹੁਣ ਇਸ ਪ੍ਰੋਗਰਾਮ ਦੇ ਵਿਚ ਥੋੜੀ ਜਿਹੀ ਨਾ ਮੌਸਮ ਤੇ ਝਾਤੀ ਮਾਰ ਲੈਂਦੇ ਆ ਕਿ ਮੌਸਮ ਆਸ ਪਾਸ ਸਾਡੇ ਕੀ ਕਰ ਰਿਹਾ। ਸੋ ਕੇਨਜ਼ ਅੱਜ ਮੀਂਹ ਪੈ ਰਿਹਾ 31 ਡਿਗਰੀ ਤੇ ਇਧਰ ਬ੍ਰਿਸਬਨ ਦੇ ਵਿਚ ਵੀ ਮੀਂਹ ਦੱਸਿਆ ਗਿਆ 31 ਡਿਗਰੀ ਤੇ ਕੌਫਸਰਵਰ ਦੇ ਵਿਚ ਹੁਣ ਵੈਸੇ ਸਵੇਰ ਦੀ ਜਿਹੜੀ ਆ ਧੁੱਪ ਨਿਕਲੀ ਹੋਈ ਆ, ਹਲਕੇ ਹਲਕੇ ਬੱਦਲ ਨੇ, ਭਾਫਾਂ ਜਿਹੀਆਂ ਉੱਠ ਰਹੀਆਂ ਨੇ ਕਿਉਂਕਿ ਰਾਤੀ ਬਹੁਤ ਜ਼ਿਆਦਾ ਮੀਂਹ ਪਿਆ ਤੇ ਇਹਦੀ ਆਪਾਂ ਥੋੜੀ ਦੇਰ ਬਾਅਦ ਗੱਲ ਕਰਾਂਗੇ। ਤੇ ਮੀਂਹ ਹੁਣ ਮੈਨੂੰ ਲੱਗਦਾ ਕਿ ਸਿਡਨੀ ਵੱਲ ਨੂੰ ਜਾ ਰਿਹਾ, ਉੱਥੇ ਅੱਜ ਸਾਰਾ ਦਿਨ ਮੀਂਹ ਦੱਸਿਆ ਗਿਆ। 26 ਡਿਗਰੀ ਤਾਪਮਾਨ ਹੋਏਗਾ ਅੱਜ ਤੇ 32 ਡਿਗਰੀ ਤੱਤਾ ਮੈਲਬਨ ਦੇ ਵਿਚ ਤੇ ਤੱਤਾ ਹੀ ਗਰਮ। ਐਡਰੇਡ ਦੇ ਵਿਚ 34 ਡਿਗਰੀ ਸਾਫ਼, ਪਰਥ ਦੇ ਵਿਚ 25 ਡਿਗਰੀ ਸਾਫ਼ ਤੇ ਡਰਬਨ ਦੇ ਵਿਚ ਗਰਮ ਅੱਜ ਮੀਂਹ ਪੈਣ ਦੇ ਆਸਾਰ ਨੇ। ਗਰਜ ਨਾਲ ਛਿੱਟਾਂ 32 ਡਿਗਰੀ ਤੇ ਜਿਹੜੀਆਂ ਖ਼ਬਰਾਂ ਆ ਰਹੀਆਂ ਨੇ ਫਲੱਡਸ ਦੀਆਂ, ਤੁਸੀਂ ਦੇਖਿਆ ਹੋਣਾ ਕਿ ਟੀਵੀ ਤੇ ਕਿ ਮਿਡ ਨਾਰਥ ਕੋਸਟ, ਪੋਰਟ ਮਕੁਆਰੀ ਤੋਂ ਲੈ ਕੇ ਬੈਲਨਾ ਤੱਕ ਮਿਡ ਨਾਰਥ ਕੋਸਟ ਕਿਹਾ ਜਾਂਦਾ, ਇਨ੍ਹਾਂ ਇਲਾਕਿਆਂ ਦੇ ਵਿਚ 280 ਮਿਲੀਮੀਟਰ ਜਿਹੜਾ ਮੀਂਹ ਪੈ ਚੁੱਕਾ ਪਿਛਲੇ 24 ਘੰਟਿਆਂ ਦੇ ਵਿਚ। ਤੇ ਸਾਰਿਆਂ ਨਾਲੋਂ ਵੱਧ ਜਿਹੜਾ ਡੋਰਿਗੋ ਤੋਂ ਲੈ ਕੇ ਸਾਊਥ ਪੋਰਟ ਮਕੁਆਰੀ ਤੱਕ ਨਹਿਰਾਂ ਨੇ ਜਿਹੜੀਆਂ 4 ਉਹ ਫਲੱਡਡ ਨੇ। ਤੇ ਡੋਰਿਗੋ ਜਿੱਥੇ ਹਰਮਨ ਰੇਡੀ ਦਾ ਸਟੂਡੀਓ ਬਿਲਕੁਲ ਉਸ ਦੇ ਪਿਛਲੇ ਪਾਸੇ ਹੀ ਹੈ ਜੀ, ਜਿਹੜੀ ਨਹਿਰ ਬੈਲਿੰਜਰ ਰਿਵਰ ਹੈ ਤੇ ਇਥੋਂ ਲੈ ਕੇ ਸਾਊਥ ਨੂੰ ਹੈਗੀ ਫਲੱਡ ਨੇ। ਤੇ ਕੱਲ ਦਿਨੇ ਬੈਲਨਾ ਦੇ ਲਾਗੇ ਪੈਸੀਫਿਕ ਹਾਈਵੇ ਬੰਦ ਰਿਹਾ, ਥੋੜੀ ਦੇਰ ਬਾਅਦ ਪਤਾ ਲੱਗਾ ਕਿ ਹੁਣ ਖੁੱਲ ਚੁੱਕਾ ਹੈ। ਤੇ ਬਹੁਤ ਜ਼ਿਆਦਾ ਮੀਂਹ ਪਿਆ ਤੇ ਹਜੇ ਵੀ ਆਉਣ ਵਾਲੇ 7 ਦਿਨ ਜਿਹੜੇ ਨੇ ਮੀਂਹ ਪੈਣ ਦੇ ਪੂਰੇ ਆਸਾਰ ਨੇ। ਤੇ SES ਜਿਹੜੀ ਕਿ ਸਟੇਟ ਐਮਰਜੈਂਸੀ ਸਰਵਿਸਿਜ ਨੇ ਨਿਊ ਸਾਊਥ ਵੇਲਜ਼ ਦੀਆਂ, ਉਨ੍ਹਾਂ ਦੀ ਰਿਪੋਰਟ ਦੇ ਮੁਤਾਬਕ ਤਕਰੀਬਨ 2700 ਕਾਲਾਂ ਉਨ੍ਹਾਂ ਨੂੰ ਆ ਚੁੱਕੀਆਂ ਨੇ ਦਿਨ ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ। ਤੇ 180 ਵਿਅਕਤੀ ਜਿਹੜੇ ਨੇ 80 ਵਲੰਟੀਅਰ SES ਦੇ ਨੇ ਉਹ ਸਟੈਂਡ ਬਾਈ ਤੇ ਨੇ, ਲੋਕਾਂ ਦੀ ਮਦਦ ਕਰ ਰਹੇ ਨੇ। SES ਨੇ ਤਕਰੀਬਨ 30 ਕਾਰਾਂ ਨੂੰ ਬਚਾਇਆ ਜੀ M1 ਤੇ, ਜਿਹੜੀਆਂ ਕਿ ਪਾਣੀ ਦੇ ਵਿਚੋਂ ਲੰਘਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਤੇ 40 ਫਲੱਡ ਰੈਸਕਿਊ ਹੋਏ ਨੇ ਜੀ ਇਲਾਵਾਰਾ ਇਲਾਕੇ ਦੇ ਵਿਚ ਪਿਛਲੇ 48 ਘੰਟਿਆਂ ਦੇ ਵਿਚ। ਸੋ ਇਸ ਕਰਕੇ ਧਿਆਨ ਰੱਖਣਾ ਜੀ, ਅਗਰ ਤੁਸੀਂ ਫਸ ਚੁੱਕੇ ਹੋ ਜਾਂ ਫਸ ਰਹੇ ਹੋ ਜਾਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਹੈਲਪ ਦੀ ਲੋੜ ਹੈ ਤਾਂ SES ਦਾ ਨੰਬਰ ਤੁਹਾਡੇ ਫਰਿੱਜ ਦੇ ਉੱਤੇ ਲੱਗਾ ਹੋਣਾ ਚਾਹੀਦਾ। ਸੋ ਤੁਸੀਂ ਉੱਥੇ ਕਾਲ ਕਰਕੇ ਮਦਦ ਮੰਗ ਸਕਦੇ ਹੋ। ਤੇ ਖ਼ਬਰਾਂ ਜਿਹੜੀਆਂ ਮੌਸਮ ਦੇ ਨਾਲ ਸਬੰਧਤ ਇਕ ਹੋਰ ਤੁਹਾਨੂੰ ਸਾਂਝੀ ਕਰਦੇ ਆ ਕਿ ਆਸਟ੍ਰੇਲੀਆ ਦੇ ਵਿਚ ਤੁਹਾਨੂੰ ਪਤਾ ਹੈ ਕਿ ਮੂੰਗਫਲੀ ਵੀ ਬਹੁਤ ਹੁੰਦੀ ਆ ਤੇ ਇਹ ਮੂੰਗਫਲੀ ਜਿਹੜੀ ਹੈ ਇਹ ਸਾਊਥ ਕੁਈਨਜ਼ਲੈਂਡ ਦੇ ਵਿਚ ਹੁੰਦੀ ਹੈ। ਤੇ ਕੁਈਨਜ਼ਲੈਂਡ ਦੇ ਵਿਚ ਮੀਂਹ ਜਿਹੜੇ ਨੇ ਉਹ ਘੱਟ ਪਏ ਨੇ ਇਸ ਵਾਰੀ, ਨਵੰਬਰ ਦੇ ਵਿਚ ਖਾਸ ਕਰਕੇ ਬਹੁਤ ਘੱਟ ਪਏ ਨੇ। ਉਸ ਦੇ ਕਾਰਨ ਜਿਹੜਾ ਮੋਇਸਚਰ ਸੀ ਹਵਾ ਧਰਤੀ ਦੇ ਵਿਚ ਨਮੀ ਸੀ ਉਹ ਬੜੀ ਘਟੀ ਹੈ, ਔਰ ਇਸ ਨਮੀ ਘਟਣ ਦੇ ਨਾਲ ਜਿਹੜਾ ਫਰਵਰੀ ਦਾ ਮਹੀਨਾ ਕਾਫੀ ਡਰਾਈ ਰਿਹਾ ਆ। ਤੇ ਇਸ ਕਰਕੇ ਜਿਹੜੀ ਮੂੰਗਫਲੀ ਦੀ ਫਸਲ ਇਸ ਵਾਰੀ ਕਹਿੰਦੇ ਘੱਟ ਹੋਏਗੀ। ਵੈਸੇ ਕਹਿੰਦੇ ਆ ਕਿ ਜਿਹੜੇ ਮੂੰਗਫਲੀ ਨੂੰ ਹੈ ਨਾ 25 ਤੋਂ 30 ਦਾਣੇ ਲੱਗਦੇ ਨੇ ਇਕ ਬੂਟੇ ਨੂੰ, ਪਰ ਇਸ ਵਾਰੀ ਜਿਹੜੀਆਂ ਕੰਡੀਸ਼ਨ ਨੇ ਜਾਂ ਇਸ ਵਾਰੀ ਉਨ੍ਹਾਂ ਨੇ ਪੁੱਟ ਕੇ ਦੇਖੇ ਨੇ ਤੇ ਫਿਲਹਾਲ ਸਿਰਫ 5 ਤੋਂ 6 ਦਾਣੇ ਹੀ ਲੱਗੇ ਨੇ। ਇਸ ਦੇ ਕਾਰਨ ਜਿਹੜੀ ਆ ਜਿਹੜੀ ਪ੍ਰੋਡਕਸ਼ਨ ਬੜੀ ਘੱਟ ਜਾਏਗੀ। ਤੇ ਵੈਸੇ ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿਚ ਇਕ ਸਾਲ ਦੇ ਵਿਚ 60,000 ਟਨ ਮੂੰਗਫਲੀ ਜਿਹੜੀ ਆ ਖਪਤ ਹੁੰਦੀ ਆ ਤੇ ਉਸ ਦੇ ਵਿਚੋਂ 20,000 ਟਨ ਆਸਟ੍ਰੇਲੀਆ ਦੇ ਵਿਚ ਉਗਾਈ ਜਾਂਦੀ ਆ, ਬਾਕੀ ਬਾਹਰੋਂ ਮੰਗਾਈ ਜਾਂਦੀ ਆ। ਤੁਹਾਨੂੰ ਇਹ ਵੀ ਦੱਸ ਦਿੰਦੇ ਹੁਣ ਮੂੰਗਫਲੀ ਦੀ ਗੱਲ ਚੱਲੀ ਆ ਕਿ ਦੁਨੀਆਂ ਦੇ ਵਿਚ ਸਾਰਿਆਂ ਨਾਲੋਂ ਵੱਡਾ ਮੂੰਗਫਲੀ ਦਾ ਜਿਹੜਾ ਗਰੋਅਰ ਹੈ ਜਾਂ ਜਿਹੜੀ ਉਤਪਾਦਕ ਹੈ ਉਹ ਪੰਜਾਬੀ ਹੈ ਤੇ ਉਹ ਬ੍ਰਾਜ਼ਿਲ ਦੇ ਵਿਚ ਰਹਿੰਦਾ ਆ ਜੀ, ਅਰਜਨਟੀਨਾ ਸੋਰੀ, ਤੇ ਬ੍ਰਾਜ਼ਿਲ ਦੇ ਵਿਚ ਵੀ ਫਾਰਮ ਲੱਗੇ ਨੇ। ਸੋ ਬੱਲੇ ਬੱਲੇ ਪੰਜਾਬੀਆਂ ਦੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਸੁਨੇਹੇ ਸੱਜਣਾ ਮਿੱਤਰਾਂ ਦੇ ਆ ਰਹੇ ਨੇ, ਰਾਜਵਿੰਦਰ ਖੱਕ, ਸਰਵਣ ਸਿੰਘ, ਬੌਬੀ ਸੁਹਾਣਾ, ਹਰਨੇਕ ਸਿੰਘ ਹੁਣੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਔਰ ਸਾਰਿਆਂ ਦੇ ਆਪਾਂ ਮੈਸੇਜ ਲਵਾਂਗੇ। ਵਿਮਲ ਨੰਦਾ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਪਰ ਤੁਹਾਨੂੰ ਇਕ ਨਾ ਹੋਰ ਬਹੁਤ ਵਧੀਆ ਗੀਤ ਸੁਣਾਉਣਾ ਹੈ ਜੀ। ਇਹ ਹੈ ਜੀ ਐਨ ਈਵਨਿੰਗ ਇਨ ਪੈਰਿਸ, ਮੁਹੰਮਦ ਰਫੀ ਸਾਹਿਬ ਦਾ ਗੀਤ ਹੈ, ਬੜਾ ਖੂਬਸੂਰਤ। 1967 ਦੇ ਵਿਚ ਇਹ ਫਿਲਮ ਆਈ ਸੀ ਤੇ ਸ਼ਮੀ ਕਪੂਰ ਇਸ ਦੇ ਸਟਾਰ ਹੀਰੋ ਸਨ। ਆਓ ਗੀਤ ਸੁਣਦੇ ਹਾਂ, ਆਸਮਾਨ ਸੇ ਆਇਆ ਫਰਿਸ਼ਤਾ।
प्यार का सबक सिखलाने दिल में है तस्वीर यार की, लाया हूँ वो दिखलाने। आसमान से आया फरिश्ता प्यार का सबक सिखलाने दिल में है तस्वीर यार की, लाया हूँ वो दिखलाने। कहो प्यार है तुमसे वो जाना, कहो प्यार है तुमसे कर लो अज कर लो इकरार प्यार का हमसे तुम। सीखो जरा सीखो अंदाज प्यार का हमसे तुम, कर लो अज कर लो इकरार प्यार का हमसे तुम। आसमान से आया फरिश्ता प्यार का सबक सिखलाने दिल में है तस्वीर यार की, लाया हूँ वो दिखलाने। कहो प्यार है तुमसे वो जाना, कहो प्यार है तुमसे नजराना, मैं अपने प्यार को लाया हूँ। दिल पर तेरी खातिर मैं चांद छोड़ कर आया हूँ, देने नजराना, मैं अपने प्यार को लाया हूँ। आसमान से आया फरिश्ता खिलाने दिल में है तस्वीर यार की, लाया हूँ वो दिखलाने। कहो प्यार है तुमसे वो जाना, कहो प्यार है तुमसे तेरा, तेरे साथ साथ ही आऊंगा। आशिक हूँ मैं तेरा, बाहों से बांध ले जाऊंगा। साया हूँ मैं तेरा, तेरे साथ साथ ही आऊंगा। आशिक हूँ मैं तेरा, बाहों से बांध ले जाऊंगा। आसमान से आया फरिश्ता प्यार का सबक सिखलाने दिल में है तस्वीर यार की लाया हूँ वो दिखलाने कहो प्यार है तुमसे वो जाना कहो प्यार है तुमसे कहो प्यार है तुमसे
हाँ
वो जाना कहो प्यार है तुमसे
हाँ हाँ
जी जी क्या बात है जी बहुत सोना गीत है इन इवनिंग इन पेरिस 1967 ते फिल्म आई सी जी सो रफी साहब क्या बात है ते बहुत सोनी फिल्म सी सो प्रोग्राम चल रहा दिल वाली गल ते हुण लैने आ सुनेहे क्योंकि मिंटू बराड़ जी भी बड़ी छेती आने वाले आ तां राजविंदर खक होना ने सत श्री अकाल बुलाई है जी मेलबर्न तो ਕਹਿੰਦੇ ਨੇ ਕਿ ਤੁਹਾਡਾ ਰੇਡੀਓ 6 ਸਾਲ ਦਾ ਹੋ ਗਿਆ ਹੁਣ ਇਹਨੂੰ ਸਕੂਲ ਭੇਜਿਆ ਕਰੋ ਹਾਂਜੀ ਹਾਂਜੀ ਤੁਹਾਨੂੰ ਫੋਟੋ ਦੇਖੀ ਹੋਣੀ ਹੈ ਤੁਸੀਂ ਜਿਹੜੀ ਫੇਸਬੁੱਕ ਤੇ ਪਾਈ ਆ ਵਾਈਟ ਬੋਰਡ ਆ ਸੋ ਅੱਜ ਕੱਲ ਤਾਂ ਬਲੈਕ ਬੋਰਡ ਹੁੰਦੇ ਨੀ ਤੇ ਵਾਈਟ ਬੋਰਡਿੰਗ ਕਰ ਰਹੇ ਆ ਸਕੂਲੇ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਅਜੇ ਤਾਂ ਬਹੁਤ ਟਾਈਮ ਲੱਗਣਾ ਜੀ ਅਜੇ ਤਾਂ ਛੋਟਾ ਆ ਬੱਚਾ ਆ ਅਜੇ ਤਾਂ ਤੇ ਅਜੇ ਤਾਂ ਦੁੱਧ ਦੇ ਦੰਦ ਟੁੱਟੇ ਲੱਗਦੇ ਆ ਇਹਦੇ ਤੇ ਸਰਵਣ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਬਹੁਤ ਬਹੁਤ ਮੁਬਾਰਕਾਂ ਜੀ ਰੇਡੀਓ ਦੀ ਟੀਮ ਨੂੰ ਸ਼ੁਕਰੀਆ ਜੀ ਬੌਬੀ ਸੁਹਾਣਾ ਵੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਬੁਲਾ ਰਹੇ ਨੇ ਤੇ ਇੱਕ ਚੁਟਕਲਾ ਭੇਜ ਰਹੇ ਨੇ ਤੇ ਹਾਂਜੀ ਮੈਂ ਬੁੱਕਮਾਰਕ ਕਰ ਲਿਆ ਥੋੜੀ ਦੇਰ ਨੂੰ ਮੈਂ ਆਪਾਂ ਸ਼ੇਅਰ ਕਰਾਂਗੇ ਇਹਨੂੰ ਰਵਿੰਦਰ ਸਿੰਘ ਸਿਡਨੀ ਵਾਲੇ ਵੀ ਆ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਤੁਸੀਂ ਆਪਣਾ ਸੁਣਾਓ ਜੀ ਤੇ ਉਧਰ ਵੈਦਰ ਰਿਪੋਰਟ ਵੀ ਦੇ ਰਹੇ ਨੇ ਸਾਨੂੰ ਸੁਖਦੀਪ ਸਿੰਘ ਰਿਆੜ ਕੋਬਰਮ ਵਾਲੇ ਕਹਿੰਦੇ ਨੇ ਕਿ ਨਾਈਸ ਵੈਦਰ ਐਂਡ ਕਲੀਅਰ ਵੈਦਰ ਇੱਥੇ ਆ ਜੀ ਕੱਲ ਨੂੰ ਕਹਿੰਦੇ ਥੰਡਰਸਟੌਰਮ ਗਰਜ ਨਾਲ ਛਿੱਟਾਂ ਦੱਸੀਆਂ ਗਈਆਂ ਨੇ ਤੇ ਅੱਜ ਕਹਿੰਦੇ ਕੰਮ ਵਾਲਾ ਮੌਸਮ ਹੈ ਆਜੋ ਥੋੜੀ ਥੋੜੀ ਸਪਰੇਅ ਹੋ ਜਾਏ ਫਿਰ ਠੀਕ ਹੈ ਜੀ ਗੱਲ ਇੱਦਾਂ ਹੈ ਕਿ ਸਪਰੇਅ ਤਾਂ ਟਰੈਕਟਰ ਨੇ ਪਾਉਣੀ ਹੈ ਤੇ ਮੈਂ ਤੁਹਾਡੇ ਨਾਲ ਹੀ ਹਾਂ ਵੈਸੇ ਆਵਾਜ਼ ਥੋੜੀ ਉੱਚੀ ਕਰ ਲਓ ਤੇ ਇੱਦਾਂ ਸਮਝਿਓ ਕਿ ਆਪਾਂ ਦੋਨੋਂ ਹੀ ਸਪਰੇਅ ਪਾ ਰਹੇ ਹਾਂ ਤੇ ਤੀਜਾ ਬੰਦਾ ਵੀ ਆਪਾਂ ਨਾਲ ਹੀ ਲੈ ਆਣਾ ਮਿੰਟੂ ਬਰਾੜ ਵੀ ਸਾਡੇ ਨਾਲ ਸਪਰੇਅ ਪਵਾਉਣਗੇ ਬਸ ਚੰਦ ਕੁ ਮਿੰਟਾਂ ਤੱਕ ਤੁਸੀਂ ਇਸ ਤਰ੍ਹਾਂ ਕਰਿਓ ਤੁਸੀਂ ਨਾ ਚਾਹ ਦੇ 2 ਕੱਪ ਹੋਰ ਐਕਸਟਰਾ ਕਰ ਲਿਓ ਤੇ ਸਾਡੇ ਤਾਂ ਉਹ ਵੀ ਚਾਹ ਵੀ ਤੁਸੀਂ ਪੀਣੀ ਆ ਕਿਉਂਕਿ ਆਪਾਂ 3 ਸਪਰੇਅ ਪਾ ਰਹੇ ਹੁਣੇ ਨਾ ਤੇ ਰਾਜ ਬੇਕਰਸਫੀਲਡ ਤੋਂ ਵੀ ਆ ਗਏ ਨੇ ਅਮਰੀਕਾ ਤੋਂ ਕੈਲੀਫੋਰਨੀਆ ਦੇ ਵਿਚ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਵਧਾਈਆਂ ਦੇ ਰਹੇ ਨੇ ਜੀ ਤੇ ਕਹਿੰਦੇ ਨੇ ਕਿ ਬੈਸਟ ਆਲ ਦਾ ਵਿਸ਼ ਫਾਰ ਦਾ ਬੈਸਟ ਵਿਸ਼ਿਜ਼ ਫਾਰ ਆਲ ਦਾ ਕਮਿੰਗ ਈਅਰਸ ਕੀਪ ਦਾ ਗੁੱਡ ਵਰਕ ਸ਼ੁਕਰੀਆ ਜੀ ਤੁਸੀਂ ਅਮਰੀਕਾ ਵਾਲੇ ਵੀ ਬਹੁਤ ਸਾਥ ਦਿੰਦੇ ਹੋ ਤੇ ਬੜਾ ਮਾਣ ਸਤਿਕਾਰ ਮਿਲਦਾ ਸਾਰੇ ਅਮਰੀਕਾ ਦੇ ਸੱਜਣ ਜਿਹੜੇ ਸੁਣਦੇ ਨੇ ਟਰੱਕਾਂ ਦੇ ਵਿਚ ਕੰਮਾਂ ਕਾਰਾਂ ਦੇ ਉੱਤੇ ਘਰਾਂ ਦੇ ਵਿਚ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਰਵਿੰਦਰ ਸਿੰਘ ਸੇਨੀ ਵਾਲੇ ਵੀ ਹੈਪੀ ਬਰਥਡੇ ਕਹਿ ਰਹੇ ਨੇ ਈਮੇਲਾਂ ਦੇ ਜ਼ਰੀਏ ਗੁਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਹਰਨੇਕ ਸਿੰਘ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਨ੍ਹਾਂ ਨੇ ਇੱਕ ਮਸਲਾ ਭੇਜਿਆ ਤੇ ਉਹ ਆਪਾਂ ਬਸ ਥੋੜੀ ਦੇਰ ਬਾਅਦ ਕਰਾਂਗੇ ਮਿੰਟੂ ਬਰਾੜ ਜੀ ਸ਼ਾਮਲ ਹੋ ਚੁੱਕੇ ਨੇ ਤੇ ਵਿਮਲ ਲੰਦਾ ਵੀ ਪ੍ਰੋਗਰਾਮ ਦੀਆਂ ਵਧਾਈਆਂ ਰੇਡੀਓ ਨੂੰ ਵਧਾਈਆਂ ਦੇ ਰਹੇ ਨੇ ਸਤਿ ਸ੍ਰੀ ਅਕਾਲ ਬੁਲਾ ਕੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ ਤੇ ਦੋਸਤੋ ਮਿੰਟੂ ਬਰਾੜ ਜੀ ਬੜੀ ਜਲਦ ਆ ਰਹੇ ਨੇ ਤੇ ਖਬਰਾਂ ਤੇ ਵੀ ਆਪਾਂ ਝਾਤੀ ਮਾਰਨੀ ਹੈ ਕਿ ਕੀ ਹੋ ਰਿਹਾ ਦੁਨੀਆਂ ਦੇ ਵਿਚ ਕਾਫੀ ਕੁਛ ਹੋ ਰਿਹਾ ਵੈਸੇ ਇੰਟਰਸਟਿੰਗ ਵੀ ਹੋ ਰਿਹਾ ਤੇ ਉਹ ਸਾਰੀ ਜਾਣਕਾਰੀ ਲਵਾਂਗੇ ਇੱਕ ਗੀਤ ਤੋਂ ਬਾਅਦ ਸ਼ਾਮਲ ਹੋ ਚੁੱਕੇ ਨੇ ਵੈਸੇ ਮਿੰਟੂ ਬਰਾੜ ਜੀ ਇੰਟਰੋਡਿਊਸ ਆਪਾਂ ਬਾਅਦ ਚੋਂ ਕਰਾਂਗੇ ਪਹਿਲਾਂ ਸੁਰਜੀਤ ਖਾਨ ਦਾ ਇੱਕ ਖੂਬਸੂਰਤ ਗੀਤ 2015 ਦੇ ਵਿਚ ਆਇਆ ਸੀ ਫਿਲਮ ਦੇ ਵਿਚ ਪੰਜਾਬ ਫਿਲਮ ਸੀ ਜੀ ਮਿੱਟੀ ਨਾ ਫਰੋਲ ਜੋਗੀਆ
ਤਾੜੀਆਂ ਦੀ ਆਵਾਜ਼ ਸੁਣੇ ਪਰਲੇ ਪੰਜਾਬ ਗਿੱਧਾ ਪੈਂਦਾ ਲੌਂਗੋਵਾਲ ਜੀ ਤਾੜੀਆਂ ਦੀ ਆਵਾਜ਼ ਸੁਣੇ ਪਰਲੇ ਪੰਜਾਬ ਗਿੱਧਾ ਪੈਂਦਾ ਲੌਂਗੋਵਾਲ ਜੀ ਕੁੜੀਆਂ ਨੇ ਗਿੱਧਾ ਚਿੱਤੜਾ ਲਿਆ ਪੰਜਾਬਾਂ ਰਹੇ ਗੱਭਰੂ ਸੰਭਾਲ ਜੀ ਤਾੜੀਆਂ ਦੀ ਆਵਾਜ਼ ਸੁਣੇ ਪਰਲੇ ਪੰਜਾਬ ਗਿੱਧਾ ਪੈਂਦਾ ਲੌਂਗੋਵਾਲ ਜੀ ਸੋਹਣੀਆਂ ਦੀ ਆਵਾਜ਼ ਸੁਣੇ ਪਰਲੇ ਪੰਜਾਬ ਕਿੱਦਾਂ ਪੈਂਦਾ ਲੌਂਗੋਵਾਲ ਜੀ ਤਾੜੀਆਂ ਦੀ ਆਵਾਜ਼ ਸੁਣੇ ਪਰਲੇ ਪੰਜਾਬ ਕਿੱਦਾਂ ਪੈਂਦਾ ਲੌਂਗੋਵਾਲ ਜੀ ਪੈਂਦਾ ਲੌਂਗੋਵਾਲ ਅੱਜ ਸੁਣੇ ਪਰਲੇ ਪੰਜਾਬ ਕਿੱਦਾਂ ਪੈਂਦਾ ਲੌਂਗੋਵਾਲ
ਦਿਲਾਂ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਜੁੜਿਆ ਹੋਇਆ ਜੀ ਅੱਜ ਤੁਹਾਡੇ ਨਾਲ ਦਿਨ ਐਤਵਾਰ ਵਾਲੇ ਦਿਨ ਤੇ ਘੜੀ ਦਿਖਾ ਰਹੀ ਹੈ ਜੀ 9:32 ਦਿਨ ਐਤਵਾਰ 19 March 2017 ਹਰਮਨ ਰੇਡੀਓ ਦੀ 6ਵੀਂ ਵਰ੍ਹੇਗੰਢ ਹੈ ਜੀ ਅੱਜ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਹੋਰ ਪ੍ਰੋਗਰਾਮਾਂ ਨੂੰ ਸੁਧਾਰੀਏ ਤੇ ਇਸ ਦੇ ਵਿਚ ਤਬਦੀਲੀਆਂ ਲੈ ਕੇ ਆ ਰਹੇ ਹਾਂ 6ਵੇਂ ਸਾਲ ਤੋਂ ਬਾਅਦ ਵੈਸੇ 3 ਸਾਲ ਪਹਿਲਾਂ ਵੀ ਅਸੀਂ ਰਿਵਿਊ ਕੀਤਾ ਸੀ ਤੇ 3 ਸਾਲ ਬਾਅਦ ਵੀ ਹੁਣ ਅਸੀਂ ਰਿਵਿਊ ਕਰ ਰਹੇ ਹਾਂ ਪ੍ਰੋਗਰਾਮ ਨਵੇਂ ਤਰੀਕੇ ਦੇ ਨਾਲ ਨਵੇਂ ਪ੍ਰੈਜੈਂਟਰ ਵੀ ਆ ਰਹੇ ਨੇ ਜੁਆਇਨ ਇਨ ਕਰ ਰਹੇ ਨਵੀਂ ਸੋਚ ਵੀ ਹੈ ਤੇ ਦੇਖੋ ਇਤਫਾਕ ਦੇ ਤੌਰ ਤੇ ਨਵੀਂ ਸਰਕਾਰਾਂ ਵੀ ਬਣ ਗਈਆਂ ਨੇ 5 ਸੂਬਿਆਂ ਦੇ ਵਿਚ ਤੇ ਇਹ ਸਾਰੀਆਂ ਗੱਲਾਂ ਬਾਤਾਂ ਘਟਨਾਕ੍ਰਮ ਨੂੰ ਡਿਸਕਸ ਕਰਨ ਦੇ ਲਈ ਇਨ੍ਹਾਂ ਤੇ ਚਿੰਤਨ ਕਰਨ ਦੇ ਲਈ ਮਿੰਟੂ ਬਰਾੜ ਜੀ ਸ਼ਾਮਲ ਹੋ ਚੁੱਕੇ ਨੇ ਐਡਲੇਡ ਤੋਂ ਸੋ ਮਿੰਟੂ ਜੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਤੁਹਾਡਾ
ਬਹੁਤ ਬਹੁਤ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਬਹੁਤ ਬਹੁਤ ਮੁਬਾਰਕਾਂ 6ਵੇਂ ਸਾਲ ਲਈ ਤੇ ਸਾਰੇ ਸਰੋਤਿਆਂ ਨੂੰ ਵੀ ਮੁਬਾਰਕਾਂ ਜਿਨ੍ਹਾਂ ਦਾ ਸਾਥ ਬਣਿਆ ਰਿਹਾ ਤਾਂ ਇੱਥੋਂ ਤੱਕ ਦਾ ਸਫ਼ਰ ਹੋਇਆ ਤੇ ਉਮੀਦ ਕਰਦੇ ਹਾਂ ਵੀ ਜਿਹੜੇ ਨਵੇਂ ਬਰੇ ਦੇ ਵਿਚ ਰੰਗ ਜ਼ਰੂਰ ਨਵੇਂ ਹੋਣਗੇ ਤੇ ਤਰੰਗ ਹੋਈ ਹਰਮਨ ਰੇਡੀਓ ਦੀ ਹੋਵੇਗੀ ਸੋ ਇੱਕ ਹੋਰ ਨਵੀਂ ਜਿਹੜੀ ਸੈਟਅਪ ਦੇ ਨਾਲ ਨਵੇਂ ਸਿਸਟਮ ਦੇ ਨਾਲ ਤੇ ਨਵੇਂ ਪ੍ਰੋਗਰਾਮਾਂ ਨਾਲ ਜਿਹੜਾ ਆਗਾਜ਼ ਹੋਣਾ ਅੱਜ ਤੋਂ ਬਾਅਦ ਰੋਜ਼ ਹੀ ਕੋਈ ਨਾ ਕੋਈ ਸੁਧਾਰ ਹੋਣਾ ਉਹਦੇ ਲਈ ਬਹੁਤ ਸਾਰੇ ਸਰੋਤੇ ਅਕਸਰ ਸਾਨੂੰ ਪੁੱਛਦੇ ਰਹਿੰਦੇ ਸੀ ਪਰ ਹੁਣ ਇੱਕ ਇੱਕ ਕਰਕੇ ਜੀ ਉਨ੍ਹਾਂ ਨੂੰ ਉਹ ਚੀਜ਼ਾਂ ਮਿਲਣੀਆਂ ਸੋ ਅਸੀਂ ਵੀ ਐਕਸਾਈਟਡ ਆਂ ਜੀ ਨਵੇਂ ਨਵੇਂ ਪ੍ਰੋਗਰਾਮਾਂ ਨੂੰ ਸੁਣਨ ਜੋੜਨ ਦੇ ਤੇ ਤੁਹਾਡੀ ਫੀਡਬੈਕ ਦੇ ਸਾਰਿਆਂ ਦੀ
ਜੀ ਪਹਿਲੀ ਗੱਲ ਤਾਂ ਅੱਜ ਸ਼ਾਇਦ ਨਹੀਂ ਅੱਜ ਮੋਸਟ ਲਾਈਕਲੀ ਕਿ ਹਰਮਨ ਰੇਡੀਓ ਦੀ ਜਿਹੜੀ ਐਂਡਰਾਇਡ ਦੀ ਐਪਲੀਕੇਸ਼ਨ ਹੈ ਉਹ ਅਪਡੇਟ ਕਰ ਦਿੱਤੀ ਜਾਵੇਗੀ ਇਸ ਦੇ ਵਿਚ ਬਹੁਤ ਸਾਰੇ ਨਵੇਂ ਫੀਚਰ ਪਾਏ ਗਏ ਨੇ ਤੇ ਜਿਸ ਦੇ ਨਾਲ ਮਿੰਟੂ ਜੀ ਇੱਕ ਨਾ ਹਰਮਨ ਰੇਡੀਓ ਦਾ ਜਿਹੜਾ ਮਤਲਬ ਫਿਲੋਸਫੀ ਆ ਉਹ ਇਹ ਆ ਕਿ ਰੇਡੀਓ ਵਨ ਵੇ ਨਹੀਂ ਹੋਣਾ ਚਾਹੀਦਾ ਕਿ ਅਸੀਂ ਬੋਲੀ ਜਾਈਏ ਤੇ ਸਾਡੇ ਜਿਹੜੇ ਸਰੋਤੇ ਆ ਸੁਣੀ ਜਾਣ ਤੇ ਸਿਰਫ ਸੁਣਨ ਤੇ ਅਸਲ ਦੇ ਵਿਚ ਰੇਡੀਓ ਦੀ ਫਿਲੋਸਫੀ ਸਾਡੀ ਇਹ ਹੈ ਕਿ ਦੋਨਾਂ ਪਾਸਿਆਂ ਤੋਂ ਬੋਲਿਆ ਜਾਵੇ ਤੇ ਦੋਨੋਂ ਇਕ ਦੂਜੇ ਦੀ ਗੱਲ ਸੁਣ ਔਰ ਦੋਨਾਂ ਦੀਆਂ ਗੱਲਾਂ ਦੇ ਵਿਚੋਂ ਜੋ ਡਿਸਕਸ਼ਨ ਬਾਹਰ ਆਵੇ ਨਿਕਲ ਕੇ ਉਹ ਇਕ ਸੰਜੀਦਾ ਡਿਸਕਸ਼ਨ ਹੋਵੇ ਸੋ ਉਹ ਸੁਣਨ ਦੇ ਲਈ ਕੀ ਹੋ ਰਿਹਾ ਸਾਡੇ ਸਟੂਡੀਓ ਦੇ ਵਿਚ ਕੀ ਅਸੀਂ ਗੱਲਾਂ ਕਰ ਰਹੇ ਹਾਂ ਤੇ ਪਹਿਲੀ ਗੱਲ ਤਾਂ ਟੈਲੀਗ੍ਰਾਮ ਅਸੀਂ ਵਰਤਦੇ ਹਾਂ ਉਹ ਮੈਸੇਜ ਨਾਲ ਦੀ ਨਾਲ ਆ ਜਾਂਦੇ ਨੇ ਈ ਮੇਲ ਵਰਤਦੇ ਹਾਂ ਟੈਲੀਫੋਨ ਲਾਈਨਾਂ ਨੇ ਸੋ ਉਸ ਦੇ ਜ਼ਰੀਏ ਅਸੀਂ ਇਨਪੁਟ ਲੈਂਦੇ ਹਾਂ ਦੂਜੀ ਗੱਲ ਇਹ ਹੈ ਕਿ ਕਈ ਵਾਰੀ ਹੁਣ ਜਿਹੜੇ ਸਰੋਤੇ ਨੇ ਉਹ ਕੋਈ ਫੋਟੋ ਭੇਜਦੇ ਨੇ ਕੋਈ ਵਿਚਾਰ ਭੇਜਦੇ ਨੇ ਤੇ ਸਾਨੂੰ ਉਹ ਫੋਟੋਆਂ ਜਿਹੜੀਆਂ ਕਿਉਂਕਿ ਟੀਵੀ ਨਹੀਂ ਹੈਗਾ ਅਸੀਂ ਤਾਂ ਸਿਰਫ ਬੋਲ ਕੇ ਹੀ ਦੱਸ ਸਕਦੇ ਫੋਟੋਆਂ ਦਾ ਵਿਚਾਰਾਂ ਦਾ ਸੋ ਹੁਣ ਇਕ ਨਵਾਂ ਫੀਚਰ ਅਸੀਂ ਲੈ ਕੇ ਆ ਰਹੇ ਹਾਂ ਜਿੱਥੇ ਕੋਈ ਸੱਜਣ ਮਿੱਤਰ ਆਪਣੀ ਪਰਸ ਫੋਟੋ ਸ਼ੇਅਰ ਕਰਦਾ ਕਿਸੇ ਬਰਥਡੇ ਦੀ ਫੋਟੋ ਸ਼ੇਅਰ ਕਰਦਾ ਬੱਚੇ ਦੀ ਕਰਦਾ ਜਾਂ ਕੋਈ ਮੌਸਮ ਦੀ ਕਰਦਾ ਤੇ ਉਹ ਅਸੀਂ ਫੋਟੋ ਆਪਣੇ ਸਰੋਤਿਆਂ ਨੂੰ ਵੀ ਦਿਖਾ ਸਕਦੇ ਹਾਂ ਸਾਡੀ ਐਪਲੀਕੇਸ਼ਨ ਦੇ ਰਾਹੀਂ ਸੋ ਉਹ ਜਿਹੜਾ ਫੀਚਰ ਹੈ ਉਹ ਨਵੀਂ ਐਪਲੀਕੇਸ਼ਨ ਚ ਆ ਰਿਹਾ ਐਂਡਰਾਇਡ ਦੇ ਵਿਚ ਅੱਜ ਆ ਜਾਏਗਾ ਤੇ ਆਉਣ ਵਾਲੇ ਹਫ਼ਤੇ ਦੇ ਵਿਚ ਆਈਫੋਨ ਤੇ ਵੀ ਆ ਜਾਏਗਾ ਤੇ ਆਉਣ ਵਾਲੇ ਹਫ਼ਤੇ ਦੇ ਵਿਚ ਵੈਬਸਾਈਟ ਤੇ ਵੀ ਰੀਅਲ ਲਾਈਵ ਚੱਲੇਗਾ ਕਿ ਅਸੀਂ ਕੀ ਦੇਖ ਰਹੇ ਹਾਂ ਕਿਸ ਦੇ ਬਾਰੇ ਗੱਲ ਕਰ ਰਹੇ ਹਾਂ ਸੋ ਇਹੋ ਜਿਹੇ ਫੀਚਰ ਜਿਹੜੇ ਲੈ ਕੇ ਆ ਰਹੇ ਹਾਂ ਇਹ ਇਕ ਮਤਲਬ ਟੈਕਨੀਕਲ ਤੌਰ ਤੇ ਸਰਬਜੀਤ ਹੋਣੀ ਕਾਫੀ ਵੱਡੇ ਪੱਧਰ ਤੇ ਕੰਮ ਕੀਤਾ ਤੇ ਇਸ ਨੂੰ ਰੋਲ ਆਊਟ ਕਰ ਰਹੇ ਹਾਂ ਕਿਉਂਕਿ ਕਾਫੀ ਵੱਡੇ ਸਕੇਲ ਤੇ ਇਸ ਨੂੰ ਲੈ ਕੇ ਆਉਣਾ ਪੈਣਾ ਹੈ ਸਾਨੂੰ ਸੋ ਇਹ ਜਿਹੜੇ ਫੀਚਰ ਆ ਰਹੇ ਨੇ ਤੇ ਮਿੰਟੂ ਜੀ ਹੋਰ ਵੀ ਆਪਾਂ ਗੱਲਾਂ ਕਰਾਂਗੇ ਪਹਿਲਾਂ ਸੁਨੇਹੇ ਲੈਣੇ ਆਪਣੇ ਸੱਜਣਾ ਮਿੱਤਰਾਂ ਦੇ ਕਿਉਂਕਿ ਉਹ ਬੜਾ ਜ਼ਰੂਰੀ ਆ ਤੇ ਸਤਨਾਮ ਗਿੱਲ ਮੈਲਬਨ ਵਾਲੇ ਜੁੜੇ ਨੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ ਗੁਰਪ੍ਰੀਤ ਗਿੱਲ ਨੂੰ ਵੀ ਜੁਆਇਨ ਕਰਵਾ ਲਓ ਕੱਲ ਦੀ ਨਿਊਜ਼ ਵਿਚ ਰਹਿ ਗਈ ਹਾਂਜੀ ਬਿਲਕੁਲ ਗੁਰਪ੍ਰੀਤ ਗਿੱਲ ਨੂੰ ਅਸੀਂ ਫੋਨ ਕਰਕੇ ਹਠਾਲ ਦਿੱਤਾ ਕੈਨਬਰਾ ਤੋਂ ਤੇ ਉਹ ਵੀ ਬੜੀ ਛੇਤੀ ਜੁਆਇਨ ਕਰਨਗੇ ਸਾਨੂੰ ਰਾਜਵਿੰਦਰ ਖੱਕ ਉਨ੍ਹਾਂ ਨੇ ਮੈਸੇਜ ਭੇਜਿਆ ਤੇ ਉਨ੍ਹਾਂ ਨੇ ਜੋ ਕੈਬਨਿਟ ਦੀ ਮੀਟਿੰਗ ਦੇ ਅਹਿਮ ਫੈਸਲੇ ਉਨ੍ਹਾਂ ਦੀ ਸਮਰੀ ਭੇਜੀ ਹੈ ਬਹੁਤ ਬਹੁਤ ਧੰਨਵਾਦ ਜੀ ਅਸੀਂ ਇਹ ਸਮਰੀ ਦੇ ਬਾਰੇ ਹੁਣ ਆਪਾਂ ਗੱਲ ਕਰਾਂਗੇ ਅਸ਼ਵਨੀ ਕੁਮਾਰ ਫਰੋਮ ਬ੍ਰਿਸਬਨ ਸਾਡੇ ਨਾਲ ਜੁੜੇ ਨੇ ਜੀ ਉਨ੍ਹਾਂ ਨੇ 6ਵੀਂ ਐਨੀਵਰਸਰੀ ਦੀਆਂ ਵਧਾਈਆਂ ਦਿੱਤੀਆਂ ਅੱਜ ਕਹਿੰਦੇ ਮੈਂ ਬੈਲਨਾ ਦੇ ਵਿਚ ਬਹੁਤੇ ਮੀਂਹ ਤਾਂ ਨਹੀਂ ਪਿਆ ਪਰ ਬਹੁਤ ਹੈਵੀ ਜਾਣੀ ਕਿ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਬ੍ਰਿਸਬਨ ਤੋਂ ਗੋਲਡ ਕੋਸਟ ਤੱਕ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਦਸਿਆ ਅੱਜ ਵੈਸੇ ਮੈਂ ਟਰੈਵਲ ਕਰ ਰਿਹਾ ਬ੍ਰਿਸਬਨ ਵੱਲ ਨੂੰ ਤੇ ਅਪਡੇਟ ਤੁਸੀਂ ਮੈਨੂੰ ਰੱਖਿਆ ਸ਼ੁਕਰੀਆ ਪਾਲਾ ਬੈਂਸ ਕੋਬਰਮ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੁਬਾਰਕਾਂ ਦੇ ਰਹੇ ਨੇ ਜੀ ਤੇ ਬਾਕੀ ਕਹਿੰਦੇ ਕਿ ਹੈਪੀ ਲੱਗਦਾ ਕਿ ਤਾਇਆ ਜੀ ਦਾ ਕੇਕ ਅੱਜ ਮਰ ਗਿਆ ਕੱਲ ਨੂੰ ਤੇ ਆਇਆ ਤੇ ਆ ਹੀ ਜਾਵੇਗਾ ਜੀ ਤੇ ਬਾਕੀ ਕਹਿੰਦੇ ਪਿਛਲੇ 2-3 ਮਹੀਨੇ ਤੋਂ ਕੋਈ ਰੇਨ ਤੋਂ ਡੇ ਆਫ ਨਹੀਂ ਹੋਇਆ ਕੋਬਰਮ ਦੇ ਵਿਚ ਅੱਛਾ ਜੀ ਤੇ ਭਾਜੀ ਸੁੱਖ ਤਾਂ ਟਰੈਕਟਰ ਦੇ ਵਿਚ ਹੀ ਰੱਖਦਾ ਹੈ ਬਹੁਤ ਚਾਹ ਪੀਂਦਾ ਮਿੰਟੂ ਜੀ ਪਹਿਲਾਂ ਕਹਿ ਰਹੇ ਸੀ ਨਾ ਕਹਿੰਦੇ ਆਪਣੇ ਇਧਰ ਕੋਬਰਮ ਵਾਲੇ ਕਹਿੰਦੇ ਆ ਜਾਓ ਜੀ ਸਪਰੇਅ ਹੋ ਜਾਏ ਫਿਰ ਸੁਖਦੀਪ ਰਿਆੜ ਕਹਿੰਦਾ ਸੀ ਕਹਿੰਦਾ ਸਪਰੇਅ ਹੋ ਜਾਏ ਮੈਂ ਕਿਹਾ ਵੀ ਮੈਂ ਨੀ ਇਕੱਲੇ ਨੇ ਆਉਣਾ ਮਿੰਟੂ ਬਰਾੜ ਨੂੰ ਵੀ ਆ ਲੈਂਦੇ ਨਾਲੇ ਚਾਹ ਦੇ ਲੱਖੋ ਤਿਆਰੀ ਫਿਰ ਆਪਾਂ ਨਾਲ ਇਕੱਠੇ ਸਪਰੇਅ ਪਾਵਾਂਗੇ ਤਾਂ ਕਹਿੰਦਾ ਵੀ ਸੁੱਖ ਤਾਂ ਪਹਿਲਾਂ ਹੀ ਬਹੁਤ ਚਾਹ ਪੀਂਦਾ ਨਾਲੇ ਥਰਮੋਸ ਰੱਖਦਾ ਆਪਣੀ ਭਰ ਕੇ ਠੀਕ ਹੈ ਜੀ
ਕੋਈ ਨੀ ਜੀ ਚਾਹ ਵੀ ਇੱਕ ਕਹਿੰਦੇ ਹੁੰਦੇ ਨਾ ਨਸ਼ਾ ਨਾ ਮੰਨੋ ਚਾਹ ਨੂੰ ਦੂਜੇ ਢੰਗ ਤੇ ਦੇਖੋ ਇਲਾਜ ਵੀ ਬਹੁਤ ਚੀਜ਼ਾਂ ਦੀ ਕਰਦਾ ਗਾ ਸੋ ਮੈਨੂੰ ਲੱਗਦਾ ਹੋ ਸਕਦਾ ਵੀ ਚੰਗੇ ਨੂੰ ਵੀ ਚਾਹ ਹੋਵੇ ਪਰ ਚਾਹ ਇੱਕ ਇਹੋ ਜਿਹਾ ਬੈਲ ਹੈ ਬਾਜੀ ਜਿਹਨੂੰ ਬੜਾ ਆਸਾਨੀ ਨਾਲ ਛੱਡਿਆ ਜਾ ਸਕਦਾ ਤੇ ਇਹ ਕੋਈ ਔਖਾ ਨੀ ਹੈਗਾ ਬਹੁਤ ਸਾਰੇ ਲੋਕ ਦੇਖਿਆ ਵੀ ਚਾਹ ਨਹੀਂ ਪੀਂਦੇ ਬਿਲਕੁਲ ਹੀ ਨੀ ਪੀਂਦੇ ਤਾਂ ਕੋਈ ਫਰਕ ਨੀ ਪੈਂਦਾ ਮੇਰਾ ਖੁਦ ਦਾ ਵੀ ਕਈ ਵਾਰੀ ਮੇਰੇ ਘਰੇ ਮੇਰੇ ਤੇ ਜ਼ਰੂਰ ਸ਼ੰਕਾ ਕੀਤੀ ਜਾਂਦੀ ਆ ਮੈਂ ਜਦੋਂ ਘਰ ਆ ਤਾਂ ਤਕਰੀਬਨ ਚਾਹ ਦਾ ਕੱਪ ਪਤਾ ਨੀ ਕਿੰਨੇ ਵਾਰੀ ਪੀ ਜਾ ਆਉਂਦਾ ਹੀ ਰਹਿੰਦਾ ਬਸ ਜਦੋਂ ਵੀ ਟਾਈਮ ਮਿਲਿਆ ਵੀ ਚਾਹ ਬਣਾ ਲੋ ਪਰ ਜਦੋਂ ਮੈਂ ਘਰੋਂ ਬਾਹਰ ਚਲਾ ਜਾਂਦਾ ਤੇ ਮੈਂ ਚਾਹ ਨੀ ਪੀਂਦਾ ਖਾਸ ਕਰਕੇ ਕੰਮ ਤੇ ਤਾਂ ਮੈਨੂੰ ਘਰੇ ਹੈਰਾਨ ਹੁੰਦੇ ਆ ਵੀ ਕਹਿੰਦੇ ਨਹੀਂ ਤੂੰ ਕੁਛ ਨਾ ਕੁਛ ਤਰ੍ਹਾਂ ਜਗਾੜ ਲਾਇਆ ਹੋਣਾ ਚਾਹ ਦਾ ਕੋਈ ਇਹ ਨਹੀਂ ਹੋ ਸਕਦਾ ਵੀ ਚਾਹ ਬਿਨਾਂ ਇੰਨੇ ਘੰਟੇ ਸਾਰ ਲੈ ਪਰ ਨਹੀਂ ਐਡੀ ਕੋਈ ਗੱਲ ਨੀ ਸਾਰੀ ਜਾਂਦਾ
ਮੈਂ ਤਾਂ ਇਹ ਵੀ ਕਹਿੰਦੇ ਸੁਣਿਆ ਵੀ ਸਾਡੇ ਨਾਲ ਦੁਸ਼ਮਣੀ ਆ ਤੇ ਵੀਰਪਾਲ ਮੈਲਬਨ ਤੋਂ ਜੁੜੇ ਨੇ ਜੀ ਉਹ ਵੀ ਵਧਾਈਆਂ ਦੇ ਰਹੇ ਨੇ 6ਵੇਂ ਐਨੀਵਰਸਰੀ ਦੀਆਂ ਤੇ ਬਾਕੀ ਜੋਗੀ ਅਦਿੱਤਿਆ ਆਨੰਦ ਦੇ ਬਾਰੇ ਕਹਿੰਦੇ ਕੀ ਕਹੋਗੇ ਤੇ ਕੈਪਟਨ ਦੀ ਜਿਹੜੀ ਸਵੇਰਿੰਗ ਹੈ ਜਾਣੀ ਕਿ ਸਵੇਰਿੰਗ ਗਾਲਾਂ ਨੀ ਜਾਣੀ ਕਿ ਜਿਹੜੀ ਸਹੁੰ ਚੁੱਕ ਸੈਰੇਮਨੀ ਆ ਉਹ ਇੰਗਲਿਸ਼ ਵਿਚ ਸੀ ਤੇ ਇਸ ਦੀ ਕੀ ਵਜ੍ਹਾ ਹੋ ਸਕਦੀ ਹੈ ਇਸ ਦੀ ਵਜ੍ਹਾ ਤਾਂ ਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਮੈਨੂੰ ਤਾਂ ਲੱਗਦਾ ਨੀ ਕੋਈ ਐਡੀ ਵੱਡੀ ਗੱਲ ਹੈਗੀ ਆ ਹੋਣੀ ਚਾਹੀਦੀ ਆ ਉਹ ਜਿਹੜੀ ਮਰਜ਼ੀ ਭਾਸ਼ਾ ਦੇ ਵਿਚ ਸਹੁੰ ਚੁੱਕ ਸਕਦਾ ਉਹਦੇ ਪਰਸਨਲ ਹੈਗਾ ਆ ਦੂਜੀ ਗੱਲ ਹੈ ਕਿ ਹੋ ਸਕਦਾ ਹੈ ਰੂਸਾਂ ਨੂੰ ਪੰਜਾਬੀ ਸਮਝ ਨਾ ਆਉਂਦੀ ਹੋਵੇ, ਉਹਨੇ ਉਹਨੂੰ ਨੰਬਰ ਬਣਾਉਣ ਦੇ ਲਈ ਇੰਗਲਿਸ਼ ਚ ਚੱਕੀ ਹੋਵੇ। ਸੋ ਦੂਜੀ ਗੱਲ ਇਹ ਹੈ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਨਾ, ਉਹ ਕੱਲਾ ਪੰਜਾਬ ਦਾ ਲੀਡਰ ਨਹੀਂ ਹੈਗਾ, ਉਹਦੀ ਜਿਹੜੀ ਪੈਂਠ ਹੈ ਨਾ ਉਸ ਖਾਨਦਾਨ ਦੀ, ਉਹ ਮਤਲਬ ਅੰਤਰਰਾਸ਼ਟਰੀ ਪੱਧਰ ਤੇ ਉਹਨੂੰ ਕਿੰਗ ਦੇ ਰੂਪ ਦੇ ਵਿਚ ਮੰਨਿਆ ਜਾਂਦਾ। ਜਿਸ ਤਰ੍ਹਾਂ ਰਾਣੀ ਹੈ ਇੰਗਲੈਂਡ ਦੀ ਜਿਹੜੀ ਰਾਇਲ ਫੈਮਿਲੀ ਆ, ਇਸੇ ਤਰ੍ਹਾਂ ਜਿਹੜੀ ਡੈਨਮਾਰਕ ਦੀਆਂ ਰਾਇਲ ਫੈਮਿਲੀਜ਼ ਆ, ਉਹਨਾਂ ਇਹ ਜਿਹੜੀ ਰਾਇਲ ਫੈਮਿਲੀਜ਼ ਦੇ ਵਿਚੋਂ ਮੰਨਿਆ ਜਾਂਦਾ ਇਹਨਾਂ ਨੂੰ। ਤੇ ਉਹਦਾ ਜਿਹੜਾ ਲੈਕਚਰ ਸੀ ਉਹ ਕੱਲਾ ਇੱਥੇ ਪੰਜਾਬੀ ਨਹੀਂ ਸੀ ਦੇਖਦੇ, ਉਹ ਰਾਇਲ ਫੈਮਿਲੀਆਂ ਦੇ ਵਿਚ ਵੀ ਦੇਖਿਆ ਜਾਂਦਾ ਆ। ਸੋ ਉਹਨਾਂ ਲਈ ਵੀ ਇਹਨਾਂ ਦਾ ਇੱਕ ਜਿਹੜਾ ਆਪਣੀ ਪਰਿਵਾਰ, ਹੁਣ ਤੁਸੀਂ ਦੇਖਿਆ ਹੋਣਾ ਮਿੰਟੂ ਜੀ ਕਿ ਜਦੋਂ ਪ੍ਰਿੰਸ ਚਾਰਲਸ ਆਉਂਦਾ ਤਾਂ ਪਰਸਨਲੀ ਕੈਪਟਨ ਸਾਹਿਬ ਦੇ ਕੋਲ ਆ ਕੇ ਰਹਿੰਦਾ ਆ, ਤੇ ਉਹ ਸ਼ਿਕਾਰ ਵੀ ਖੇਡਦੇ ਨੇ, ਉਹ ਨਿਸ਼ਾਨੇਬਾਜ਼ੀ ਵੀ ਹੁੰਦੀ ਆ, ਜਿਹੜੇ ਮਿਡਲ ਈਸਟ ਦੇ ਜਿਹੜੇ ਰਾਜੇ ਨੇ ਉਹ ਵੀ ਆਉਂਦੇ ਨੇ, ਸਾਨੂੰ ਤਾਂ ਪਤਾ ਆ। ਸੋ ਇਸ ਕਰਕੇ ਨਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਪੈਂਠ ਹੈ ਉਹ ਰਾਇਲ ਫੈਮਿਲੀਜ਼ ਦੇ ਵਿਚੋਂ ਗਿਣੀ ਜਾਂਦੀ ਆ ਦੁਨੀਆਂ ਦੇ ਵਿਚੋਂ। ਸੋ ਸ਼ਾਇਦ ਮਤਲਬ ਕਿ ਇੰਗਲਿਸ਼ ਇਕ ਕਾਮਨ ਲੈਂਗੁਏਜ ਆ ਉਹਨਾਂ ਦੀ, ਸੋ ਉਹ ਉਸ ਲੈਵਲ ਤੇ ਆਪਣੇ ਆਪ ਨੂੰ ਪ੍ਰੋਜੈਕਟ ਉਹਨਾਂ ਨੇ ਕਰਨਾ ਹੁੰਦਾ, ਮੇਰਾ ਇਹ ਆਪਣਾ ਖਿਆਲ ਹੈ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਤੇ ਮੈਂ ਉਹਦਾ ਬਹੁਤ ਮਾਇੰਡ ਨਹੀਂ ਕਰਦਾ ਜਿਹੜੀ ਮਰਜ਼ੀ ਭਾਸ਼ਾ ਚ ਕੋਈ ਵੀ ਮਤਲਬ ਕਰ ਸਕਦਾ ਆ। ਹੁਣ ਅਸੀਂ ਇਧਰ ਜਦੋਂ ਆਪਾਂ ਆਸਟ੍ਰੇਲੀਆ ਜਾਂ ਕੈਨੇਡਾ ਜਾਂ ਹੋਰ ਕੰਟਰੀ ਚ ਕੋਈ ਸਾਡਾ ਐਮ ਐਲ ਏ ਐਮ ਐਲ ਸੀ ਚੋਣ ਹੁੰਦਾ, ਜੇ ਉਹ ਪੰਜਾਬੀ ਦੇ ਵਿਚ ਆਪਣੀ ਸਹੁੰ ਚੁੱਕਦਾ ਤੇ ਸਾਨੂੰ ਕਿੰਨਾ ਮਾਣ ਹੁੰਦਾ ਆ, ਤੇ ਫਿਰ ਗੋਰੇ ਕਹਿੰਦੇ ਆ ਇਹਨੇ ਇੰਗਲਿਸ਼ ਚ ਕੱਲ ਹੀ ਨੀ ਚੱਕੀ ਸਹੁੰ ਹੈ ਨਾ ਸਾਡੀ ਭਾਸ਼ਾ ਚ। ਸੋ ਦੋਨਾਂ ਪਾਸੇ ਇਹ ਗੱਲ ਲੱਗਦੀ ਆ। ਤੇ ਬਾਕੀ ਜੋਗੀ ਦਿੱਤਿਆਨੰਦ ਦੇ ਜਿਹੜੇ ਪੱਚਰੇ ਆ ਆਪਾਂ ਸਾਰੇ ਦੇਖਾਂਗੇ ਕਿ ਕਿੱਦਾਂ ਪੱਤਰੇ ਉਹਨਾਂ ਦੇ ਨੇ। ਪਰਮਜੀਤ, ਹੁਣ ਮੈਂ ਕੁਝ ਹੋਰ ਕਹਿਣ ਲੱਗਾ ਸੀ, ਮਿੰਟੋ ਜੀ ਤੁਸੀਂ ਸਮਝ ਗਏ ਹੋਣੇ ਆ। ਤੇ ਪਰਮਜੀਤ ਸਿੰਘ ਧਾਲੀਵਾਲ ਜੁੜੇ ਨੇ ਜੀ ਬ੍ਰਿਸਬਨ ਵਾਲੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮੁਬਾਰਕਾਂ ਦੇ ਰਹੇ ਨੇ। ਵਰੇਗੰਢ ਦੀਆਂ ਪ੍ਰੋਗਰਾਮ ਗੁੱਡ ਚੱਲ ਰਿਹਾ ਪਰ ਵੈਦਰ ਇਨ ਬ੍ਰਿਸਬਨ ਨਾਟ ਗੁੱਡ, ਰੇਨ ਸਟਾਰਟ ਨਾਓ। ਚਲੋ ਖੈਰ ਕਰੇ ਰੱਬ। ਲਾਡੀ ਮੈਲਬਨ ਤੋਂ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹੈਪੀ ਬਰਥਡੇ ਕਰ ਰਹੇ ਨੇ, ਧੰਨਵਾਦ ਵੀ ਕਰ ਰਹੇ ਨੇ, ਸ਼ੁਕਰੀਆ ਜੀ। ਓਂਕਾਰ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਵਧਾਈਆਂ ਦੇ ਰਹੇ ਨੇ। ਤੇ ਇਦਾਂ ਹੀ ਗੁਰਸੇਵਕ ਸਿੰਘ ਸਾਰੀ ਟੀਮ ਨੂੰ ਜੋ ਕਿ ਟੀਮ ਦਾ ਪਾਰਟ ਵੀ ਨੇ, ਉਹ ਵੀ ਵਧਾਈਆਂ ਦੇ ਰਹੇ ਨੇ, ਕਹਿੰਦੇ ਸੀ ਯੂ ਸੂਨ, ਬਿਲਕੁਲ ਮਿਲਦੇ ਆ ਜੀ ਸ਼ਾਮ ਨੂੰ। ਅੱਜ ਬਚਿੱਤਰ ਮੌੜ ਭੁੱਲਰ ਜਿਨ੍ਹਾਂ ਦੀ ਸਰਕਾਰ ਬਣ ਚੁੱਕੀ ਆ ਪੰਜਾਬ ਦੇ ਵਿਚ, ਫਿਰੋਜ਼ਪੁਰੀਏ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਭਾਜੀ ਦੇਰ ਰਾਤ ਇੰਦੌਰ ਪਹੁੰਚੇ ਸੀ, ਸ੍ਰੀ ਹਜੂਰ ਸਾਹਿਬ ਜਾ ਰਹੇ ਆ, ਕਿਆ ਬਾਤ ਹੈ। ਸੋ ਤੁਸੀਂ ਟਰੈਵਲ ਕਰ ਰਹੇ ਹੋ ਪਰ ਹਰਮਨ ਰੇਡੀਓ ਸਾਥ ਹੈ ਜੀ ਤੁਹਾਡੇ ਨਾਲ ਹੈ, ਸੋ ਸਾਨੂੰ ਵੀ ਅਸੀਂ ਵੀ ਅਤ ਵਡਭਾਗੀ ਆ ਕਿ ਤੁਸੀਂ ਨਾਲ ਸਾਨੂੰ ਵੀ ਲੈ ਕੇ ਜਾ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਜੀ। ਕੁਲਦੀਪ ਸਿੰਘ ਵੱਲ ਵੀ ਵਧਾਈਆਂ ਦੇ ਰਹੇ ਨੇ, ਬੜੇ ਮਾਣ ਨਾਲ ਕਹਿੰਦੇ ਆ ਕਿ ਹਰਮਨ ਰੇਡੀਓ ਸੁਣਦਾ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਸੋ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਜਿਹੜੇ ਸਾਡੇ ਨਾਲ ਜੁੜੇ ਨੇ। ਤੇ ਪਹਿਲਾਂ ਤਾਂ ਮਿੰਟੂ ਜੀ ਜਿਹੜੀ ਖਬਰਾਂ ਆ, ਖਬਰਾਂ ਦੇ ਵਿਚ ਜਿਹੜੇ ਪੰਜਾਬ ਦੇ ਵਿਚ ਪਹਿਲੀ ਕੈਬਨਿਟ ਦੀ ਮੀਟਿੰਗ ਹੋਈ ਆ, ਉਸ ਦੀ ਪਹਿਲਾਂ ਮੈਂ ਸਮਰੀ ਦੱਸਦਾ ਜਿਹੜੀ ਰਾਜਵਿੰਦਰ ਖੱਖ ਉਹਨਾਂ ਨੇ ਭੇਜੀ ਆ। ਉਨ੍ਹਾਂ ਦੇ ਵਿਚ ਕਹਿੰਦੇ ਨੇ ਕਿ ਪੰਜਾਬ ਕੈਬਨਿਟ ਨੇ ਅੱਜ ਲਏ ਅਹਿਮ ਫੈਸਲੇ, ਜਾਣੀ ਕਿ ਕੱਲ ਪੰਜਾਬ ਵਿਚ ਨਸ਼ੇ ਨੂੰ ਨੱਥ ਪਾਉਣ ਦੇ ਲਈ ਬਣੇਗੀ ਐਸ ਟੀ ਐਫ ਜਾਣੀ ਕਿ ਟਾਸਕ ਫੋਰਸ, ਤੇ ਪੰਜਾਬ ਦੇ ਵਿਚ ਡੀ ਟੀ ਓ ਖਤਮ ਤੇ ਐਸ ਡੀ ਐਮ ਵੇਖਣਗੇ ਉਨ੍ਹਾਂ ਦਾ ਕੰਮ, ਪੰਜਾਬ ਦੇ ਮੰਤਰੀ ਨਹੀਂ ਲਾਉਣਗੇ ਲਾਲ ਬੱਤੀ ਇਨਕਲੂਡਿੰਗ ਮੁੱਖ ਮੰਤਰੀ, ਪੰਜਾਬ ਦੇ ਵਿਚ ਲੋਕਪਾਲ ਬਿੱਲ ਲਿਆਉਣ ਦਾ ਭਰੋਸਾ, ਪੰਜਾਬ ਦੇ ਵਿਚ ਹਲਕਾ ਇੰਚਾਰਜ ਸਿਸਟਮ ਦਾ ਖਾਤਮਾ ਜਿਹੜਾ ਮਿੰਟੂ ਜੀ ਤੁਸੀਂ ਬੜੀ ਦੇਰ ਤੋਂ ਕਹਿ ਰਹੇ ਹੋ ਹੋਣਾ ਚਾਹੀਦਾ, ਤੇ ਪੁਲਿਸ ਵਿਚ ਸੁਧਾਰ ਕੀਤੇ ਜਾਣਗੇ, ਤੇ ਪੱਤਰਕਾਰਾਂ ਨੂੰ ਟੋਲ ਪਲਾਜ਼ਿਆਂ ਤੋਂ ਛੋਟ ਮਿਲੇਗੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਰਹੇਗਾ ਸਰਕਾਰੀ ਘਰ। ਸੋ ਤੁਹਾਡੀ ਕੀ ਰਾਏ ਹੈ ਜੀ ਇਨ੍ਹਾਂ ਦੇ ਬਾਰੇ? ਪਹਿਲਾਂ ਤਾਂ ਲਾਲ ਬੱਤੀ ਦੀ ਗੱਲ ਕਰ ਲੈਂਦੇ ਆਪਾਂ।
ਦੇਖੋ ਕਰਦੇ ਆਪਾਂ ਗੱਲ ਤਾਂ, ਤੇ ਤਕਰੀਬਨ ਪਹਿਲੇ ਜਿਹੜੀ ਕਿਹਾ ਸੀ ਵੀ 100 ਫੈਸਲੇ ਕੀਤੇ ਜਾਣਗੇ, ਥੋੜੀ ਜਿਹੀ ਤਾਂ ਮੈਨੂੰ ਉਸ ਚੀਜ਼ ਦੇ ਉੱਤੇ ਦੇਖ ਰਿਹਾ ਸੀ ਮੈਂ ਵੀ 100 ਨਹੀਂ ਫੈਸਲੇ ਹੋ ਸਕੇ, ਪਰ ਫਿਰ ਵੀ ਚਲੋ ਜਿੰਨੇ ਵੀ ਫੈਸਲੇ ਜਾਂ ਅਹਿਮ ਫੈਸਲੇ ਅਖਬਾਰਾਂ ਨੇ ਲਏ ਅੱਜ, ਤਾਂ ਉਹ ਫੈਸਲਿਆਂ ਦੇ ਵਿਚ ਲਾਲ ਬੱਤੀ ਚਰਚਾ ਤੇ ਪੱਥਰ ਲਾਉਣ ਦਾ ਸਿਲਸਿਲਾ ਉਹ ਕਾਫੀ ਚਰਚਾ ਚ, ਤੇ ਇਹਦੇ ਲਈ ਅਸੀਂ ਬਹੁਤ ਸਾਰੇ ਲੋਕ ਜਿਵੇਂ ਆਪੋ ਆਪਦਾ ਕ੍ਰੈਡਿਟ ਲੈ ਤੇ ਲੈਂਦੇ ਆ, ਤੇ ਹੁੰਦਾ ਹੀ ਆ ਗੱਲ ਮਿਲੀ ਆ ਹੁਣ ਜਿਵੇਂ ਫੂਲਕਾ ਸਾਹਿਬ ਨੇ ਵੀ ਬਿਆਨ ਦਿੱਤਾ ਵੀ ਆਮ ਆਦਮੀ ਪਾਰਟੀ ਨੇ ਸਿਖਾਈ ਗੱਲ ਇਹਨਾਂ ਨੂੰ, ਤੇ ਵੀ ਇਸ ਕ੍ਰੈਡਿਟ ਸਾਰਾ ਆਮ ਆਦਮੀ ਪਾਰਟੀ ਨੂੰ ਜਾਂਦਾ। ਚਲੋ ਠੀਕ, ਆਮ ਆਦਮੀ ਪਾਰਟੀ ਨੇ ਵਾਕਈ ਵੱਡੇ ਪੱਧਰ ਤੇ ਜਿਹੜੀ ਇਹ ਗੱਲ ਚੱਕੀ ਤਾਂ ਇਹਦਾ ਅਸਰ ਤਾਂ ਆਉਣਾ ਹੀ ਸੀ, ਪਰ ਪਹਿਲਾਂ ਵੀ ਹਾਲਾਤ ਮਾਹੌਲ ਇਹੋ ਜਿਹੇ ਹੋ ਜਾਂਦਾ ਵੀ ਇਹੋ ਜਿਹਾ ਹੋ ਜਾਂਦਾ ਵੀ ਵਕਤ ਤੋਂ ਵਕਤ ਨਾਲ ਵੀ ਕਈ ਵਾਰੀ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ। ਪਰ ਜਦੋਂ ਕਹਿੰਦੇ ਨਾ ਜਿੰਨਾ ਚਿਕ ਤਾਂ ਕੰਮ ਕਰਨ ਪਏ ਤੇ ਕੰਮ ਕਰਕੇ ਤੇ ਉਹਨੂੰ ਕਰਨ ਚਿਕ ਤਾਂ ਕੋਈ ਨੀ ਅੱਗੇ ਆਉਂਦਾ, ਪਰ ਐਡਿਟ ਲੈਣ ਦੀ ਵਾਰੀ ਹੁੰਦੀ ਆ ਉਦੋਂ ਹਰ ਬੰਦਾ ਮੂਹਰੇ ਆਉਂਦਾ। ਇਹ ਤਾਂ ਇੱਕ ਨਾਰਮਲ ਗੱਲ ਆ, ਕੋਈ ਵੱਡੀ ਗੱਲ ਨੀ ਹੈਗੀ, ਇੱਕ ਇਨਸਾਨੀ ਫਿਤਰ। ਸੋ ਮੈਂ ਇੱਥੇ ਪਹਿਲਾਂ ਅੱਗੇ ਵਧਣ ਤੋਂ ਪਹਿਲਾਂ ਦੱਸ ਦੂ ਸਾਹਿਬ, ਜਿਵੇਂ ਪਿਛਲੇ ਨਾ ਹਫ਼ਤੇ ਦੇ ਵਿਚ, ਇੱਕ ਹਫ਼ਤੇ ਦੇ ਵਿਚ ਮੈਨੂੰ 25 ਬੰਦੇ ਇਹੋ ਜਿਹੇ ਬੰਦਿਆਂ ਦੀਆਂ ਪੋਸਟਾਂ ਫੇਸਬੁੱਕ ਤੇ ਆਣ, ਈਵਨ ਮੈਂ ਤਾਂ ਹੈਰਾਨ ਰਹਿ ਗਿਆ, ਕੁਝ ਸਾਡੇ ਵੱਡੇ ਪੱਧਰ ਦੇ ਲੈਕਚਰ ਕੇ ਵੀ ਬਿਆਨ ਦੇ ਗਿਆ
ਜੀ। ਮਿੰਟੂ ਜੀ, ਮਿੰਟੂ ਜੀ ਥੋੜੀ ਜਿਹੀ ਆਵਾਜ਼ ਦੇ ਵਿਚ ਪਰੇਸ਼ਾਨੀ ਆ ਰਹੀ ਆ, ਤੇ ਇਸ ਕਰਕੇ ਸਾਨੂੰ ਥੋੜਾ ਜਿਹਾ ਸ਼ਾਇਦ ਲਿੰਕ ਦੇ ਵਿਚ ਬਦਲਾਵ ਕਰਨਾ ਪਏਗਾ ਜਾਂ ਇਸ ਨੂੰ ਸਟੇਬਲ ਕਰਨਾ ਪਏਗਾ। ਸੋ ਤੁਸੀਂ ਥੋੜਾ
ਜਿਹਾ ਦੇ ਵਿਚ ਦੂਜੇ ਲਿੰਕ ਦੇ ਥਰੂ ਆਉਣਾ ਜੀ।
ਹਾਂਜੀ ਹਾਂਜੀ, ਸੋ ਕੋਸ਼ਿਸ਼ ਆਪਾਂ ਉਧਰੋਂ ਕਰਦੇ ਆ ਤੇ ਮੈਂ ਤੁਹਾਨੂੰ ਉਸ ਲਿੰਕ ਰਾਹੀਂ ਲੈਣਾ, ਤੇ ਬਾਕੀ ਗੁਰਪ੍ਰੀਤ ਗਿੱਲ ਹੁਣਾਂ ਨੂੰ ਵੀ ਆਪਾਂ ਲੈਣਾ ਥੋੜੀ ਦੇਰ ਬਾਅਦ, ਤੇ ਉਨ੍ਹਾਂ ਨਾਲ ਵੀ ਡਿਸਕਸ਼ਨ ਕਰਨੀ ਆ ਕਿ ਉਨ੍ਹਾਂ ਦੀ ਜਿਹੜੀ ਪਾਈ ਹੋਈ ਪਟੀਸ਼ਨ ਹੈ ਉਹ ਕੀ ਰੰਗ ਬਣਾ ਰਹੀ ਆ। ਸੋ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਤੇ ਪਹਿਲਾਂ ਜਿਹੜੀ ਮਿੰਟੂ ਬਰਾੜ ਹੁਣਾਂ ਨਾਲ ਗੱਲ ਚੱਲ ਰਹੀ ਸੀ ਕਿ ਜਿਸ ਤਰ੍ਹਾਂ ਜਿਹੜੇ ਕ੍ਰੈਡਿਟ ਲੈਣ ਦੀ ਆ ਉਸ ਦਾ ਕੀ ਜੀ। ਸੋ ਮਿੰਟੂ ਜੀ, ਤੁਸੀਂ ਦੁਬਾਰਾ ਫੇਰ ਜੁੜ ਗਏ ਹੋ ਕਿ ਤੁਸੀਂ ਦੱਸ ਰਹੇ ਸੀਗੇ ਕਿ ਬਹੁਤ ਵੱਡੇ ਨਾਮ ਜਿਹੜੇ ਨੇ ਉਹ ਵੀ ਫੇਸਬੁੱਕ ਤੇ ਅਪਡੇਟਸ ਦੇ ਰਹੇ ਸੀ, ਕੀ ਗੱਲ ਕਰ ਰਹੇ ਸੀ ਤੁਸੀਂ?
ਮੈਂ ਉਹ ਗੱਲ ਸਿੱਖ ਗੇਮ ਦੇ ਮਾਮਲੇ ਚ ਕਰਨੀ ਚਾਹੁੰਦਾ ਸੀ ਵੀ ਸਿੱਖ ਗੇਮਾਂ ਜਿਵੇਂ ਹੁਣ ਤਕਰੀਬਨ ਪਿਛਲੇ ਡੇਢ ਦੋ ਸਾਲ ਤੋਂ ਸਾਰੀ ਟੀਮ ਮਿਹਨਤ ਕਰੀ ਲੱਗੀ ਹੋਈ ਆ, ਬੜੇ ਵਲੰਟੀਅਰ ਜੁੜੇ ਹੋਏ ਆ, ਤਕਰੀਬਨ ਬੰਦੇ ਤਾਂ ਲੱਗੇ ਹੋਏ ਕੰਮ ਤੇ। ਉਹ ਬੰਦੇ ਤਾਂ ਮੈਂ ਕਹਿੰਦੇ ਸੁਣੇ ਸੀ ਤੋਂ ਵੀ ਅਸੀਂ ਕੰਮ ਕਰਿਆ, ਇਹ ਕਰਤਾ ਅਸੀਂ ਉਹ ਕਰਤਾ, ਪਰ ਮੈਂ ਇਹੋ ਜਿਹੇ ਬਹੁਤ ਸਾਰੇ ਬੰਦੇ ਨੋਟ ਕਰ ਰਿਹਾ ਸੀ ਜਿਹੜੇ ਫੇਸਬੁੱਕ ਤੇ ਵਧਾਈਆਂ ਮੁਬਾਰਕਾਂ ਦੇ ਰਹੇ ਆ ਤੇ ਆਪ ਲੈ ਰਹੇ ਆ, ਦੇ ਨੀ ਰਹੇ, ਲੈ ਰਹੇ ਆ, ਤੇ ਇਥੋਂ ਤੱਕ ਕਿ ਅਰਥ ਦੂਜਾ ਬੰਦਾ ਮੈਨੂੰ ਦੱਸ ਦਿੰਦਾ ਵੀ ਫਲਾਨਾ ਬੰਦਾ ਦੱਸਦਾ ਸੀ ਵੀ ਸਰਕਾਰ ਤੋਂ ਗ੍ਰਾਂਟ ਵੀ ਮੈਂ ਲੈ ਕੇ ਦੇਤੀ, ਆਹ ਕੰਮ ਵੀ ਮੈਂ ਕਰਾਤਾ ਖੇਡਾਂ ਦਾ ਵੀ। ਪਰ ਮੈਂ ਇੱਥੇ ਨੀ ਕੋਈ ਕਿਸੇ ਨੂੰ ਗਿਲਾ ਬਲੇਮ ਨੀ ਕਰਦਾ, ਪੋਲਿਸੀ ਆ, ਅਸੀਂ ਤਾਂ ਇੱਕ ਗੱਲ ਕਹਿਣੇ ਹੁੰਦੇ ਆ ਵੀ ਭਾਈ ਕੋਈ ਚੱਕਰ ਨੀ, ਜੇ ਤੁਸੀਂ ਦਵਾਤੀ ਤਾਂ ਵੀ ਤੁਹਾਡਾ ਵੱਧ ਮਿਲ ਤਾਂ ਗਈ ਨਾ ਐਂਡ ਆਫ ਦੀ ਡੇ, ਜਾਂ ਗ੍ਰਾਂਟ ਮਿਲ ਗਈ ਜਾਂ ਜੋ ਵੀ ਕੰਮ ਹੋ ਗਿਆ ਐਂਡ ਆਫ ਦੀ ਡੇ ਹੋ ਗਿਆ, ਕੋਈ ਗੱਲ ਨੀ, ਤੁਹਾਡਾ ਵੀ ਧੰਨਵਾਦ। ਪਰ ਕਹਿਣ ਦਾ ਭਾਵ ਇੱਥੇ ਮੇਰਾ ਇਹ ਆ ਵੀ ਇਹ ਨਾ ਜਦੋਂ ਕੰਮ ਕਰਨੇ ਪੈਂਦੇ ਆ, ਮਿਹਨਤ ਕਰਨੀ ਪੈਂਦੀ ਆ, ਦਿਨ ਰਾਤ ਕਰਨਾ ਪੈਂਦਾ, ਉਦੋਂ ਗੱਲ ਹੋਰ ਹੁੰਦੀ ਆ, ਕ੍ਰੈਡਿਟ ਲੈਣਾ ਗੱਲ ਹੋਰ ਹੁੰਦੀ ਆ। ਚਲੋ ਜਿਹੜੀ ਲਾਲ ਬੱਤੀ ਦੇ ਮਾਮਲੇ ਚ ਗੱਲ ਆ, ਇਹ ਚੰਗਾ ਫੈਸਲਾ ਚਾਹੇ ਕਿਸੇ ਦੇ ਕ੍ਰੈਡਿਟ ਦੇ ਥਰੂ ਲਿਆ, ਪਰ ਇੱਕ ਚੰਗਾ ਫੈਸਲਾ ਕੀਤਾ ਗਿਆ। ਪਰ ਮੈਨੂੰ ਪਤਾ ਇੱਥੇ ਥੋੜੀ ਜਿਹੀ ਇੱਕ ਵੱਡੀ ਵੱਡੀ ਦਿੱਕਤ ਆਊਗੀ, ਬਹੁਤ ਸਾਰੇ ਜਿਹੜੇ MLA ਕਾਂਗਰਸ ਜਾਂ ਮੰਤਰੀ ਉਹ ਜਿੱਤੇ ਆ ਜਿਨ੍ਹਾਂ ਨੂੰ ਆਸ ਸੀ ਵੀ 10-10, 20-20 ਸਾਲ ਹੋ ਗਏ ਸੀ ਮਿਹਨਤ ਕਰਿਆ, ਹੁਣ ਚੌਧਰ ਕਰਨ ਦਾ ਵੇਲਾ ਆ ਗਿਆ, ਨਜ਼ਾਰਾ ਆਊਗਾ, ਤੇ ਉਹ ਜਮਾਂ ਹੀ ਕੈਪਟਨ ਨੇ ਫਸਾ ਕੇ ਰੱਖਤੇ ਦੋ ਕੰਮਾਂ ਦੇ ਵਿਚ। ਚੌਧਰ ਤਾਂ ਲਾਲ ਬੱਤੀ ਲਵਾਤੀ, ਤੇ ਦੂਜੇ ਪਾਸੇ ਹਰ ਸਾਲ ਜਿਹੜੀ ਉਹਦੀ ਆਮਦਨ ਦਾ ਵੇਰਵਾ ਦੇਣਾ ਕਰਤਾ ਸ਼ੁਰੂ ਵੀ ਹਰ ਸਾਲ ਤੁਹਾਨੂੰ ਦਿਖਾਉਣਾ ਹੀ ਪੈਣਾ ਵੀ ਕਿੱਥੋਂ ਪੈਸੇ। ਹੁਣ ਇਹਦੇ ਨਾਲ 100% ਤਾਂ ਨਹੀਂ ਆਪਾਂ ਕਹਿ ਸਕਦੇ ਵੀ ਪਾਰਦਰਸ਼ਤਾ ਆਜੂਗੀ ਤੇ 100% MLA ਜਾਂ ਮੰਤਰੀ ਪੈਸੇ ਬਣਾਉਣ ਹਟ ਜਾਣਗੇ, ਉਹਨਾਂ ਨੂੰ ਪੈਸੇ ਬਣਾਉਣ ਲਈ ਹੀ ਹੁਣ ਮੁਸ਼ਕਤ ਕਰਨੀ ਪਊਗੀ, ਗੁਆਂਢੀ ਦੇ ਨਾਂ ਤੇ ਇਹਦੇ ਕੰਮ ਸ਼ੁਰੂ ਹੋ ਜਾਣਗੇ। ਹੁਣ ਕੁੱਲ ਮਿਲਾ ਕੇ ਜਿਹੜੇ ਜਿਵੇਂ ਹੁਣ ਇੰਨੇ ਬੜੀ ਜੋਸ਼ ਨਾਲ ਬੜੇ ਮੁਸ਼ਕਲ ਨਾਲ ਇਸ ਮੁਕਾਮ ਤੇ ਪਹੁੰਚਿਆ ਤੇ ਉਹਨੇ ਲਾਲ ਬੱਤੀ ਲਾ ਕੇ ਪਹਿਲੇ ਦਿਨ ਹੀ ਆਇਆ ਤੇ ਉਹਦੀ ਲਾਪਾ ਹੋ ਗਈ ਵਿਚਾਰੇ ਦੀ, ਉਹਦੀ ਬਹੁਤ ਉਹ ਹੋਈ। ਹੁਣ ਕੱਲ ਉਹਨੇ ਆਫਿਸ ਪਿੱਛੇ ਰੌਲਾ ਪਾਇਆ ਵੀ ਮੇਰਾ ਤਾਂ ਆਫਿਸ ਮਾੜਾ, ਮੈਨੂੰ ਤਾਂ ਆਫਿਸ ਵੱਡਾ ਦਿਓ। ਸੋ ਉਹ ਭਾਵਨਾਵਾਂ ਲੈ ਕੇ ਆਇਆ ਸੀ ਜੇ ਨੌਜਵਾਨ ਆ, ਉਹਨੇ ਹਜੇ ਚੌਧਰ ਕਰਨੀ ਸੀ, ਉਹਨੂੰ ਲੱਗਦਾ ਸੀ ਮੈਂ ਕਰੂੰ, ਪਰ ਕੈਪਟਨ ਨੇ ਆਉਂਦਿਆਂ ਦੇ ਜਿਹੜੇ ਫਰਕ ਉਤਰਤੇ ਆ, ਇਹ ਇੱਕ ਜਿਹੜੀ ਬਹੁਤ ਵੀ ਫੈਸਲਾ ਤੇ ਵਧੀਆ ਗੱਲ ਆ। ਪਰ ਜਿਹੜੇ ਇਨ੍ਹਾਂ ਫੈਸਲਿਆਂ ਦੇ ਵਿਚ ਕੁਝ ਕੁ ਫੈਸਲੇ ਆ ਜਿਹੜੇ ਵੇਰਵੇ ਦੀ ਗੱਲ ਕੇ ਜਾਂ ਕਰੀਏ ਜਾਂ
ਮਿੰਟੂ ਜੀ, ਲੋਕਪਾਲ ਦੀ ਵੀ ਗੱਲ ਕਰਾਂਗੇ, ਪਰ ਮੈਂ ਥੋੜੀ ਜਿਹਾ ਲਾਲ ਬੱਤੀ ਦੀ ਗੱਲ ਕਰਨਾ ਚਾਹੁੰਦਾ ਕਿ ਮੈਨੂੰ ਲੱਗਦਾ ਸਾਡਾ ਰੇਡੀਓ ਵੀ ਸੁਣਦੇ ਹੀ ਲੱਗਦੇ ਆ, ਕਿਉਂਕਿ ਆਪਾਂ ਪਹਿਲਾਂ ਹੀ ਪਿਛਲੇ ਹਫ਼ਤੇ ਹੀ ਕਿਹਾ ਸੀਗਾ ਕਿ ਜਿਹੜੀ ਚੀਫ਼ ਮਿਨਿਸਟਰ ਨੂੰ ਵੀ ਲਾਲ ਬੱਤੀ ਨਹੀਂ ਚਾਹੀਦੀ, ਉਨ੍ਹਾਂ ਨੂੰ ਵੀ ਲੋਕਾਂ ਦਾ ਦਰਦ ਝੱਲਣਾ ਪੈਣਾ ਕਿ ਇੱਕ ਟ੍ਰੈਫਿਕ ਦੇ ਵਿਚੋਂ ਕਿੱਦਾਂ ਲੰਘੀਦਾ, ਕਿਉਂਕਿ ਜਦੋਂ ਤੱਕ ਉਹ ਆਪ ਨਹੀਂ ਉਸ ਟ੍ਰੈਫਿਕ ਦੇ ਵਿਚ ਫਸਦੇ, ਅੱਧਾ ਅੱਧਾ ਘੰਟਾ 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 ਤੇ ਉਹ ਵੀ ਇੱਕ ਪ੍ਰੋਬਲਮ ਹੈ। ਹੁਣ ਮੈਂ ਤੁਹਾਨੂੰ ਇੱਥੇ ਦੱਸਦਾ ਕਿ ਉਹਨਾਂ ਦੀ ਗੱਡੀ ਦੇ ਉੱਤੇ ਤਾਂ ਲਾਲ ਬੱਤੀ ਨਹੀਂ ਹੋਏਗੀ, ਪਰ ਜਿਹੜੀਆਂ ਉਹਨਾਂ ਦੇ ਮੂਹਰੇ ਦੋ ਪੁਲਿਸ ਦੀਆਂ, ਪਿੱਛੇ ਤਿੰਨ ਪੁਲਿਸ ਦੀਆਂ, ਉਹਨਾਂ ਦੇ ਤਾਂ ਲਾਲ ਬੱਤੀ ਹੋਏਗੀ। ਸੋ ਇਹ ਜਿਹੜੀ ਇਹਨੂੰ ਇੱਕ ਤਰ੍ਹਾਂ ਨਾਲ ਮੈਂ ਜਦ ਤੱਕ ਰੀਅਲ ਹੀ ਨਹੀਂ ਨਾ ਦੇਖ ਲੈਂਦਾ ਉਦ ਤੱਕ ਮੈਂ ਇਸ ਫੈਸਲੇ ਨੂੰ ਲਾਗੂ ਹੋਇਆ ਨਹੀਂ ਮੰਨ ਸਕਦਾ, ਕਿਉਂਕਿ ਦੇਖੋ ਪੰਜ ਗੱਡੀਆਂ ਦਾ ਕਾਫਲਾ ਜਾ ਰਿਹਾ, ਉਹਦੇ ਵਿਚ ਇਕ ਗੱਡੀ ਕੈਪਟਨ ਅਮਰਿੰਦਰ ਸਿੰਘ ਦੀ ਜਾਂ ਚੰਨੀ ਦੀ ਜਾਂ ਕਿਸੇ ਦੀ ਵੀ ਰੱਖ ਲਓ, ਹੁਣ ਉਹ ਪੰਜਾਂ ਦੇ ਵਿਚੋਂ ਇਕ ਗੱਡੀ ਦੀ ਬੱਤੀ ਲਾ ਲੈਣੀ, ਇਹਦੇ ਵਿਚ ਤਾਂ ਮੈਨੂੰ ਨਹੀਂ ਲੱਗਦਾ ਕੋਈ, ਕਿਉਂਕਿ ਮੋਹਰੇ ਵੀ ਦੋ ਲੱਗੀਆਂ, ਪਿੱਛੇ ਵੀ ਦੋ ਦੇ ਲੱਗੀਆਂ ਹੋਈਆਂ। ਸੋ ਉਹ ਕੰਮ ਤਾਂ ਉਹੀ ਕਰ ਰਹੇ ਨੇ ਜਿਹੜਾ ਬਾਈਪਾਸ ਕਰ ਰਹੇ ਸਾਰਿਆਂ ਨੂੰ।
ਬਹੁਤ ਨਾ ਬਹੁਤ ਸਾਰੀਆਂ ਹੋਰ ਚੀਜ਼ਾਂ ਵਾਲੀਆਂ, ਜਿਨ੍ਹਾਂ ਚੋਂ ਮੇਨ ਚੀਜ਼ ਵਿਚਾਰਨ ਵਾਲੀ ਇਹ ਹੈ ਸੁਰੱਖਿਆ, ਇਹਨਾਂ ਪਿੱਛੇ ਜਿਹੜੇ ਲਾਸ ਹੋਏ ਸੀ, ਜਿਹੜੀ ਬੱਤੀ ਸੀ ਉਹ ਪੁਲਿਸ ਦੀ ਨੀਲੀ ਕਰ ਦਿੱਤੀ ਗਈ ਸੀਗੀ, ਥੋੜੇ ਜੇ ਚੀਜ਼ਾਂ ਚੇਂਜ ਕੀਤੀਆਂ ਸੀ ਪਿੱਛੇ ਜੇ, ਪਰ ਜਿਹੜੀ ਕਾਫੀ ਚਿਰ ਸਾਲ ਮੈਨੂੰ ਇਸ ਵਿਚਰਨ ਮੌਕਾ ਮਿਲਿਆ, ਇੱਕ ਗੱਡੀ ਅਸਕੌਟ ਤੇ ਇੱਕ ਪਾਇਲਟ, ਦੋ ਗੱਡੀਆਂ ਦੇ ਰੂਪ ਤੋਂ ਗੱਡੀਆਂ ਇੱਕ ਐਮ ਐਲ ਏ ਨੂੰ ਵੀ ਦਿੱਤੀਆਂ ਜਾਂਦੀਆਂ, ਜਿਹੜੇ ਨਾਰਮਲ ਐਮ ਐਲ ਏ ਨੂੰ ਵੀ, ਤਾਂ ਉਹ ਸਕਾਊਟ ਤੇ ਪਾਇਲਟ ਗੱਡੀਆਂ ਦੇ ਵਿਚੋਂ ਫੇਰ ਇਹ ਮੈਂ 1992 ਤੋਂ ਲੈ ਕੇ 97 ਦੇ ਦੌਰ ਦੀ ਗੱਲ ਕਰਦਾ, ਮਾਹੌਲ ਖਰਾਬ ਸੀ ਉਦੋਂ ਬਾਅਦ ਘਟਾ ਮਿਨਿਸਟਰਾਂ ਤੱਕ ਕਰਤੀਆਂ ਸੀ ਵੀ ਮਿਨਿਸਟਰਾਂ ਨੂੰ ਦੋ ਗੱਡੀਆਂ ਦਿੱਤੀਆਂ ਜਾਣੀਆਂ। ਉਸ ਤੋਂ ਪਹਿਲਾਂ ਤਾਂ 35 CRP ਦੇ ਵੀ ਅੱਡ ਇੱਕ ਟਰੱਕ ਦਿੱਤਾ ਜਾਂਦਾ ਸੀ ਨਾਲ, ਉਹ ਵੀ ਚੱਲਦਾ ਸੀ, ਤੇ ਇੱਥੋਂ ਤੱਕ ਕਿ ਐਂਬੂਲੈਂਸ ਵੀ ਚੱਲਦੀ ਹੁੰਦੀ ਸੀ। ਪਰ ਗੱਲ ਇਹ ਡੀਐਮ ਨੂੰ ਜੇ ਅਸੀਂ ਵੀ ਡੀਐਮ ਬੱਤੀ ਲਾ ਕੇ ਤੇ ਪਟਿਆਲੇ ਚ ਜਾਂ ਜਿੱਥੋਂ ਦੀ ਬਿਜਲੀ ਲਾਊਆ ਤੇ ਉਹ ਨਾਮੁਮਕਿਨ ਆ, ਕਿਉਂਕਿ ਸੁਰੱਖਿਆ ਇੱਕ ਇਹੋ ਜਿਹੀ ਚੀਜ਼ ਆ ਜਦੋਂ ਤੁਸੀਂ ਇਸ ਰੁਤਬੇ ਤੇ ਆ ਜਾਂਦੇ ਹੋ ਤੁਹਾਨੂੰ ਸੁਰੱਖਿਆ ਜ਼ਰੂਰੀ ਹੋ ਜਾਂਦੀ ਆ। ਹਰ ਬੰਦਾ ਲਾਈਮ ਲਾਈਟ ਚ ਆਉਣ ਦਾ ਮਾਰਾ, ਹਾਈਲਾਈਟ ਹੋਣ ਦਾ ਮਾਰਾ, ਕੁਛ ਵੀ ਐਕਸ਼ਨ ਕਰ ਸਕਦਾ। ਸੋ ਉਸ ਟਾਈਮ ਤੇ ਤੁਹਾਨੂੰ ਰਾਹ ਵੀ ਬਣਾਉਣੇ ਪੈਂਦੇ ਆ, ਤੁਹਾਨੂੰ ਸਪੈਸ਼ਲ ਚੀਜ਼ਾਂ ਵੀ ਕਰਨੀਆਂ ਪੈਂਦੀਆਂ, ਸਪੈਸ਼ਲ ਟ੍ਰੀਟਮੈਂਟ ਵੀ ਦੇਣੀ ਪੈਂਦੀ ਆ। ਪਰ ਗੱਲ ਉੱਥੇ ਨਹੀਂ ਸੀ, ਗੱਲ ਆਉਂਦੀ ਸੀਗੀ ਜਿਹੜੇ ਛੋਟੇ ਚੇਅਰਮੈਨ, ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ, ਬਲਾਕ ਸਮਿਤੀਆਂ ਦੇ ਚੇਅਰਮੈਨ, ਉਹਨਾਂ ਨੇ ਵੀ ਲਾਲ ਬੱਤੀਆਂ ਲਾ ਲੈਂਦੀਆਂ ਸੀ ਤੇ ਉਹ ਵੀ ਹੂਟਰ ਬਜਾ ਬਜਾ ਗਲੀਆਂ ਵੇਚਦੇ ਸੀ। ਤੇ ਹਰ ਇਸ ਕਰਕੇ ਜਿਹੜੀ ਵੱਡੇ ਪੱਧਰ ਤੇ ਤਾਂ ਅਸੀਂ ਵੀ ਮੰਨ ਸਕਦੇ ਹਾਂ ਵੀ ਚੱਲ ਮੰਤਰੀ ਹੋ ਗਏ ਜਾਂ ਉਹ ਥੋੜਾ ਜਿਹਾ ਉਹਨਾਂ ਨੂੰ ਟ੍ਰੀਟ ਕਰਨਾ ਹੀ ਪੈਣਾ, ਉਹਨਾਂ ਦਾ ਸਮਾਂ ਵੀ ਕੀਮਤੀ। ਜੇ ਹੁਣ ਕੋਈ ਮੰਤਰੀ ਕਿਸੇ ਰਾਹ ਚ ਜਾਮ ਚ ਫਸਿਆ ਰਹੂਗਾ ਤੇ ਹੋ ਸਕਦਾ ਆਪਣੇ ਵੀ ਨੁਕਸਾਨ ਆ, ਲੋਕਾਂ ਦਾ ਉਹਨੇ ਕੋਈ ਕੰਮ ਕਰਨੇ ਉਹ ਰਹਿ ਜਾਣਗੇ। ਸੋ ਇਸ ਕਰਕੇ ਜਿਹੜਾ ਛੋਟਾ ਪੱਧਰ ਉਹਨੂੰ ਕੰਟਰੋਲ ਕਰਨਾ ਜ਼ਰੂਰੀ ਸੀ।
ਜੀ ਮੈਂ ਇਹ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਜਿਹੜਾ ਇੰਪ੍ਰੈਸ਼ਨ ਇਹ ਦਿੱਤਾ ਜਾ ਰਿਹਾ ਕਿ ਹੁਣ ਜਿਹੜੀ ਲਾਲ ਬੱਤੀ ਆ ਉਹ ਮਿਨਿਸਟਰਾਂ ਲਈ ਵੀ ਉਨਾ ਹੀ ਹੋਏਗਾ ਜਿੰਨਾ ਆਮ ਲੋਕਾਂ ਲਈ ਹੋਏਗਾ। ਮੈਂ ਖੁਦ ਦੇਖਿਆ ਜੀ, ਮੈਂ ਚੰਡੀਗੜ੍ਹ ਗਿਆ, ਤੁਹਾਨੂੰ ਪਤਾ ਹੀ ਆ ਹੁਣੇ ਭਾਰਤ ਦੇ ਦੌਰੇ ਤੋਂ ਆਇਆ, ਤੇ ਉਹ ਏਅਰਪੋਰਟ ਤੋਂ ਲੈ ਕੇ ਸਾਰੇ ਦਾ ਸਾਰਾ ਹੀ ਜਿਹੜਾ ਚੰਡੀਗੜ੍ਹ ਤੱਕ 22 sector ਤੱਕ ਉਹਦੇ ਤੇ ਪੁਲਿਸ ਹੀ ਪੁਲਿਸ ਖੜੀ ਸੀ। ਵੈਸੇ ਆਮ ਲੋਕਾਂ ਨੂੰ ਕੁਝ ਨਹੀਂ ਸੀ ਮਤਲਬ ਤੰਗ ਕੀਤਾ ਜਾ ਰਿਹਾ, ਮੋੜਾਂ ਤੇ ਖੜੀ ਸੀ, ਲਾਈਟਾਂ ਤੇ ਖੜੀ ਸੀ, ਪਰ ਜਿਹੜੇ ਮਤਲਬ ਉੱਥੇ ਕਿਸੇ ਨੂੰ ਖੜਾ ਨਹੀਂ ਹੋਣ ਦਿੱਤਾ ਜਾ ਰਿਹਾ ਸੀ, ਸੜਕ ਸਾਫ਼ ਰੱਖੀ ਜਾ ਰਹੀ ਸੀ, ਮੈਨੂੰ ਇਉਂ ਲੱਗਦਾ ਸੀ ਕਿ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਆ। ਉਹ ਬਾਅਦ ਚ ਪਤਾ ਲੱਗਿਆ ਕਿ ਕੋਈ ਕੇਂਦਰੀ ਮੰਤਰੀ ਜਿਹੜਾ ਆ ਉਹਨਾਂ ਦਿਨਾਂ ਦੇ ਵਿਚ ਪੰਜਾਬ ਉਸ ਟਾਈਮ ਦੇ ਵਿਚ ਆਉਣਾ ਸੀ। ਅੱਗੇ ਨਾਲੋਂ ਬਹੁਤ ਫਰਕ ਦੇਖਿਆ ਮੈਂ ਜਦੋਂ ਮਤਲਬ ਪਹਿਲਾਂ ਜਾਂਦੇ ਹੁੰਦੇ ਸੀ ਉਦੋਂ, ਇੱਥੋਂ ਤੱਕ ਵੀ ਮਿੰਟੂ ਜੀ ਸ਼ਾਇਦ ਤੁਸੀਂ ਜਾਣਦੇ ਆ ਕਿ ਜੇ ਕਿਤੇ ਬਾਜ਼ਾਰ ਦੇ ਵਿਚੋਂ ਜਾਣਾ ਤਾਂ ਪੁਲਿਸ ਵਾਲੇ ਜਿਪਸੀ ਤੋਂ ਬਾਹਰ ਨਿਕਲ ਨਿਕਲ ਕੇ ਡੰਡੇ ਮਾਰ ਮਾਰ ਕੇ ਲੋਕਾਂ ਦੀਆਂ ਕਾਰਾਂ ਦੇ ਕਈ ਵਾਰੀ ਸ਼ੀਸ਼ੇ ਵੀ ਭੰਨੇ ਆ ਉਹਨਾਂ ਨੇ ਬਿਨਾਂ ਕਿਸੇ ਗੱਲ ਤੋਂ। ਸੋ ਇਹ ਜਿਹੜਾ ਐਟੀਚਿਊਡ ਵੀ ਦੇਖਿਆ, ਪਰ ਉਹ ਉਦੋਂ ਦੇਖਦੇ ਹੁੰਦੇ ਸੀ, ਅੱਜ ਤੋਂ 6-7 ਸਾਲ ਪਹਿਲਾਂ ਦੇਖਿਆ ਸੀ ਖੁਦ ਡੰਡੇ ਮਾਰਦੇ ਉਹਨਾਂ ਦੇ ਡੈਂਟ ਪਾਉਂਦੇ, ਜਿਹਦੇ ਕਿ ਬਾਅਦ ਦੇ ਵਿਚੋਂ ਕਾਫ਼ੀ ਮਤਲਬ ਨਿੰਦਾ ਵੀ ਕੀਤੀ ਗਈ, ਪਰ ਉਹੋ ਜਿਹੀ ਤਾਂ ਬਿਲਕੁਲ ਇਹ ਸਿਚੁਏਸ਼ਨ ਹੁਣ ਨਹੀਂ ਦੇਖੀ। ਪਰ ਫਿਰ ਵੀ ਮਤਲਬ ਮੈਂ ਇਹ ਚਾਹੁੰਦਾ ਆ, ਜਿੱਦਾਂ ਮੇਰੀ ਗੱਲ ਹੈ ਕਿ ਅਗਰ ਕੋਈ ਮਿਨਿਸਟਰ ਟ੍ਰੈਫਿਕ ਦੇ ਵਿਚ ਫਸ ਜਾਂਦਾ ਆ, ਤੁਸੀਂ ਕਹਿੰਦੇ ਆ ਉਹਦਾ ਕੰਮ ਲੇਟ ਹੋ ਰਿਹਾ ਕਿਤੇ ਉਹਨੇ ਕੰਮ ਕਰਨਾ ਸੀ, ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਕੱਲਾ ਉਹ ਨਹੀਂ ਨਾ, ਜਿਹੜੇ ਬੰਦਾ 200 ਹੋਰ ਟ੍ਰੈਫਿਕ ਚ ਖੜਾ ਉਹਨਾਂ ਦਾ ਵੀ ਤਾਂ ਕੰਮ ਲੇਟ ਹੀ ਹੋ ਰਿਹਾ ਨਾ। ਸੋ ਇਸ ਕਰਕੇ ਪਹਿਲਾ ਕੰਮ ਤਾਂ ਉਹਦਾ ਉਹੀ ਹੋਣਾ ਚਾਹੀਦਾ ਕਿ ਉਸ ਜਿਹੜੇ 200 ਬੰਦੇ ਦੇ ਕੰਮ ਨੂੰ ਵੀ ਤੇਜ਼ ਕਰਨ ਦੇ ਲਈ ਉਹਦੇ ਬਾਰੇ ਕੁਝ ਸੋਚੇ। ਦੂਜੀ ਗੱਲ ਇਹ ਹੈ ਕਿ ਜਦੋਂ ਨਾ ਬੰਦਾ ਟ੍ਰੈਫਿਕ ਦੇ ਵਿਚ ਫਸਿਆ ਹੁੰਦਾ, ਫਰਸਟ੍ਰੇਟ ਹੋਇਆ ਹੁੰਦਾ, ਫਿਰ ਉਹਨੂੰ ਨਾ ਜਿਹੜਾ ਬੰਦਾ ਕਾਨੂੰਨ ਤੋੜਦਾ ਹੁੰਦਾ ਉਹਦੇ ਬਾਰੇ ਫਿਰ ਦਿਸਦਾ ਉਹਨੂੰ, ਵੀ ਆਹ ਦੇਖ ਯਾਰ ਆਹ ਗੱਲ ਗਲਤ ਹੋ ਰਹੀ ਆ, ਆਹ ਗੱਲ ਗਲਤ ਹੋ ਰਹੀ ਆ, ਇੱਦਾਂ ਨਹੀਂ ਹੋਣੀ ਚਾਹੀਦੀ, ਇੱਦਾਂ ਨਹੀਂ ਹੋਣੀ ਚਾਹੀਦੀ। ਉਹ ਮਿਨਿਸਟਰ ਨੂੰ ਰੀਅਲ ਹੈਂਡ ਉਦੋਂ ਪਤਾ ਲੱਗੇਗਾ, ਉਦੋਂ ਸੋਚੇਗਾ ਜਦੋਂ ਆਪ ਫਰਸਟ੍ਰੇਟ ਹੋਏਗਾ। ਹੁਣ ਲੋਕ ਐਡਵਾਈਜ਼ਰ ਦੱਸਦੇ ਆ ਕੋਈ ਗੱਲ ਨਹੀਂ ਮੈਂ ਤਾਂ ਲੰਘੇ ਜਾਂਦਾ ਮੈਨੂੰ ਕੀ ਆ, ਉਹਨੂੰ ਕੋਈ ਦਿਲ ਤੇ ਪੀੜ ਨਹੀਂ ਹੁੰਦੀ, ਉਹਨੂੰ ਮਨ ਤੇ ਕੋਈ ਪੀੜ ਨਹੀਂ ਹੁੰਦੀ। ਇਸ ਕਰਕੇ ਮੈਂ ਮੇਰੀ ਪਰਸਨਲ ਰਾਏ ਆ ਕਿ ਉਹਨਾਂ ਨੂੰ ਕੋਈ ਇੱਦਾਂ ਦੀ ਹੋਣੀ ਨਹੀਂ ਚਾਹੀਦੀ। ਠੀਕ ਆ ਉਹਨਾਂ ਦੇ ਦੋ ਗੱਡੀਆਂ ਅੱਗੇ ਦੋ ਗੱਡੀਆਂ ਪਿੱਛੇ ਖੜੀਆਂ ਰਹਿਣ, ਉਹ ਵੀ ਸਿਕਿਉਰਿਟੀ ਉਹਨੂੰ ਮਿਲੀ ਰਹੇ ਟ੍ਰੈਫਿਕ ਦੇ ਵਿਚ ਵੀ, ਕੋਈ ਚੱਕਰ ਨਹੀਂ, ਠੀਕ ਹੈ ਨਾ। ਸੋ ਇਸ ਕਰਕੇ ਉਹ ਜਿਹੜਾ ਮਤਲਬ ਜਾ ਆਪਣਾ ਆਫਿਸ ਦੇ ਕਾਰ ਚ ਖੋਲ ਲਵੇ ਕੋਈ ਵੀ ਹੋ ਸਕਦਾ ਰਿਮੋਟਲੀ ਜੇ ਏਡੀ ਗੱਲ ਹੈ। ਖੈਰ ਮੈਂ ਦੇਖੋ ਤਬਦੀਲੀ ਤਾਂ ਹੋ ਰਹੀ ਹੈ ਐਸੀ ਗੱਲ ਨਹੀਂ ਹੈਗੀ ਤੇ ਇੱਕ ਤਰ੍ਹਾਂ ਕਿ ਪਹਿਲਾ ਸਟੈਪ ਹੈ ਜਿਸ ਦਾ ਮਤਲਬ ਸਾਨੂੰ ਸਵਾਗਤ ਹੀ ਕਰਨਾ ਚਾਹੀਦਾ ਕਿ ਅਕਸਰ ਮਤਲਬ ਗੱਲ ਤਾਂ ਹੋ ਰਹੀ ਹੈ ਨਾ ਸ਼ੁਰੂ ਤਾਂ ਹੋਈ ਹੈ ਨਾ ਕਿਸੇ ਪਾਸਿਓਂ।
ਸਿੰਘ ਸਾਹਿਬ ਗੱਲ ਜਿਹੜੀ ਦੁਖੀ ਹੈ ਨਾ ਜਿਹੜੇ ਲੋਕ ਦੁਖੀ ਮੈਂ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਹਿ ਰਿਹਾ ਵੀ ਦੁਖੀ ਵੱਡਿਆਂ ਤੋਂ ਨੀ ਲੋਕ
ਛੋਟਿਆਂ
ਦੁਖੀ ਜੇ ਹੁਣ ਸ਼ਬਦ ਹਲਕਾ ਚਮਚਾ ਚਮਚੇ ਕੜਛੇ ਜਿਹੜੇ ਵਰਤੇ ਜਾਂਦੇ ਦੁਖੀ ਉਹਨਾਂ ਤੋਂ ਆ ਲੋਕ ਉਹ ਲੋਕ ਤੁਸੀਂ ਹੁਣ ਨੋਟ ਕਰੋ ਅੱਜ ਵੀ ਅਖਬਾਰ ਚ 5-4 ਕਤਲ ਹੋਏ ਆ ਰੋਜ਼ ਪਿਛਲੇ ਦਿਨ ਤੋਂ ਸਰਕਾਰ ਬਦਲੀ ਆ ਕਿਤੇ ਯੂਨੀਅਨ ਚ ਰੌਲੇ ਪੈ ਰਹੇ ਆ ਕਿਤੇ ਕਿਤੇ ਰੌਲੇ ਪੈ ਰਹੇ ਆ ਕੈਪਟਨ ਥੋੜਾ ਕਹਿ ਰਿਹਾ ਵੀ ਤੁਸੀਂ ਕਾਂਗਰਸ ਆ ਗਈ ਤੇ ਹੁਣ ਚੱਕ ਦਿਓ ਫਟੇ ਜਾਂ ਬਾਦਲ ਥੋੜਾ ਕਹਿੰਦਾ ਸੀਗਾ ਇਹ ਤਾਂ ਅਸੀਂ ਆਪਦੀ ਪਾਵਰ ਆਪ ਹੀ ਵਰਤ ਲੈਂਦੇ ਹਾਂ ਵੀ ਅਸੀਂ ਵੋਟਾਂ ਪਵਾਈਆਂ ਅਸੀਂ ਐਂ ਕੀਤਾ ਤੇ ਅਸੀਂ ਹੁਣ ਕਿਉਂ ਨਾ ਚੌਧਰ ਚਲਾਈਏ। ਕਈ ਵਾਰੀ ਇਹੋ ਜਿਹੇ ਡਾਇਲੋਗ ਬੋਲਦੇ ਆ ਵੀ ਜੇ ਚੱਲਦੀ ਚ ਨੀ ਚਲਾਉਂਦਾ ਤਾਂ ਉਹ ਵੀ ਬੰਦਾ ਨੀ ਉਹਨੂੰ ਵੀ ਬੰਦਾ ਨੀ ਮੰਨਿਆ ਜਾਂਦਾ ਪੰਜਾਬ ਦੇ ਵਿਚ ਇਹ ਜਿਹੀਆਂ ਗੱਲਾਂ ਹੁੰਦੀਆਂ ਪਰ ਇਹਦੇ ਵਿਚ ਪ੍ਰੋਬਲਮ ਪਤਾ ਕਿੱਥੇ ਆਉਂਦੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਯੂਥ ਦੇ ਵਿਚ ਸਭ ਤੋਂ ਵੱਡੀ ਆਉਂਦੀ ਆ ਯੂਥ ਦਾ ਜਿਹੜਾ ਟੈਂਪਰ ਹੁੰਦਾ ਯੂਥ ਦੀ ਜਿਹੜੀ ਸੋਚ ਸ਼ਕਤੀ ਹੁੰਦੀ ਆ ਉਹਨਾਂ ਹਜੇ ਉਨੀ ਡਿਵੈਲਪ ਹੋਈ ਨੀ ਹੁੰਦੀ ਤੇ ਪਰ ਉਹਦੇ ਜੱਚ ਜਾਂਦੀ ਆ ਵੀ ਸਿਆਣਾ ਤਾਂ ਮੈਂ ਹੋ ਗਿਆ ਬਸ ਮੇਰੇ ਤੋਂ ਸਿਆਣਾ ਤਾਂ ਕੋਈ ਹੋ ਹੀ ਨਹੀਂ ਸਕਦਾ ਤੇ ਉਹਨੂੰ ਜਿਹੜੇ ਪੁਰਾਣੇ ਲੋਕ ਜਾਂ ਕੋਈ ਉਹਦੀ ਉਮਰ ਦਰਾਜ ਬੰਦਾ ਕੋਈ ਗੱਲ ਕਹਿੰਦਾ ਤਾਂ ਉਹਨੂੰ ਉਹ ਸਠਿਆ ਗਿਆ ਸ਼ਬਦ ਵਰਤਦਾ ਉਹਦੇ ਲਈ ਵੀ ਬੜਾ ਐਵੇਂ ਬੋਲੀ ਜਾਂਦਾ ਬੜਾ ਇਹਨੂੰ ਕੀ ਪਤਾ ਹੁਣ ਜ਼ਮਾਨਾ ਬਦਲ ਗਿਆ ਇੱਦਾਂ ਹੋ ਗਿਆ ਪੀੜ੍ਹੀ ਬਦਲ ਗਈ ਇਹ ਜਿਹੀਆਂ ਗੱਲਾਂ ਆਈਆਂ ਇਹਨਾਂ ਚੀਜ਼ਾਂ ਤੋਂ ਅਸੀਂ ਵੀ ਬਚੇ ਨਹੀਂ ਸੀਗੇ ਜੇ ਅਸੀਂ ਕਹੀਏ ਵੀ ਹੁਣ ਅੱਜ ਅਸੀਂ ਮੱਤਾਂ ਦੇਈ ਜਾਂਦੇ ਜਾਂ ਬੈਠੇ ਹੋ ਕਰੀਏ ਨੇ ਅਸੀਂ ਇਹਨਾਂ ਦੌਰ ਚੋਂ ਨਿਕਲੇ ਆ ਆਹੀ ਕੁਛ ਕਰਦੇ ਗਏ ਆ ਮੈਨੂੰ ਪਤਾ ਮੈਨੂੰ ਵਾਇਰਲੈਸ ਸੈੱਟ ਇਸ਼ੂ ਹੋਇਆ ਹੁੰਦਾ ਸੀਗਾ ਤੇ ਉਹ ਵਾਇਰਲੈਸ ਸੈੱਟ ਜਿਹਦੇ ਹੱਥ ਚ ਉਸ ਟਾਈਮ ਚ ਹੁੰਦਾ ਸੀ ਉਹ ਆਪਦੇ ਆਪ ਨੂੰ SSP ਤੋਂ ਘੱਟ ਨੀ ਸਮਝਦਾ ਹੁੰਦਾ ਸੀ ਉਹਨੂੰ ਹਰ ਪਾਸੇ ਰਾਹ ਖੁੱਲਦੇ ਸੀ ਕੋਈ ਪੁੱਛਦਾ ਹੀ ਨਹੀਂ ਸੀ ਇਹਦੇ ਕੋਲ ਵਾਇਰਲੈਸ ਸੈੱਟ ਨਾ ਹੱਥ ਚ ਤੇ ਪਤਾ ਨੀ ਇਹ ਤਾਂ ਕੋਈ ਉੱਚ ਅਹੁਦੇਦਾਰ ਆ ਸੋ ਉਦੋਂ ਬਥੇਰੀ ਉਸ ਚੀਜ਼ ਦੀ ਮਿਸਯੂਜ਼ ਕੀਤਾ ਦੁਰਵਰਤੋਂ ਕੀਤੀ ਅਸੀਂ ਤੇ ਕਈ ਵਾਰੀ ਇਹੋ ਜਿਹਾ ਮਾਹੌਲ ਹੋ ਜਾਂਦਾ ਵੀ ਅਸੀਂ ਇਹੋ ਜਿਹਾ ਐਟੀਟਿਊਡ ਵੀ ਦਿਖਾ ਦਿੰਦੇ ਹਾਂ ਵੀ ਜਿਹੜਾ ਐਟੀਟਿਊਡ ਹੁਣ ਸ਼ਰਮ ਆਉਂਦੀ ਉਸ ਗੱਲ ਦੀ ਵੀ ਮੈਂ ਆਹ ਵੀ ਕੀਤਾ ਹੋਇਆ ਮੈਂ ਆਹ ਵੀ ਕੀਤਾ ਸੀ ਤੇ ਇਸ ਕਰਕੇ ਇਹ ਨਾ ਗੱਲ ਆ ਜਾਂਦੀ ਹੈ ਉਮਰ ਦੀ ਉਮਰ ਦੇ ਵਿੱਚ ਹੁਣ ਕੀ ਗੱਲ ਆ ਰਹੀ ਆ ਹੁਣ ਸਾਡਾ ਜਿਹੜਾ ਯੂਥ ਆ ਯੂਥ ਦਾ ਵੱਡਾ ਹਿੱਸਾ ਇਹਨੂੰ ਹੁਣ ਇਹ ਪਤਾ ਲੱਗ ਗਿਆ ਵੀ ਪੜ੍ਹਾਈ ਕਿਹੜੀ ਕਰਨੀ ਆ ਕਿਹੜੀ ਪੜ੍ਹਾਈ ਦੇ ਵਿੱਚ ਜੌਬ ਆਉਣੀ ਆ ਕਿਵੇਂ ਸਾਡਾ ਰੁਜ਼ਗਾਰ ਹੋਣਾ ਅਸੀਂ ਵਿਆਹ ਜੌਬ ਕਰਾਉਣ ਲੈਣ ਤੋਂ ਬਾਅਦ ਕਰਾਉਣਾ ਇਹੋ ਜਿਹੇ ਕਈ ਚੀਜ਼ਾਂ ਚ ਹੁਣ ਯੂਥ ਦਾ ਵੱਡਾ ਹਿੱਸਾ ਜਾਗਰੂਕ ਹੋ ਗਿਆ ਪਰ ਹਲੇ ਵੀ ਜਿਹੜੀ ਜਿੱਥੇ ਪੜ੍ਹਾਈ ਲਿਖਾਈ ਨੀ ਜਾਂ ਜਿੱਥੇ ਯੂਥ ਹਜੇ ਉਸ ਲੈਵਲ ਤੇ ਨਹੀਂ ਸੋਚਣ ਲੱਗਿਆ ਜਾਂ ਜਿਨ੍ਹਾਂ ਕੋਲੇ 4 ਓੜੇ ਆ ਉਹ ਵੀ ਵੱਡੀ ਗੱਲ ਆ ਜੇ ਹੁਣ ਮੇਰੇ ਵਰਗੇ ਕੋਲੇ ਕਿਸੇ ਕੋਲੇ 4 ਕਿੱਲੇ ਆ ਨਾ ਤੇ ਉਹ ਕਹਿੰਦਾ ਮੈਂ ਜੌਬ ਕਰਕੇ ਕੀ ਲੈਣਾ ਚੱਲ ਇੱਥੇ ਸਰੀ ਜਾਊਗਾ ਘਰੇ ਤਾਂ ਉਹ ਜਿਹੇ ਲੋਕ ਆ ਨਾ ਜਿਹੜੇ ਹਜੇ ਉਹ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਵਿੱਚੋਂ ਸਮਝੇ ਨੀ ਤੇ ਉਹ ਆੜੇ ਆਉਂਦੇ ਉਹਨਾਂ ਤੇ ਪਹਿਲਾਂ ਕੰਟਰੋਲ ਕਰਨ ਦੀ ਲੋੜ ਆ। ਮੈਂ ਨਿੱਕਾ ਜਿਹਾ ਇੰਸੀਡੈਂਟ ਤੁਹਾਨੂੰ ਦੱਸਦਾ ਇੱਥੇ ਸਿੱਧੂ
ਸਾਹਿਬ
ਅਸੀਂ ਵੀ ਕੋਈ ਰਾਜਕਾਜ ਦਾ ਦੌਰ ਸੀ ਚੌਧਰ ਸੀ ਸਾਡੇ ਤੇ ਵੀ ਜਵਾਨੀ ਸੀ ਜਾਣੀ ਕਿ ਕਹਿ ਸਕਦੇ ਕਿਸੇ ਵੇਲੇ ਤੇ ਉਹ ਬਠਿੰਡੇ ਦੇ ਵਿਚ ਧੋਬੀ ਬਾਜ਼ਾਰ ਇਕ ਮੇਨ ਬਾਜ਼ਾਰ ਆ ਤੇ ਉੱਥੇ ਜਦੋਂ ਸਖ਼ਤ ਅਫਸਰ ਆ ਜਾਂਦਾ ਨਾ ਤੇ ਉਹਦੇ ਅੰਦਰ ਪਾਰਕਿੰਗ ਨੀ ਕਰਨ ਦਿੰਦਾ ਕਿਸੇ ਨੂੰ ਤੇ ਜਦੋਂ ਕੋਈ ਨਰਮ ਹੁੰਦਾ ਤੇ ਉੱਥੇ ਖੜਾਈ ਜਾਂਦੇ ਆ ਤੇ ਜੈਮ ਲੱਗੀ ਜਾਂਦੇ ਆ। ਇੱਕ ਵਾਰ ਕੋਈ ਸਖ਼ਤ ਅਫਸਰ ਸੀ ਪਰ ਸਾਡੀ ਇਹ ਸੀ ਵੀ ਸਾਡਾ ਦੋਸਤ ਸੀ ਜਿਹੜਾ ਸਖ਼ਤ ਅਫਸਰ ਸੀ ਤਾਂ ਹੁਣ ਜਦੋਂ ਤੁਹਾਡਾ ਸਖ਼ਤ ਅਫਸਰ ਦੋਸਤ ਆ ਤੁਹਾਡੀਆਂ ਬਾਹਾਂ ਤਾਂ ਮੱਲੋ ਜੋਰੀ ਦੂਰ ਰਹਿਣੀਆਂ ਤੇ ਇੱਕ ਗਾਂ ਟਾਈਮ 22-24-25 ਸਾਲ ਦੀ ਉਮਰ ਤੇ ਉਹ ਮੈਂ ਵੀ ਚੌੜਾ ਹੋ ਕੇ ਗਿਆ ਉੱਥੇ ਤੇ ਮੈਂ ਜਾ ਕੇ ਅੰਦਰ ਬਾੜੀ ਪਹਿਲਾਂ ਗੱਡੀ ਤੇ ਜਾ ਕੇ ਮੈਂ ਜਿੱਥੇ ਜੇ ਮੇਰਾ ਜੀ ਕਰਿਆ ਉੱਥੇ ਜੇ ਖੜਾ ਤੀ ਕੋਈ ਮੈਨੂੰ ਮਤਲਬ ਨੀ ਵੀ ਕਿਸੇ ਨੂੰ ਤਕਲੀਫ ਦੇ ਰਹੀ ਆ ਮੈਂ ਗਲਤ ਥਾਂ ਪਾਰ ਕਰਤੀ ਕੁਝ ਤਾਂ ਇੱਕ ਹੌਲਦਾਰ ਨੇ ਮੈਨੂੰ ਆਵਾਜ਼ ਮਾਰੀ ਉਹ ਕਿੱਧਰ ਚਲਿਆ ਕਿੱਧਰ ਚਲਿਆ ਗੱਡੀ ਸਹੀ ਥਾਂ ਤੇ ਲਾ ਕਹਿੰਦਾ ਮੈਨੂੰ ਇੱਦਾਂ ਕਰਕੇ ਆਵਾਜ਼ ਮਾਰੀ ਮੇਰਾ ਐਟੀਟਿਊਡ ਪਤਾ ਕੀ ਸੀ ਮੈਂ ਉੱਥੋਂ ਖੜੇ ਨੇ ਗੱਡੀ ਦੀ ਚਾਬੀ ਕੱਢੀ ਤੇ ਉਹਦੇ ਕੰਨੀ ਚਲਾ ਕੇ ਮਾਰੀ ਮੈਂ ਕਿਹਾ ਜੇ ਹਿੰਮਤ ਆ ਤਾਂ ਹਲਾਲਾ ਲੈ ਮੈਂ ਅੱਜ ਵੀ ਸ਼ਰਮ ਮੰਨਦਾ ਉਸ ਚੀਜ਼ ਦੇ ਉੱਤੇ ਵੀ ਮੈਂ ਆਹ ਵਰਤਾਰਾ ਕੀਤਾ ਅੱਜ ਮੈਂ ਦੂਜਿਆਂ ਨੂੰ ਕਹਿ ਰਿਹਾ ਪਰ ਮੈਂ ਅੱਜ ਕੰਸੈਂਟ ਕਰਦਾ ਮੰਨ ਲਓ ਵੀ ਆਪਦਾ ਉਹ ਕਰਦਾ ਵੀ ਮੈਂ ਮੰਨਦਾ ਇੱਥੇ ਸਾਰਿਆਂ ਦੇ ਸਾਹਮਣੇ ਵੀ ਮੈਂ ਕੀਤਾ ਵਰਤਾਰਾ ਤੇ ਮੈਂ ਉਹਨੂੰ ਚਾਬੀ ਫੜਾਈ ਤੇ ਉਹ ਵੀ ਠਠੰਬਰ ਗਿਆ ਥਾਂ ਤੇ ਵੀ ਕੋਈ ਹੈ ਤਾਂ ਮੇਰੇ ਉੱਥੇ ਪਤਾ ਕੀ ਕਹਿੰਦੇ ਇਹ ਫੁੱਲੀ ਵਾਲਾ ਕਿੱਲਾ ਕੋਈ ਕੋਈ ਹੈਗਾ ਇਹਦੇ ਪਿੱਛੇ ਬੋਲਦਾ ਇਹਦੇ ਕੋਈ ਬੋਲਦਾ ਪਿੱਛੇ ਤੇ ਮੈਂ ਚੁੱਪ ਕਰਕੇ ਦੁਕਾਨ ਚ ਗਿਆ ਆਂਢ ਗੁਆਂਢ ਜਿੰਨੇ ਲੋਕ ਦੇਖ ਰਹੇ ਸੀ ਉਹਨਾਂ ਚ ਮੇਰੀ ਫੀਲਿੰਗ ਜਮਾ ਮਿਥਨ ਚੱਕਰਵਰਤੀ ਵਾਲੀ ਆ ਗਈ ਵੀ ਇਹ ਤਾਂ ਸਿਰਾ ਹੀ ਆ ਬੰਦਾ
ਸਾਈਕਲ ਪਿੱਛੇ ਖੜ ਕੇ ਗੋਲੀ ਰੋਕਣ ਦੀ
ਹਾਂ ਤੇ ਉਹ ਏਦਾਂ ਦੀਆਂ ਉਹ ਐਟੀਟਿਊਡ ਆ ਨਾ ਜਿਹੜਾ ਉਹ ਤੈਨੂੰ ਫੀਡ ਕਰਦਾ ਉਦੋਂ ਜਵਾਨੀ ਵੇਲੇ ਤੁਹਾਨੂੰ ਐ ਲੱਗਦਾ ਵੀ ਇਹ ਖੁਰਾਕ ਆ ਸਾਡੀ ਪਰ ਹੁਣ ਸਮਝ ਆਉਂਦੀ ਆ ਵੀ ਇਹ ਗਲਤ ਆ ਪਰ ਆਪਾਂ ਅੱਜ ਇਹੀ ਬੇਨਤੀ ਕਰਦੇ ਆ ਵੀ ਯੂਥ ਦੇ ਵਿਚ ਬਹੁਤ ਸਾਰਾ ਯੂਥ ਸਿਆਣਾ ਹੋ ਚੁੱਕਿਆ ਪਰ ਫੇਰ ਵੀ ਤੁਸੀਂ ਨਾ ਕਿਸੇ ਦੀ ਸਹਿ ਤੇ ਕੋਈ ਮੁੱਛ ਨਾ ਮਨਾਓ ਜਦੋਂ ਲੋੜ ਪੈ ਜੇ ਨਾ ਉਦੋਂ ਕੋਈ ਬੰਦਾ ਤੁਹਾਡੀ ਬਾਂਹ ਨੀ ਫੜਦਾ ਥਾਣੇ ਦੇ ਥਾਣੇਦਾਰ ਜਿਹੜਾ ਤੁਹਾਡਾ ਦੋਸਤ ਆ ਉਹ ਵੀ ਕਹਿੰਦਾ ਹੈ ਕਿਵੇਂ ਸੀ ਮੈਂ ਤਾਂ ਜਾਣਦਾ ਨੀ ਮੈਨੂੰ ਤਾਂ ਕਾਨੂੰਨ ਹੱਥ ਵੱਢੇ ਆ, ਮੈਂ ਨੀ ਕੁਛ ਕਰ ਸਕਦਾ, ਆਹ ਸ਼ਬਦ ਬੋਲ ਦਿੰਦਾ।
ਬਿਲਕੁਲ ਜੀ, ਤੇ ਆਪਾਂ ਚਰਚਾ ਜਾਰੀ ਰੱਖਾਂਗੇ, ਜਿਹੜੇ ਅਹਿਮ ਫੈਸਲੇ ਲੈ ਗਏ ਉਹਨਾਂ ਤੇ ਵੀ ਆਪਾਂ ਹੋਰ ਚਰਚਾ ਕਰਾਂਗੇ, ਨਾਲ ਉਧਰ ਸੁਖਜਿੰਦਰ ਲੋਪੋ ਕੇ ਬਾਰੇ ਵੀ ਆਪਾਂ ਗੱਲ ਕਰਨੀ ਆ, ਤੇ ਇਧਰ ਆਸਟ੍ਰੇਲੀਆ ਤੋਂ ਜਿਹੜੀ ਪਟੀਸ਼ਨ ਪਈ ਆ ਗੁਰਪ੍ਰੀਤ ਗਿੱਲ ਵੀ ਰੈਡੀ ਨੇ, ਸੋ ਉਹ ਵੀ ਆਪਾਂ ਨਾਲ ਦੀ ਨਾਲ ਕਈ ਫਰੰਟ ਖੋਲੇ ਹੋਏ ਨੇ, ਉਹ ਸਾਰਿਆਂ ਤੇ ਗੱਲਬਾਤ ਕਰਦੇ ਆ। ਤੇ ਇਕ ਗੀਤ ਸੁਰਜੀਤ ਖਾਨ ਦਾ ਡੀਸੀ, ਉਹ ਕਿਹੜਾ ਡੀਸੀ ਸੀ, ਤੇ ਇਹ ਗੀਤ ਸੁਣਦੇ ਆ, ਗੱਲ ਪਾਵਰ ਦੀ ਚੱਲੀ ਆ ਤੇ ਡੀਸੀਆਂ ਦੀ ਗੱਲ ਕਰਾਂਗੇ, ਤੇ ਨਾਲ ਇਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ ਜੀ ਦਿਲ ਵਾਲੀ ਗੱਲ ਦੇ ਵਿਚ।
ਤੁਹਾਨੂੰ ਐਜੂਕੇਸ਼ਨ ਜਾਂ ਮਾਈਗ੍ਰੇਸ਼ਨ ਬਾਰੇ ਮਾਹਿਰ ਸਲਾਹ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ CACA ਨੂੰ 03-9663-1318। ਅਸੀਂ ਐਡਮਿਸ਼ਨ, ਸਟੂਡੈਂਟ ਵੀਜ਼ਾ, ਜਨਰਲ ਸਕਿੱਲਡ ਮਾਈਗ੍ਰੇਸ਼ਨ, 457 ਇੰਪਲੋਇਰ ਸਪੋਂਸਰਡ ਵੀਜ਼ਾ, ਪਾਰਟਨਰ ਵੀਜ਼ਾ, ਸਟੇਟ ਸਪੋਂਸਰਸ਼ਿਪ, MRT ਅਤੇ ਮਿਨਿਸਟਰੀਅਲ ਇੰਟਰਵੈਂਸ਼ਨ ਦੇ ਕਿਸਮਾਂ ਵਿੱਚ ਮਾਹਿਰ ਹਾਂ। ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 03-9663-1318। or visit our website www.ceca.com.au. CECA, jitho tuhada career shuru hunda hai.
Roti hajam nahi hundi, varto golden grain flour mill da garewal chakki aata taaza kat chemical di varton wali kanak jehdi ki siddhi khetan chon mill ch lai jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡਾਟ ਕਾਮ ਡਾਟ ਏਯੂ ਜਾਂ ਫੋਨ ਕਰੋ 0428 895 564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387590629.
Morinda Motors ਕਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਚੱਲ ਰਿਹਾ ਤੇ ਦਿਲ ਵਾਲੀ ਗੱਲ ਵੀ ਚੱਲ ਰਹੀ ਹੈ। ਦਿਨ ਐਤਵਾਰ 19 ਮਾਰਚ 2017, ਹਰਮਨ ਰੇਡੀਓ ਦੀ 6ਵੇਂ ਵਰੇਗੰਢ ਤੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਐਡਲੇਡ ਤੋਂ ਸ਼ਾਮਲ ਨੇ। ਸੋ ਮਿੰਟੂ ਜੀ, ਇਕ ਵਾਰੀ ਫੇਰ ਸਵਾਗਤ ਹੈ। ਕਈ ਅਹਿਮ ਮਸਲੇ ਜਿਹੜੇ ਨੇ ਆਪਾਂ ਸਾਂਝੇ ਕਰ ਰਹੇ ਹਾਂ, ਤਾਂ ਇਧਰ ਪਹਿਲਾਂ ਆਪਾਂ ਪ੍ਰੋਗਰਾਮ ਦੇ ਵਿਚ ਸ਼ਾਮਲ ਕਰ ਲਈਏ ਸਾਡੇ ਸੱਜਣਾ ਮਿੱਤਰਾਂ ਨੂੰ ਜਿਹੜੇ ਜੁੜੇ ਨੇ, ਜਗਵੀਰ ਸਿੱਖੋਂ ਕੇਨਜ਼ ਵਾਲੇ, ਕਿਰਤ ਮਨਜੀਤ ਵੀ ਜੁੜੇ ਨੇ, ਨਵੀ ਪੱਡਾ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ, ਗੁਰਿੰਦਰ ਸਿੰਘ ਤੇ ਸੁਖਦੀਪ ਰਿਆੜ ਕੋਬਰਮ, ਗੁਰਨੇਕ ਸਿੰਘ ਕੇਸ਼ੀਆ ਗਾਰਡਨ, ਰਾਜੀ ਭੰਗੂ ਸਿੰਘਾਪੁਰ ਤੋਂ, ਵੀਰਪਾਲ ਮੈਲਬਨ ਤੋਂ, ਰਵਿੰਦਰ ਸਿੰਘ ਸਿਡਨੀ ਤੋਂ, ਜਗਿੰਦਰ ਸਿੰਘ ਸੋਹੀ ਜਗਰਾਓਂ ਵਾਲੇ, ਪ੍ਰਦੀਪ ਸਿੰਘ ਬੇਦੀ ਸਿਡਨੀ ਤੋਂ, ਸਾਰੇ ਸੱਜਣ ਜੁੜ ਗਏ ਨੇ ਜੀ। ਮੈਂ ਸਾਰਿਆਂ ਦੇ ਸੁਨੇਹੇ ਲਵਾਂਗਾ, ਪਰ ਪਹਿਲਾਂ ਇਕ ਅਹਿਮ ਆਪਾਂ ਗੱਲਬਾਤ ਕਰਨੀ ਆ। ਮਿੰਟੂ ਜੀ, ਇਕ ਨਾ ਮਤਲਬ ਵੀਡੀਓ ਆਇਆ ਸੀ ਜਿਸ ਦੇ ਵਿਚ ਤੁਸੀਂ ਦੇਖਿਆ ਹੋਣਾ ਕਿ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਤੇ ਹੋਰ ਉਨ੍ਹਾਂ ਦੀ ਜਿਹੜੀ ਜੁੰਡਲੀ ਆ, ਉਹ 2 ਫਰਵਰੀ ਨੂੰ ਇਲੈਕਸ਼ਨਾਂ ਤੋਂ ਬਾਅਦ 4 ਫਰਵਰੀ ਨੂੰ ਉਹ ਜਸਵੇਰ ਨੂੰ ਉਥੇ ਵੀਡੀਓ ਬਣਾ ਰਹੇ ਨੇ ਤੇ ਉਹ ਹਾਸਾ ਮਜ਼ਾਕ ਕਰ ਰਹੇ ਨੇ ਭਗਵੰਤ ਮਾਨ ਉਨ੍ਹਾਂ ਨੂੰ ਫੋਨ ਲਾ ਕੇ, ਔਰ ਜਿਸ ਦੇ ਵਿਚ ਕਲੀਅਰਲੀ ਫੂਲਕਾ ਸਾਹਿਬ ਦੀਆਂ ਮਤਲਬ ਖਿੱਲੀਆਂ ਉਡਾਈਆਂ ਜਾ ਰਹੀਆਂ ਨੇ। ਉਸ ਤੋਂ ਇਹ ਜਿਹੜੇ ਵੀਡੀਓ ਦਾ ਵੈਸੇ ਪਹਿਲਾਂ ਹੀ ਰਿਲੀਜ਼ ਹੋ ਗਿਆ ਸੀ, ਪਰ ਉਸ ਤੋਂ ਬਾਅਦ ਇਸ ਨੂੰ ਚੁੱਕਿਆ ਗਿਆ ਕਿ ਜਿਹੜਾ ਉਨ੍ਹਾਂ ਦਾ ਐਟੀਚਿਊਡ ਹੈ ਉਹ ਬੜਾ ਗਲਤ ਹੈ ਉਸ ਵੀਡੀਓ ਦੇ ਵਿਚ ਦਿਖਾਇਆ ਗਿਆ। ਤੇ ਹੁਣ ਉਸ ਵੀਡੀਓ ਨੂੰ ਲੈ ਕੇ ਜਾਂ ਜਿਹੜੀ ਉਹ ਕਲੇਮ ਕਰਦੇ ਸੀ ਸੰਜੇ ਸਿੰਘ ਹੁਣੀ, ਜਿਹੜੇ ਜਿਨ੍ਹਾਂ ਨੂੰ ਕਿ ਇੰਜਣ ਮੰਨਿਆ ਜਾਂਦਾ ਸੀ ਆਮ ਆਦਮੀ ਪਾਰਟੀ ਦਾ, ਸੋ ਉਨ੍ਹਾਂ ਦਾ ਫੇਲੀਅਰ ਹੋਇਆ। ਸੋ ਆਮ ਜਦੋਂ ਅਸੀਂ ਦੇਖਦੇ ਹਾਂ ਕਿਤੇ ਵੀ ਕਿ ਲੀਡਰ ਫੇਲ ਹੁੰਦਾ ਆ, ਉਹ ਰਿਜ਼ਾਈਨ ਕਰ ਦਿੰਦਾ ਆ ਕਿ ਮੇਰੀ ਪਾਲਿਸੀ ਫੇਲ ਹੋ ਗਈ ਤੇ ਇਸ ਕਰਕੇ ਮੈਂ ਰਿਜ਼ਾਈਨ ਕਰ ਰਿਹਾ। ਸੋ ਇਹ ਉਨ੍ਹਾਂ ਨੇ ਨਹੀਂ ਕੀਤਾ, ਪਰ ਇਧਰੋਂ ਆਸਟ੍ਰੇਲੀਆ ਤੋਂ ਗੁਰਪ੍ਰੀਤ ਗਿੱਲ ਹੋਣਾ ਨੇ ਇਕ ਪਟੀਸ਼ਨ ਹੁਣ ਪਾਈ ਆ ਕਿ ਉਨ੍ਹਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ। ਕਿਉਂ ਨਾ ਆਪਾਂ ਹੁਣ ਗੁਰਪ੍ਰੀਤ ਗਿੱਲ ਹੋਣਾ ਨੂੰ ਲੈ ਲਈਏ।
ਜੀ ਜੀ ਬਿਲਕੁਲ ਉਹਨਾਂ ਤੋਂ ਪੁੱਛਦੇ ਆ ਵੀ ਉਹਨਾਂ ਦਾ ਕੀ ਮਨਸਾ ਤੇ ਕੀ ਇਹ ਸਾਰਾ, ਕਿਉਂਕਿ ਘਟਨਾਕ੍ਰਮ ਆ ਜਿਹੜਾ ਕਈ ਵਾਰੀ ਨਾ ਛੋਟੇ ਤੇ ਸ਼ੁਰੂ ਕਰਿਆ ਪਰ ਉਹ ਕਾਫੀ ਵੱਡੀਆਂ ਤਾਰਾਂ ਹਿਲਾ ਦਿੰਦਾ ਤੇ ਜਿਹੜੀ ਇਹਨਾਂ ਨੇ ਪਾਈ ਪਟੀਸ਼ਨ ਆ ਉਹਨੇ ਤਾਰਾਂ ਕਾਫੀ ਵੱਡੀਆਂ ਹਿੱਲੀਆਂ। ਸੋ ਦੇਖਦੇ ਆ ਕੀ ਨਤੀਜੇ ਆਉਣ।
ਜੀ ਗੁਰਪ੍ਰੀਤ ਗਿੱਲ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ।
ਹਾਂਜੀ ਸਤਿ ਸ੍ਰੀ ਅਕਾਲ ਅਮਨਦੀਪ ਬਾਈ ਜੀ ਤੇ ਮਿੰਟੂ ਬਾਈ ਜੀ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਬਹੁਤ ਬਹੁਤ ਵਧਾਈ ਜੀ 6ਵੀਂ ਸਾਲਗਿਰਾ ਫਾਰਮਰ ਰੇਡੀਓ ਦੀ।
ਹਾਂਜੀ ਹਾਂਜੀ ਨਾਲ ਹੀ ਆ ਸਾਰੇ ਇੱਕ ਦੂਜੇ ਦੇ ਤੇ ਉਧਰ ਤੁਹਾਨੂੰ ਵੀ ਵਧਾਈ ਦੇਣੀ ਬਣਦੀ ਆ ਕਿਉਂਕਿ ਤੁਹਾਡੀਆਂ ਜਿਹੜੀ ਪਾਈ ਪਟੀਸ਼ਨ ਹੈ ਉਹ ਵੀ ਹੁਣ ਕਹਿ ਲੋ ਕਿ ਸੁਰਖੀਆਂ ਬਣੀ ਹੋਈ ਆ ਭਾਰਤ ਦੇ ਵਿਚ ਪੰਜਾਬ ਦੇ ਵਿਚ। ਤੇ ਪਹਿਲੀ ਗੱਲ ਤਾਂ ਇਹ ਦੱਸੋ ਵੀ ਮਤਲਬ ਵਟ ਦਿਸ ਇਜ਼ ਆਲ ਅਬਾਊਟ।
ਇਹ ਜੀ ਮੈਂ ਆਪਣੇ ਪਿਤਾ ਜੀ ਤੋਂ ਬਦਲਾ ਲੈਣਾ ਸੀ, ਉਹ ਮੈਨੂੰ ਫੋਨ ਕਰ ਕਰਕੇ ਕਹਿੰਦੇ ਹੁੰਦੇ ਸੀ ਵੀ ਮੇਰੀ ਆਹ ਅਖਬਾਰ ਚ ਖਬਰ ਆਈ ਆ ਤੀਜੇ ਪੇਜ ਤੇ ਚੌਥੇ ਪੇਜ ਤੇ ਅਜੀਤ ਚ ਕੋਲ ਜਗਬਾਣੀ ਜੀ ਕੋਲ ਤੇ, ਕਿਉਂਕਿ ਉਹ ਯੂਨੀਅਨ ਦੇ ਪ੍ਰਧਾਨ ਹੁੰਦੇ ਸੀ ਤੇ ਮੈਨੂੰ ਬਹੁਤ ਫੋਨ ਕਰ ਕਰਕੇ ਦੁਖੀ ਕਰਦੇ। ਮੈਂ ਕਿਹਾ ਵੀ ਮੈਂ ਵੀ ਹੁਣ ਵੱਡਾ ਹੋ ਕੇ ਨਾ ਇਹੀ ਕੰਮ ਕਰਨਾ, ਆਪਣੇ ਨਾਮ ਅਖਬਾਰਾਂ ਚ ਲਾਉਣੇ ਆ ਤੇ ਹੁਣ ਦੇਖ ਲੋ ਟਾਈਮਸ ਆਫ ਇੰਡੀਆ ਚ ਮੇਰਾ ਨਾਮ।
ਸੌਖਾ ਹੀ ਸੀਗਾ
ਤੁਹਾਡੀ ਕੀ ਪ੍ਰਾਪਤੀ?
ਉਹ ਤਾਂ ਸੌਖਾ ਸੀ, ਤੁਸੀਂ ਪੱਪੇ ਸਰਪੰਚ ਤੋਂ ਟ੍ਰੇਨਿੰਗ ਲੈ ਲੈਂਦੇ।
ਨਹੀਂ ਉਹ ਫਿਰ ਬਾਪੂ ਨੇ ਵੀ ਦਿਨਾਲੀ ਚੱਕ ਲੈਣੀ ਸੀ ਇਦਾਂ ਦੇ ਕੰਮ ਤੋਂ ਨਾ, ਹੁਣ ਇਹ ਵਾਲੇ ਕੰਮ ਤੋਂ। ਨਹੀਂ ਇਹ ਤਾਂ ਚਲੋ ਮਜ਼ਾਕ ਹੋ ਗਿਆ ਜੀ, ਇਹ ਕੋਈ ਇਹ ਚ ਇੰਟੈਂਸ਼ਨ ਨਹੀਂ ਸੀ। ਦੇਖੋ ਇਹ ਜਿਹੜੀ change.org ਹੈ ਨਾ, ਜਦੋਂ ਤੁਸੀਂ ਬਾਹਰਲੇ ਮੁਲਕ ਚ ਰਹਿੰਦੇ ਹੋ, ਬਾਹਰਲੇ ਮੁਲਕ ਚ ਜੇ ਗੁਰੂ ਸਾਹਿਬ ਦਾ ਤੁਸੀਂ ਸਿਖਾਇਆ ਸਿੱਖਦੇ ਹੋ ਵੀ ਯੂ ਹੈਵ ਟੂ ਬੀ ਐਸ ਸਿੱਖ ਆਲਵੇਜ ਲਰਨਿੰਗ, ਤੇ ਉਹਦੇ ਵਿਚ ਇਹ ਹੁੰਦਾ ਵੀ ਤੁਸੀਂ ਦੇਖਦੇ ਹੋ ਵੀ ਇਹ ਬਾਹਰਲੇ ਮੁਲਕ ਚ ਲੋਕ ਕਿੱਦਾਂ ਇਕੱਠੇ ਹੁੰਦੇ ਨੇ, ਕਿੱਦਾਂ ਆਰਗੇਨਾਈਜ਼ ਹੁੰਦੇ ਨੇ, ਇਹ ਕੋਈ ਵੀ ਇਸ਼ੂ ਜਿਹੜਾ ਚੱਕਦੇ ਨੇ ਉਹ ਕਿੱਥੋਂ ਤੱਕ ਉਹਦੀ ਮਾਰ ਹੁੰਦੀ ਆ, ਵੀ ਕਹਿ ਲੋ ਮਿਜ਼ਾਈਲਾਂ ਆਪਾਂ ਕਹਿ ਲਈਏ ਵੀ ਕਿੰਨੀ ਰੇਂਜ ਉਹਦੀ ਹੈਗੀ ਆ। ਸੋ ਜਿਹੜੀ change.org ਹੈ ਨਾ, ਇਹ ਇਹਦੀ ਕਾਫੀ ਰੇਂਜ ਹੈ, ਲੋਕ ਇਸ ਚੀਜ਼ ਨੂੰ ਸੁਣਦੇ ਨੇ। ਸੋ ਉਹਦੇ ਜਵਾਬ ਵੀ ਦੇਣੇ ਪੈਂਦੇ ਨੇ, ਜਿੱਦਾਂ ਵਾਈਟ ਹਾਊਸ ਦੀ ਕੰਡੀਸ਼ਨ ਆ ਵੀ ਜੇ 2.5 ਲੱਖ ਤੋਂ ਜ਼ਿਆਦਾ ਸਿਗਨੇਚਰ ਕਿਸੇ ਵੀ ਪਟੀਸ਼ਨ ਤੇ ਹੋ ਜਾਣ ਤੇ ਵਾਈਟ ਹਾਊਸ ਨੂੰ ਅਫੀਸ਼ੀਅਲ ਸਟੇਟਮੈਂਟ ਦੇਣੀ ਪੈਂਦੀ ਉਹਦੇ ਉੱਤੇ। ਸੋ ਇਹ ਹੁਣ ਦੇਖੋ ਕਰ ਰਹੇ ਸੀ 11 ਮਾਰਚ ਨੂੰ ਜੋ ਰਿਜ਼ਲਟ ਆਏ ਨੇ, ਠੀਕ ਹੈ ਰਿਜ਼ਲਟ ਪੰਜਾਬ ਦੇ ਲੋਕਾਂ ਨੇ ਦਿੱਤੇ ਨੇ ਸਿਰ ਮੱਥੇ, ਪਰ ਜਿਹੜੇ ਸਟ੍ਰੈਟੇਜਿਸਟ ਸੀ ਉਹ ਕਹਿ ਰਹੇ ਸੀ ਵੀ 100 ਸੀਟਾਂ ਆਉਣਗੀਆਂ, 100 ਦੀ ਜਗ੍ਹਾ ਵਿੱਚ 80 ਗਾਇਬ ਹੋ ਗਈਆਂ, 20 ਆਈਆਂ। ਹੁਣ ਇੱਕ ਚੰਗਾ ਜਿਹੜਾ ਐਡਮਿਨਿਸਟ੍ਰੇਟਰ ਹੁੰਦਾ ਨਾ, ਉਹ ਚੁੱਪ ਕਰਕੇ ਕਹਿੰਦਾ ਵੀ ਠੀਕ ਹੈ ਜੀ ਮੈਂ ਰਿਜ਼ਲਟ ਐਕਸੈਪਟ ਕਰਤਾ ਤੇ ਆ ਮੇਰਾ ਅਸਤੀਫਾ ਤੇ ਮੈਂ ਅੱਗੇ ਤੋਂ ਵੀ ਅਰਵਿੰਦ ਕੇਜਰੀਵਾਲ ਜਿਹੜਾ ਹੈ ਵੀ ਉਹ ਜੋ ਫੈਸਲਾ ਲਊਗਾ ਅਸੀਂ ਉਹਦੇ ਨਾਲ ਆ। ਉਹਨੂੰ ਤੁਸੀਂ ਬੇਸ਼ਰਮੀ ਨਾਲ ਢੱਕੀ ਜਾਓ, EM ਦੇ ਵਿਚ ਘਪਲੇ ਹੋ ਗਏ ਜੀ, ਇਹਦੇ ਵਿਚ ਘਪਲੇ ਹੋ ਗਏ ਜੀ, ਉਹ ਏਦਾਂ ਆ ਵੀ ਪੰਜਾਬ ਦੇ ਲੋਕਾਂ ਦਾ ਜਿਹੜਾ ਤੁਸੀਂ ਵਰਡਿਕਟ ਉਹਨੂੰ ਐਕਸੈਪਟ ਨਹੀਂ ਕਰ ਰਹੇ, ਤੁਸੀਂ ਹੋਰ ਕੋਈ ਉਹਦੇ ਵਿਚੋਂ ਗੱਲ ਲੱਭ ਕੇ ਆਪਣੀ ਜਿਹੜੀ ਪੋਜੀਸ਼ਨ ਹੈ ਉਹਨੂੰ ਕੰਟਰੋਲ ਚ ਰੱਖਣਾ ਚਾਹੁੰਦੇ ਹੋ।
ਗੁਰਪ੍ਰੀਤ ਇੱਕ ਥੋੜਾ ਜਿਹਾ ਮੈਂ ਹੋਰ ਇਹਦੇ ਤੇ ਲਾਉਣਾ ਚਾਹੁੰਦਾ ਕਿ ਜਿਹੜੀ ਹੈਕਿੰਗ ਹੈ, ਕਹਿੰਦੇ ਜੀ EVM ਹੈਕ ਹੋ ਗਈ, ਪਰ ਹੁਣ ਸਿੱਧਾ ਆਰਗੂਮੈਂਟ ਇਹ ਹੈ ਕਿ ਜਦੋਂ ਉਥੇ ਪਤਾ ਨੀ ਕਿੰਨੀਆਂ ਸੀਟਾਂ ਜਿੱਤੇ ਨੇ, 57 ਜਾਂ ਪਤਾ ਨੀ ਜਿੰਨੀਆਂ ਮੈਜੋਰਿਟੀ ਸੀਟਾਂ ਦਿੱਲੀ, ਉਦੋਂ ਨੀ ਹੈਕ ਹੋਈ? ਉਦੋਂ ਵੀ ਤਾਂ ਲੋਕਾਂ ਨੂੰ ਇਹੋ ਲੱਗ ਰਿਹਾ ਸੀ ਨਾ ਵੀ ਹੈਕ ਹੋ ਗਈ ਆ, ਵੀ ਇੰਨੀਆਂ ਸੀਟਾਂ ਜਿੱਤ ਗਏ ਆ। ਤੇ ਬਿਹਾਰ ਦੀ ਵੀ ਇਹੀ ਗੱਲ ਹੈ। ਦੂਜੀ ਗੱਲ ਇਹ ਆ ਕਿ ਕੱਲੇ ਹੈਕਿੰਗ ਮਸ਼ੀਨਾਂ ਦੀ ਨਹੀਂ ਹੁੰਦੀ, ਹੈਕਿੰਗ ਜਿਹੜੀ ਆ ਉਹ ਬ੍ਰੇਨ ਦੀ ਵੀ ਹੋ ਜਾਂਦੀ ਆ। ਸੋ ਇਹ ਜਿਹੜੇ ਬਿਆਨਬਾਜ਼ੀ ਹੁੰਦੀ ਆ ਨਾ, ਇਹ ਬ੍ਰੇਨ ਦੀ ਹੈਕਿੰਗ ਹੀ ਹੁੰਦੀ ਆ ਕਿ ਨਹੀਂ ਜੀ ਸਾਡਾ ਕੋਈ ਕਸੂਰ ਨਹੀਂ ਆਪਣੀ।
ਚਲੋ ਦੇਖੋ ਆਪਾਂ ਮੰਨ ਲੈਂਦੇ, ਚਲੋ ਇਹ ਚ ਵੀ ਜੇ ਆਪਾਂ ਮੰਨ ਲਈਏ ਇਸ ਚੀਜ਼ ਨੂੰ ਵੀ ਮਾੜੀ ਮੋਟੀ ਛੇੜਛਾੜ ਹੋਈ ਵੀ ਆ, ਠੀਕ ਹੈ ਨਾ, ਉਹਦੇ ਨਾਲ ਦੇਖੋ ਅਗਲਿਆਂ ਨੂੰ ਪਤਾ ਆ ਵੀ ਬਲੂ ਪ੍ਰਿੰਟ ਜਾਂ ਆਪਣੇ ਆਪਣੇ ਫੁੱਟ ਪ੍ਰਿੰਟ ਪਿੱਛੇ ਛੱਡਾਂਗੇ ਤੇ ਸਾਡਾ ਪਤਾ ਲੱਗ ਸਕਦਾ ਵੀ ਇੱਥੇ ਹੈਕਿੰਗ ਹੋਈ ਆ, ਪਰ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਨਾ, ਉਹ ਸਟਿਲ ਦੇ ਆਰ ਇਗਨੋਰਿੰਗ ਦਾ ਫੈਕਟ ਵੀ ਜਿਹੜੀ ਯੂਥ ਦੀ ਵੋਟ ਸੀ ਅਪ ਟੂ 35 to 40 ਈਅਰਸ ਓਲਡ ਉਹ ਆਪ ਨੂੰ ਪਈ ਹੋਊਗੀ, ਪਰ 40 ਅਪਵਰਡ ਉਹਨਾਂ ਦੀ ਕੈਪਟਨ ਨੂੰ ਪਈ ਹੈ। ਦੇ ਆਰ ਸਟਿਲ ਟ੍ਰਾਈ ਟੂ ਇਗਨੋਰ ਦਾ ਫੈਕਟ, ਸਪੈਸ਼ਲੀ ਸ਼ਹਿਰੀ ਵੋਟ ਸਾਰੀ ਉਧਰ ਨੂੰ ਪਈ ਆ ਕਾਂਗਰਸ ਨੂੰ। ਹੁਣ ਜੇ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਤੋਂ 45,000 ਵੋਟ ਦੇ ਨਾਲ ਜਿੱਤਦਾ ਤੇ ਉਹਦੇ ਵਿਚ ਹੁਣ ਵੀ ਕੀ ਸਟ੍ਰੈਟੇਜੀ ਉੱਥੇ ਆਮ ਆਦਮੀ ਪਾਰਟੀ ਦੀ? ਇਨ੍ਹਾਂ ਨੇ ਸਾਰੀ ਸ਼ਹਿਰੀ ਵੋਟ ਇਗਨੋਰ ਕੀਤੀ, ਇਨ੍ਹਾਂ ਨੇ ਸਿਰਫ ਮਾਲਵੇ ਤੇ ਕੰਸਲਟੇਸ਼ਨ ਕੀਤੀ, ਇਨ੍ਹਾਂ ਨੇ ਜਿਹੜਾ ਸਟਾਰ ਪ੍ਰਚਾਰਕ ਸੀ ਭਗਵੰਤ ਮਾਨ ਉਹਨੂੰ ਇਨ੍ਹਾਂ ਨੇ ਇੱਕ ਸਪੀਚ ਰਾਈਟਰ ਹਾਇਰ ਨਹੀਂ ਕਰਕੇ ਦਿੱਤਾ, 2-3 ਬੰਦੇ ਦੀ ਟੀਮ ਨਹੀਂ ਬਣਾਈ ਵੀ ਤੂੰ ਸਟਾਰ ਪ੍ਰਚਾਰਕ ਆ ਇਨ੍ਹਾਂ ਦੇ ਅਕੋਰਡਿੰਗ ਤੂੰ ਚੱਲਣਾ। ਜਿਹੜੇ ਆਪਣੇ ਸਟਾਰ ਪ੍ਰਚਾਰਕ ਨੂੰ ਕੰਟਰੋਲ ਨਹੀਂ ਕਰ ਸਕਦੇ ਡਿਊਰਿੰਗ ਦਾ ਕੈਂਪੇਨ, ਸੋ ਉਹ ਕਿੰਨੇ ਕੁ ਤਗੜੇ ਸਟ੍ਰੈਟਜੀ ਹੋ ਸਕਦੇ ਨੇ। ਠੀਕ ਹੈ ਸੰਜੇ ਸਿੰਘ ਹੈ ਜੀ, ਉਹ ਬਣਾਏ, ਉਹ ਯਾਦ ਆਪਣੇ ਨਾਂ ਦੇ ਪਿੱਛੇ ਲੈਂਦੇ ਨੇ, ਵੀ ਡੋਂਟ ਕੇਅਰ ਅਬਾਊਟ ਦੈਟ। ਜਿਹੜੀ ਤੁਹਾਨੂੰ ਜੋਬ ਦਿੱਤੀ ਗਈ ਤੁਸੀਂ ਜੋਬ ਨਹੀਂ ਪਰਫਾਰਮ ਕੀਤੀ, ਦੈਨ ਯੂ ਸ਼ੁਡ ਸਟੈਪ ਅਸਾਈਡ, ਸਿੰਪਲ ਇਜ਼ ਦੈਟ। ਬਾਹਰਲੇ ਮੁਲਕਾਂ ਦੇ ਵਿੱਚ ਰਹਿ ਕੇ ਇਹੀ ਤਾਂ ਸਿੱਖਿਆ, ਜਿੰਮੇਵਾਰੀ ਲਓ ਦੇ ਪਾਸੇ ਹੋਵੋ। ਹੁਣ ਜਿਹੜੇ ਕਹਿੰਦੇ ਨੇ ਨਾ ਵੀ ਜੇ ਜਿੱਤ ਜਾਂਦੇ ਤੇ ਸਾਰਿਆਂ ਨੂੰ ਹਾਰ ਪਾਉਣੇ ਸੀ, ਜਿੱਤ ਹੈ ਹੀ ਨਹੀਂ ਸੀ ਵਿੱਚ ਇਹਦੇ ਵਿੱਚ।
ਨਹੀਂ ਹੁਣ ਤੁਸੀਂ ਮਤਲਬ ਤੁਸੀਂ ਜਿਹੜੀ ਪਟੀਸ਼ਨ ਹੈ, ਪਟੀਸ਼ਨ ਇਹ ਕਹਿ ਰਹੀ ਹੈ ਕਿ ਉਸ ਨੂੰ ਮਤਲਬ ਰਿਜ਼ਾਈਨ ਕਰ ਦੇਣਾ ਚਾਹੀਦਾ ਤੇ ਜਗ੍ਹਾ ਕਿਸੇ ਹੋਰ ਨੂੰ ਦੇ ਦੇਣੀ ਚਾਹੀਦੀ। ਕੀ ਮਤਲਬ
ਰਿਜ਼ਾਈਨ ਨਹੀਂ ਅਸੀਂ ਕਹਿ ਰਹੇ, ਅਸੀਂ ਉਹਨੂੰ ਰਿਮੂਵ ਦੀ ਕਹਿ ਰਹੇ ਹਾਂ। ਰਿਜ਼ਾਈਨ ਹੀ ਹੈਡ ਅ ਚਾਂਸ ਆਫਟਰ 11th ਆਫ ਮਾਰਚ, ਹੀ ਸ਼ੁਡ ਹੈਵ ਰਿਜ਼ਾਈਨ ਔਨ 12th ਆਫ ਮਾਰਚ।
ਹਾਂਜੀ,
ਇਹੀ ਕਲਚਰ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਸਟਾਰ ਸੀਟਾਂ 70 ਚੋਂ ਆਈਆਂ ਸੀ ਨਾ, ਉਹ ਚ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਕਿਉਂ ਆਈਆਂ ਸੀ। ਜਿਹੜੀ ਇਨ੍ਹਾਂ ਨੇ ਸਟ੍ਰੈਟਜੀ ਸ਼ੁਰੂ ਕੀਤੀ ਅੰਦੋਲਨ ਚ, ਜਿਹੜੀ ਨਿਕਲੀ ਆ ਵੀ ਅਸੀਂ ਬਾਕੀ ਪਾਰਟੀਆਂ ਵਰਗੇ ਨਹੀਂ ਬਣਨਾ, ਦਿੱਲੀ ਦੇ ਲੋਕਾਂ ਨੂੰ ਇਹ ਗੱਲ ਪਸੰਦ ਆਈ ਉਨ੍ਹਾਂ ਦੀ। ਉਨ੍ਹਾਂ ਨੇ ਇੱਕ ਕੈਂਡੀਡੇਟ ਸੀ, ਉਹਦੇ ਉੱਤੇ ਬਹੁਤ ਸੀਰੀਅਸ ਐਲੀਗੇਸ਼ਨ ਲੱਗੇ ਸੀ ਵੀ ਇਸ ਬੰਦੇ ਨੇ ਆਹ ਕੰਮ ਕੀਤਾ, ਤੇ ਉਹਦੇ ਵਿੱਚ ਕੇਜਰੀਵਾਲ ਨੇ ਉਸ ਚੀਜ਼ ਤੇ ਫੈਸਲਾ ਲਿਆ ਵੀ ਹੁਣ ਜੇ ਅਸੀਂ ਕੈਂਡੀਡੇਟ ਨੂੰ ਹਟਾ ਦਾਂਗੇ ਨਾ ਇੱਥੋਂ ਤੇ ਸਟਿਲ ਸਾਨੂੰ ਵੋਟਾਂ ਪੈ ਜਾਣੀਆਂ ਕਿਉਂਕਿ ਅਸੀਂ ਪੁੱਲ ਆਊਟ ਨਹੀਂ ਕਰ ਸਕਦੇ। ਦੈਟ ਵਾਜ ਲਾਈਕ ਜਸਟ 4 ਡੇਜ਼ ਗੋ, 3 ਡੇਜ਼ ਗੋ ਫਰੋਮ ਦਾ ਇਲੈਕਸ਼ਨ ਡੇਟ। ਕੇਜਰੀਵਾਲ ਨੂੰ ਕਿਹਾ ਵੀ ਤੂੰ 3 ਦਿਨ ਜਾਂ ਜਿਹੜੇ 4 ਦਿਨ ਰਹਿ ਗਏ ਨੇ ਤੂੰ ਕੈਂਪੇਨਿੰਗ ਨਹੀਂ ਕਰਨੀ, ਤੂੰ ਹਾਰੇ ਜਿੱਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਟਿਲ ਉਹ 14,000 ਵੋਟਾਂ ਨੇ ਜਿੱਤ ਗਿਆ ਸੀ। ਇੱਥੇ ਪੰਜਾਬ ਦੇ ਵਿੱਚ ਕੀ ਹੋਇਆ ਵੀ ਸਾਡੇ ਵਲੰਟੀਅਰ ਮੈਨੂੰ ਇੰਨੇ ਫੋਨ ਆਉਂਦੇ ਸੀ ਕਹਿ ਕਹਿ ਕੇ ਮਰ ਗਏ ਵੀ ਗਲਤ ਕੈਂਡੀਡੇਟਸ ਨੂੰ ਵੋਟ ਨਾ ਵੀ ਟਿਕਟਾਂ ਨਾ ਦਿਓ। ਇਹਨਾਂ ਨੇ ਕਿਤੇ ਨਹੀਂ ਗੱਲ ਸੁਣੀ। ਸਟਿਲ ਅਸੀਂ ਐਕਸੈਪਟ ਕੀਤਾ ਸ਼ਾਇਦ ਕੋਈ ਮੈਰੀਕਲ ਹੋ ਜਾਵੇ ਤੇ ਅਸੀਂ ਪੰਜਾਬ ਵਿੱਚੋਂ ਬਣਾ ਲਾਂਗੇ।
ਉਹ ਤਾਂ ਸੁਭਾਵਿਕ ਸੀ, ਤੁਸੀਂ 5-6 ਦਿਨ ਪਹਿਲਾਂ ਫਰਸਟ੍ਰੇਟ ਹੋ ਗਏ, ਆਪਣੀ ਫੇਸਬੁੱਕ ਡੀਐਕਟੀਵੇਟ ਕੀਤੀ ਸੀ ਥੋੜੀ ਦੇਰ ਲਈ, ਤੇ ਉਹ ਤਾਂ ਦਿਖਾਈ ਦੇ ਰਿਹਾ।
ਮੈਨੂੰ ਪਤਾ ਸੀ ਨਹੀਂ ਅਸੀਂ ਜਿੱਤ ਰਹੇ, 6 ਮਹੀਨੇ ਪਹਿਲਾਂ ਹੀ ਪਤਾ ਲੱਗ ਗਿਆ ਜਦੋਂ ਖਲਾਰਾ ਪੈ ਰਿਹਾ ਸੀ।
ਹਾਂਜੀ, ਉਹ ਤਾਂ ਯਕੀਨ ਮੰਨਣ ਵਾਲੀ ਗੱਲ ਹੈ, ਪਰ ਹੁਣ ਤੁਸੀਂ ਇਹ ਦੱਸੋ ਕਿ ਜਿਹੜੀ ਤੁਸੀਂ ਪਟੀਸ਼ਨ ਪਾਈ ਆ ਉਸ ਦੇ ਉੱਤੇ ਮਤਲਬ ਕਿੰਨੇ ਕੁ ਲੋਕ ਤੁਹਾਡੀ ਸਪੋਰਟ, ਹਜੇ ਕਿੰਨੇ ਕੁ ਸਾਈਨ ਹੋਏ ਨੇ?
ਹਾਂ, ਮੈਂ ਸਵੇਰੇ ਉੱਠ ਕੇ ਚੈੱਕ ਕੀਤੇ ਜੀ, 1800 ਦੇ ਨੇੜੇ ਤੇੜੇ ਪਹੁੰਚ ਗਏ ਅਸੀਂ। ਅਸੀਂ ਕੋਈ ਏਡਾ ਤਗੜਾ ਕੈਂਪੇਨ ਨਹੀਂ ਚਲਾਇਆ, ਸਿਰਫ 2-3 ਗਰੁੱਪਸ ਵਿੱਚ ਸ਼ੇਅਰ ਕੀਤੀ ਆ ਪਟੀਸ਼ਨ। ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਲੋਕ ਕਈ ਕਹਿ ਰਹੇ ਆ, ਕੈਨੇਡਾ ਦੀ ਟੀਮ ਆ ਜੀ, ਉਹ ਮੈਨੂੰ ਕਹਿ ਰਹੇ ਜੀ ਵਿਰੋਧੀ ਪਟੀਸ਼ਨਾਂ ਸਾਈਨ ਕਰਵਾ ਰਹੇ ਆ, ਤੇ ਮੈਂ ਕਿਹਾ ਵੀ ਮੇਰੇ ਤੇ ਟੈਗ ਲਾਓ ਨਾ, ਮੈਂ ਕਾਂਗਰਸ ਤੋਂ 10 ਕਰੋੜ ਲਿਆ ਤੇ ਮੈਂ ਇਸ ਕਰਕੇ ਪਟੀਸ਼ਨ ਸ਼ੁਰੂ ਕੀਤੀ ਆ। ਇਹੀ ਜਿਹੜੀ ਚੀਜ਼ ਨਾ ਐਕਸੈਪਟੈਂਸ, ਇਹ ਇੰਨੀ ਕੁ ਮਾੜੀ ਆ ਵੀ ਐਕਸੈਪਟੈਂਸ ਤੁਸੀਂ ਆਪਣੇ ਆਪ ਚ ਕ੍ਰੀਏਟ ਕਰੋ ਵੀ ਨਹੀਂ ਮੇਰੇ ਤੋਂ ਹੋਇਆ, ਆਮ ਸਟੈਪਸ ਆਏ।
ਮਿੰਟੂ ਜੀ,
ਹੁਣ ਬਾਕੀ ਪਾਰਟੀਆਂ ਦੇ ਵਿੱਚ ਵੀ ਇਹੀ ਹੈ ਨਾ।
ਮਿੰਟੂ ਜੀ, ਇੱਕ ਸਵਾਲ ਹੁਣ ਇਹ ਮੈਂ ਤੁਹਾਡੇ ਤੋਂ ਵੀ ਪੁੱਛਦਾ ਕਿ ਜਦੋਂ ਤਾਂ ਦੂਸਰੀਆਂ ਪਾਰਟੀਆਂ ਕਰਦੀਆਂ ਉਹਨਾਂ ਨੂੰ ਤਾਂ ਕਹਿੰਦੇ ਨੇ ਭਗਤ, ਅੰਨੇ ਭਗਤ, ਠੀਕ ਹੈ ਨਾ। ਹੁਣ ਗੁਰਪ੍ਰੀਤ ਗਿੱਲ ਦੇ ਉੱਤੇ ਸਿੱਧਾ ਇਲਜ਼ਾਮ ਲਾ ਰਹੇ ਨੇ ਕੈਨੇਡਾ ਵਾਲੇ ਕਿ ਵਿਰੋਧੀ ਆ, ਹਾਲਾਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਾਰੀ ਮਤਲਬ ਕੈਂਪੇਨ ਦੇ ਵਿੱਚ ਸਪੋਰਟ, ਉਹ ਵੀ ਮੰਨਣ ਨੂੰ ਤਿਆਰ ਨਹੀਂ, ਤਾਂ ਫਿਰ ਉਹ ਫਿਲਾਸਫੀ ਤਾਂ ਉਹਨਾਂ ਭਗਤਾਂ ਦੇ ਵੀ ਲੱਗਦੀ।
ਤੁਸੀਂ 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 ਸ਼ਬਦ ਸੰਭਾਲ ਗਏ ਥੋੜਾ ਜਿਹਾ, ਮੈਂ ਕਹਿਣਾ ਹੁੰਦਾ ਤਾਂ ਸ਼ਬਦ ਐ ਕਹਿਣਾ ਸੀ, ਹੁਣ ਗੁਰਪ੍ਰੀਤ ਗਿੱਲ ਨੂੰ ਕਹਿੰਦੇ ਗਦਾਰ, ਅਸਲ ਤਾਂ ਇਹੀ ਕਹਿੰਦੇ ਆ ਨਾ, ਵਿਰੋਧੀ ਨੀ ਕਹਿੰਦੇ ਗਦਾਰ ਕਹਿੰਦੇ ਆ, ਕਿਉਂਕਿ ਮੈਨੂੰ ਅਕਸਰ ਸੁਣਨ ਨੂੰ ਮਿਲਦੀਆਂ ਨੇ ਇਹ ਗੱਲਾਂ, ਮੈਨੂੰ ਪਤਾ ਵੀ ਇਹ ਕੀ ਸ਼ਬਦ ਸਾਡੇ ਲਈ ਵਰਤਦੇ ਆ। ਸੋ ਕੋਈ ਚੱਕਰ ਨੀ, ਇਹ ਚੀਜ਼ਾਂ ਦੇਖੋ, ਸਾਡੀ ਤਾਂ ਇੱਕ ਚੀਜ਼ ਮੰਨਣਾ ਵੀ ਜੇ ਤੁਹਾਡੀ ਅਟੈਂਸ਼ਨ ਸਹੀ ਆ, ਨੀਅਤ ਨੀਤੀ ਸਹੀ ਆ, ਕੋਈ ਕੁਛ ਕਹੀ ਜਾਵੇ, ਕੋਈ ਪਰਵਾਹ ਨੀ ਮੰਨਣੀ ਚਾਹੀਦੀ। ਜੇ ਤੁਹਾਡੀ ਹੈਗੀ ਨੀਅਤ ਨੀਤੀ ਚ ਫਰਕ ਤੇ ਅਟੈਂਸ਼ਨ ਚ ਫਰਕ, ਫੇਰ ਤੁਸੀਂ ਪਰਵਾਹ ਮੰਨੋ ਵੀ ਕੋਈ ਕੀ ਕਰ ਰਿਹਾ। ਸੋ ਇਸ ਕਰਕੇ ਮੈਨੂੰ ਨੀ ਲੱਗਦਾ,
ਮੈਨੂੰ ਨਾ ਇੱਕ ਬਹੁਤ ਬਜ਼ੁਰਗ ਔਰਤ ਦੱਸ ਰਹੀ ਸੀ, ਕਹਿੰਦੇ ਵੀ ਜਦੋਂ ਕਿਸੇ ਦੇ ਮਕਾਨ ਜਾਈਏ ਨਾ, ਹੈਨਾ, ਤੇ ਮੈਂ ਕਿਹਾ ਬੀਬੀ ਵੀ ਮਕਾਨ ਜਾਂਦੇ ਆ ਤੁਸੀਂ ਤੇ ਜਾਣਦੇ ਵੀ ਨੀ ਹੁੰਦੇ ਰਿਸ਼ਤੇਦਾਰਾਂ ਦੇ ਵੀ, ਗਾਂ ਰਿਸ਼ਤੇਦਾਰ ਵੀ, ਤੁਸੀਂ ਉੱਥੇ ਇੰਨੀਆਂ ਪਿੱਟਦੀਆਂ, ਇੰਨੀਆਂ ਰੋਨੀਆਂ, ਸੱਚੀ ਰੋਨੀਆਂ ਹੁੰਦੀਆਂ, ਤੇ ਮਤਲਬ ਸੱਚੀ ਰੋਜ਼ ਆ ਜਾਂਦਾ, ਤੁਸੀਂ ਤਾਂ ਜਾਣਦੇ ਵੀ ਨੀ ਹੁੰਦੇ, ਕਦੇ ਦੇਖਿਆ ਵੀ ਨੀ ਹੁੰਦਾ। ਉਹ ਕਹਿੰਦੀ ਕਾਕਾ ਇੱਦਾਂ ਆ ਵੀ ਉਹ ਜਿੱਦਾਂ ਉਹਨਾਂ ਨੂੰ ਤਾਂ ਨੀ ਰੋਈਦਾ, ਸਾਨੂੰ ਉੱਥੇ ਗਿਆ ਨੂੰ ਉਹਨਾਂ ਦਾ ਲੋਸ ਦੇ ਕੇ ਸਾਨੂੰ ਆਪਣੇ ਗਵਾਇਓ ਚੇਤੇ ਆ ਜਾਂਦੇ ਆ। ਸੋ ਇਸ ਕਰਕੇ ਮਿੰਟੂ ਬਰਾੜ ਨੂੰ ਨੀ ਆਪਣਾ ਅਫਸੋਸ ਕਰ ਰਹੇ,
ਰੋਜ਼ ਹੀ ਸਾਨੂੰ ਝੱਲਣਾ ਪੈਂਦਾ ਨਾ ਕੁਛ,
ਸੰਦੂਕ ਭਰਿਆ ਹੋਇਆ
ਸਰੋਪਿਆਂ ਦਾ, ਤੇਰੇ ਨਾਲ ਹੁੰਦੀ ਦੇਖ ਕੇ ਨਾ ਸਾਨੂੰ ਆਪਣੀ ਚੇਤੇ ਆ ਜਾਂਦੀ
ਆਪਣੇ ਦੁੱਖ।
ਦੇਖੋ ਪਟੀਸ਼ਨ ਬਾਰੇ ਮੈਂ ਗੱਲ ਕਲੀਅਰ ਕਰ ਦਵਾਂ, ਅਸੀਂ ਸੰਜੇ ਸਿੰਘ ਨੂੰ ਨੀ ਕਿਹਾ ਵੀ ਤੂੰ ਰਿਜ਼ਾਈਨ ਕਰ, ਮੈਂ ਪਟੀਸ਼ਨ ਦੇ ਵਿਚ ਹੀ ਲਿਖਿਆ ਵੀ ਆਫਟਰ ਦਾ ਡਿਬਾਕਲ ਆਫ ਪੰਜਾਬ ਇਲੈਕਸ਼ਨ 2017 ਹੀ ਸ਼ੁਡ ਹੈਵ ਰਿਜ਼ਾਈਨਡ ਫਰੋਮ ਦਾ ਪੋਜੀਸ਼ਨ। ਜੇ ਉਹਨੇ ਰਿਜ਼ਾਈਨ ਨਹੀਂ ਕੀਤਾ ਤੇ ਅਰਵਿੰਦ ਕੇਜਰੀਵਾਲ ਉਹਨੂੰ ਉਸ ਪੋਜੀਸ਼ਨ ਤੋਂ ਲਾਵੇ, ਇੱਕ ਐਗਜ਼ਾਮਪਲ ਸੈੱਟ ਕਰੇ ਵੀ ਜਿਹੜੇ ਵੀ ਅਸੀਂ ਇਹਦੇ ਵਿਚ ਤਾਂ ਰੌਲਾ ਨੀ ਹੈਗਾ ਵੀ ਪੰਜਾਬ ਲੀਡਰਸ਼ਿਪ ਨੂੰ ਤੁਸੀਂ ਦੋ ਜਾਂ ਅਬਜ਼ਰਵਰ ਲਾਓ, ਇਟ ਡਜ਼ਨਟ ਮੈਟਰ। ਪਰ ਉਹ ਬੰਦੇ ਨੂੰ ਜੇ ਤੁਸੀਂ 100 ਸੀਟਾਂ ਕਹਿ ਰਹੇ ਹੋ ਨਾ ਵੀ 100 ਸੀਟ ਆ ਰਹੀ ਹੈ, 100 ਸੀਟ ਆ ਰਹੀ ਹੈ, ਤੇ 100 ਦੇ ਵਿਚੋਂ 20 ਆ ਰਹੀਆਂ ਨੇ, ਤੇ ਦੈਨ ਯੂ ਹੈਵ ਟੂ ਰਿਜ਼ਾਈਨ ਵੀ ਤੁਹਾਡੇ ਕੋਲ ਸਟ੍ਰੈਟਜੀ ਨਹੀਂ ਸਹੀ ਬਣੀ।
ਤੇ
ਬਾਕੀ ਮੈਂ ਦੇਖੋ ਜੀ, ਮੈਂ ਕੋਈ ਅਹੁਦੇਦਾਰ ਨੀ ਹੈਗਾ ਆਮ ਆਦਮੀ ਪਾਰਟੀ ਦਾ, ਹਜੇ ਇਲੈਕਸ਼ਨ ਤੋਂ 4 ਕੁ ਦਿਨ ਹੀ ਪਹਿਲੋਂ ਸਾਡੇ ਸੁੱਖੀ ਭਾਜੀ ਹੈਗੇ ਇੱਥੇ ਕੈਨਬਰਾ ਤੋਂ, ਉਨ੍ਹਾਂ ਨੂੰ ਕਨਵੀਨਰ ਬਣਾਇਆ ਕਹਿ ਲਈਏ ਆਮ ਆਦਮੀ ਪਾਰਟੀ ਵੱਲੋਂ, ਮੇਰੀ ਸਪੋਰਟ ਨਾਲ ਉਹ ਬਣੇ ਨੇ। ਮੈਨੂੰ ਪਤਾ ਸੀ ਵੀ ਕੀ ਆ ਰਿਹਾ ਤੇ ਮੈਂ ਅਹੁਦਾ ਤਾਂ ਕਦੀ ਲੈਣਾ ਨੀ ਜੀ। ਆਰਗੇਨਾਈਜੇਸ਼ਨ ਬੰਦਾ ਚਲਾ ਲਵੇ ਪਰ ਪੋਲੀਟੀਕਲ ਪਾਰਟੀ ਦਾ ਕੋਈ ਅਹੁਦਾ ਲੈਣ ਦੀ ਲੋੜ ਨੀ, ਕਿਉਂਕਿ ਫਿਰ ਤੁਹਾਨੂੰ ਨਾ ਪ੍ਰੈਸ਼ਰ ਪੈਂਦਾ ਵੀ ਤੁਸੀਂ ਚੁੱਪ ਕਰ ਦਿਓ। ਪਰ ਮੈਂ ਇੱਥੇ ਕਹਿ ਦਵਾਂ ਵੀ ਅਰਵਿੰਦ ਜਿਹੜੇ ਪ੍ਰਜਾਪਤੀ ਜੀ ਨੇ ਆਸਟ੍ਰੇਲੀਆ ਦੇ ਕਨਵੀਨਰ, ਉਹਨਾਂ ਦਾ ਮੈਨੂੰ ਕੱਲ ਫੋਨ ਆਇਆ ਸੀ, ਉਹਨਾਂ ਨੇ ਮੈਨੂੰ ਕਿਹਾ ਵੀ ਦੈਟਸ ਯੋਰ ਡੈਮੋਕ੍ਰੇਟਿਕ ਰਾਈਟ ਵੀ ਤੁਸੀਂ ਆਪਣੀ ਆਵਾਜ਼ ਉਠਾ ਸਕਦੇ ਹੋ। ਸੋ ਉਹਨਾਂ ਦਾ ਮੈਨੂੰ ਕੋਈ ਧਮਕੀ ਭਰਿਆ ਫੋਨ ਨਹੀਂ ਆਇਆ, ਐਂਡ ਹੀ ਐਕਚੁਲੀ ਐਕਨੋਲੇਜ ਮੀ ਵੀ ਤੁਸੀਂ ਠੀਕ ਹੈ, ਤੁਸੀਂ ਆਪਣੀ ਆਵਾਜ਼ ਉਠਾ ਰਹੇ ਹੋ। ਉਹਨਾਂ ਨੇ ਕੰਡੋਨ ਨਹੀਂ ਕੀਤਾ ਨਾ ਕੰਡੈਮ ਕੀਤਾ, ਬਟ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਠੀਕ ਹੈ ਤੁਸੀਂ ਆਪਣੀ ਆਵਾਜ਼ ਉਠਾ ਰਹੇ ਹੋ, ਲੀਡਰਸ਼ਿਪ ਦੇ ਕੋਲ ਇਹ ਚੀਜ਼ ਪਹੁੰਚ ਗਈ ਆ, ਐਂਡ ਦੇ ਵਿਲ ਮੇਕ ਅ ਡਿਸੀਜਨ।
ਦੈਟਸ ਨਾਈਸ।
ਸੋ ਇਹੀ ਸਾਡੀ ਮੰਸ਼ਾ ਸੀ।
ਬਹੁਤ ਵਧੀਆ। ਦੂਜੀ ਗੱਲ, ਹੁਣ ਤੁਸੀਂ ਆਏ ਹੀ ਹੋ ਤੇ ਮਿੰਟੂ ਜੀ, ਜਿਹੜਾ ਲੋਪੋ ਕੇ ਦੇ ਉੱਤੇ ਕੇਸ ਪਿਆ 25-26 ਦਾ, ਉਹਦੇ ਬਾਰੇ ਵੀ ਗੱਲ ਕਰ ਲੋ। ਹੁਣ ਮਿੰਟੂ ਜੀ, ਮੈਨੂੰ ਲੱਗਦਾ ਉਹਨਾਂ ਦਾ ਕਨੈਕਸ਼ਨ ਡਾਊਨ ਹੈ, ਤੇ ਮੈਂ ਉਹਦੇ ਬਾਰੇ, ਹਾਂਜੀ ਉਹਦੇ ਬਾਰੇ ਗੱਲ ਕਰਨਾ ਚਾਹਾਂਗਾ ਜੀ। ਹਾਂਜੀ, ਆ ਗਏ। ਜਿਹੜਾ ਮਤਲਬ ਲੋਪੋ ਕੇ ਦੇ ਸੁਖਜਿੰਦਰ ਲੋਪੋ ਕੇ ਦੇ ਉੱਤੇ ਕੇਸ, ਉਹ ਘਰੇਲੂ ਲੜਾਈ ਹੈ ਜਾਂ ਵਾਕਿਆ ਉਹ ਪ੍ਰਭਾਵਿਤ ਹੈ ਪੋਲਿਟਿਕਸ ਤੋਂ? ਗੁਰਪ੍ਰੀਤ ਜੀ,
ਅੱਛਾ ਮੈਨੂੰ ਪੁੱਛ ਰਹੇ ਹੋ ਇਹ ਜੀ? ਦੇਖੋ, ਹਜੇ ਕੱਲ ਹੀ ਸੁਖਜਿੰਦਰ ਲੋਪੋ ਨੇ ਸਟੇਟਸ ਪਾਇਆ ਸੀ ਆਪਣਾ ਵੀ ਮੈਂ ਪੂਰੇ ਸਬੂਤਾਂ ਦੇ ਨਾਲ ਆਊਂਗਾ ਵਾਪਸ। ਹੁਣ ਦੇਖੋ, ਇਹ ਵੀ ਉਹੀ ਗੱਲ ਹੋਈ ਆ, ਭਗਵੰਤ ਮਾਨ ਦੀ ਸ਼ਰਾਬ।
ਅੱਛਾ।
ਉਹਨੇ ਚੋਣਾਂ ਤੋਂ ਬਾਅਦ ਇੱਕ ਵੀਡੀਓ ਪਾਈ ਸੀ ਤੇ ਉਹਨੇ ਕਿਹਾ ਸੀ ਵੀ ਬਾਈ ਤੂੰ ਸ਼ਰਾਬ ਆਪਣੀ ਛੱਡ ਦੇ ਤੇ ਵੀ ਤੈਨੂੰ ਫਾਇਦਾ ਹੀ ਹੋਊਗਾ ਇਸ ਚੀਜ਼ ਦਾ, ਲੋਕ ਤੇਰੇ ਵੱਲ ਬੜੀਆਂ ਨਿਗਾਹਾਂ ਆਸਾਂ ਵੱਲ ਨਾਲ ਦੇਖਦੇ ਨੇ।
ਬਹੁਤ ਵਧੀਆ ਲੌਜਿਕ ਦਿੱਤਾ ਸੀ, ਬਹੁਤ ਵਧੀਆ ਲੌਜਿਕ ਦਿੱਤਾ ਸੀ ਵੀਡੀਓ ਚ ਉਹਨਾਂ ਨੇ।
ਹਾਂਜੀ, ਤੁਸੀਂ ਦੇਖੋ, ਤੁਹਾਡੇ ਯਾਰ ਦੋਸਤ ਵੀ ਉਹੀ ਹੋਣੇ ਚਾਹੀਦੇ ਨੇ ਜਿਹੜੇ ਤੁਹਾਨੂੰ ਟੋਕਣ ਬਾਈ ਇਹ ਗਲਤ ਕੰਮ ਕਰ ਰਹੇ ਆ, ਠੀਕ ਹੈ ਨਾ? ਕਿਉਂਕਿ ਬਾਅਦ ਵਿਚ ਤਾੜੀ ਵਜਾਉਣ ਵਾਲੇ ਤਾਂ ਬਹੁਤ ਆ ਜਾਣਗੇ। ਤੇ ਹੁਣ ਉਹ ਜਿਹੜੇ ਉਹਦੇ ਹੈ ਨਾ ਭਗਵੰਤ ਮਾਨ ਦੇ ਸਪੋਰਟਰ, ਬੜੇ ਹਾਰਡ ਕੋਰ ਨੇ। ਮੈਂ ਵੀ ਪੇਜ ਚਲਾਉਂਦਾ ਹੁੰਦਾ ਸੀ ਫੈਨ ਭਗਵੰਤ ਮਾਨ ਦੇ, ਮੈਨੂੰ ਐਡਮਿਨ ਬਣਾਇਆ ਸੀ ਉਹ ਮੁੰਡਿਆਂ ਨੇ ਉੱਥੋਂ ਪੰਜਾਬ ਤੋਂ, ਉਹ ਮੈਂ ਇੱਕ ਲਾਈਨ ਲਿਖੀ ਤੇ ਉਹ ਮੈਨੂੰ ਉਹਨਾਂ ਨੇ ਐਡਮਿਨ ਤੋਂ ਰਿਮੂਵ ਕਰਤਾ, ਮੇਰੀ ਨੌਕਰੀ ਚੱਲ ਗਈ, ਹੁਣ ਮੈਂ ਬੇਰੁਜ਼ਗਾਰ ਆ ਜੀ। ਤੇ ਉਹਨਾਂ ਨੇ ਦੇਖੋ ਵੀ ਉਹਨਾਂ ਨੇ ਕਿਹਾ ਵੀ ਤੂੰ ਬਾਈ ਸ਼ਰਾਬ ਆਪਣੀ ਛੱਡ ਦੇ, ਘਟਾ ਦੇ, ਜਿੱਦਾਂ ਵੀ ਕਰਦੇ ਨਾ। ਕੋਈ ਉਹਨਾਂ ਨੇ ਗਾਲ ਨੀ ਕੱਢੀ, ਕੋਈ ਉਹਨਾਂ ਨੇ ਉਹਨਾਂ ਤੇ ਕੋਈ ਤਾਨਾ ਨੀ ਕੱਸਿਆ, ਕੋਈ ਉਹਨਾਂ ਤੇ ਤਵਾ ਨੀ ਲਾਇਆ। ਇਸੇ ਉਸ ਬੰਦੇ ਨੇ ਇੰਨੀਆਂ ਵੀਡੀਓ ਭਗਵੰਤ ਮਾਨ ਦੇ ਹੱਕ ਚ ਪਾਈਆਂ ਨੇ ਵੀ ਰਹਿ ਰੱਬ ਦਾ ਨਾਂ, ਵੀ ਉਹ ਬਹੁਤ ਸਪੋਰਟ ਕੀਤੀ ਉਹਨਾਂ ਨੇ। ਪਰ ਉਹੀ ਹੈ ਨਾ ਵੀ ਜਦੋਂ ਤੁਸੀਂ ਇੱਕ ਚੀਜ਼ ਤੇ ਪੁਆਇੰਟ ਆਊਟ ਕਰੋਗੇ ਬਾਈ ਤੂੰ ਇੱਥੇ ਗਲਤ ਆ, ਤੇ ਉਹ ਹੁਣ ਤੁਹਾਡੇ ਦੋਸਤ ਦੀ ਜਿਹੜੀ ਸਮਝਦਾਰੀ ਹੈ ਨਾ ਉਹਤੇ ਗੱਲ ਆ ਜਾਂਦੀ ਵੀ ਉਹ ਕਿੰਨਾ ਕੁ ਸਮਝਦਾਰ ਆ, ਉਹ ਤੁਹਾਡੀ ਗੱਲ ਨੂੰ ਕਿਸ ਤਰੀਕੇ ਨਾਲ ਲੈਂਦਾ। ਹੁਣ ਲੋਪੋ ਨੇ ਜਦੋਂ ਇਹ ਗੱਲ ਕਰਤੀ, ਜਿਹੜਾ ਅਮਰੀਕ ਲੋਪੋ ਇੱਕ ਹੈਗਾ ਉਹਦਾ ਇਹ ਵੀ ਰੌਲਾ ਚੱਲਣ ਦਿਆ ਵੀ ਉਹਨੂੰ ਫਰੀਦਕੋਟ ਤੋਂ ਲੋਕ ਵੀ ਆਪਣੇ ਆਮ ਆਦਮੀ ਪਾਰਟੀ ਦੀ ਟਿਕਟ ਦਵਾਈ ਜਾਊਗੀ, ਸੋ ਇਹ ਵੀ ਉਹਨਾਂ ਕੀਤਾ ਹੋਇਆ ਵਾਅਦਾ, ਪਤਾ ਨੀ ਇਹ ਵੀ ਚੱਲ ਰਿਹਾ। ਸੋ ਉਸ ਬੰਦੇ ਨੇ ਕਾਫੀ ਵੱਡਾ ਕੈਂਪੇਨ ਇਹਦੇ ਵਿਰੁੱਧ ਖੋਲਿਆ, ਤੇ ਹੁਣ ਜਿਹੜੀ ਇੰਜਰੀ ਵਾਲੀ ਗੱਲ ਆਈ ਹੈ ਵੀ ਉਹ ਬੰਦੇ ਦੇ ਟੱਕ ਲੱਗਾ ਜਾਂ ਕੁਛ ਲੱਗਾ, ਵੀ ਇਹ ਦੋਨੇ ਭਰਾਵਾਂ ਨੇ ਉਹਨੂੰ ਵੀ ਉਹਦੀ ਕੁੱਟਮਾਰ ਕੀਤੀ ਆ, ਸੋ ਪਿੱਛੇ ਦੀ ਸਟੋਰੀ ਕੀ ਆ? ਪਰਚਾ ਜਿਹੜੇ ਬੰਦੇ ਨੇ ਦਰਜ ਕੀਤਾ ਉਹ ਉਹੀ ASI ਆ ਜਿਹਦੇ ਵਿਰੁੱਧ ਲੋਕਾਂ ਨੇ ਧਰਨਾ ਲਾਇਆ ਸੀ ਉਹਦੇ ਥਾਣੇ ਦੇ ਬਾਹਰ ਜਾ ਕੇ, ਤੇ ਉਹਨੇ ਵੀ ਮਿੰਟ ਨੀ ਲਾਇਆ ਵੀ ਉਹਨੇ ਪਰਚਾ ਦਰਜ ਕਰਤਾ, ਤੇ ਹੁਣ ਮੇ ਬੀ ਉਹ ਜੇਈ ਵੀ ਆ ਜਾਵੇ ਦੇਖੋ। ਲੋਪੋ ਨੇ ਓਪਨਲੀ ਇੱਕ ਵੀਡੀਓ ਦੇ ਵਿਚ ਕਿਹਾ, ਕਹਿੰਦਾ ਜਿਹੜਾ ਲੋਕ ਮੈਨੂੰ ਕਹਿੰਦੇ ਨੇ ਨਾ ਵੀ ਮੈਂ ਜਿਹੜਾ ਚੰਦਾ ਆ ਉਹ ਖਾਨਾ ਆ, ਉਹ ਆਪਣੇ ਘਰ ਚਲਾਉਣਾ ਜਾਂ ਆਪਣੇ ਵੀ ਖਰਚਾ ਪੂਰਾ ਕਰਦਾ, ਕਹਿੰਦਾ ਵੀ ਜਿਹੜੇ ਬੰਦਿਆਂ ਦੇ ਮੇਰੇ ਤੋਂ ਪੈਸੇ ਆਏ ਆ ਮੈਂ ਉਹ ਅੱਗੇ ਦਿੱਤੇ ਨੇ, ਜੇ ਤੁਸੀਂ ਕੋਈ ਵੀ ਇੱਕ ਐਵੀਡੈਂਸ ਲੱਭ ਦੋ ਵੀ ਮੈਂ ਓਨੇ ਪੈਸੇ ਅੱਗੇ ਨਹੀਂ ਦਿੱਤੇ ਤੇ ਮੈਂ 10 ਗੁਣਾ ਵਾਪਸ ਕਰੂੰਗਾ। ਉਸ ਪੈਸੇ ਇਟਸ ਅ ਵੈਰੀ ਡੇਅਰਿੰਗ ਸਟੇਟਮੈਂਟ ਆਪਾਂ ਕਰੈਕਟਰ ਤੇ ਉਂਗਲ ਨਹੀਂ ਉਠਾ ਸਕਦੇ ਪਰ ਆਈ ਡੋਂਟ ਨੋ ਵੀ ਕੀ ਪਿੱਛੇ ਚੱਲ ਰਿਹਾ ਕਿਉਂਕਿ ਇਹੀ ਗੱਲ ਬਲਜਿੰਦਰ ਕੌਰ ਜਿਹੜੀ ਤਲਵੰਡੀ ਸਾਬੋ ਤੇ ਜਿੱਤੀ ਹੈ ਨਾ ਉਹਦੇ ਵਿਰੁੱਧ ਇੱਕ ਮਨਦੀਪ ਕੌਰ ਬਰਾੜ ਦੀ ਨਾਂ ਦੀ ਕੁੜੀ ਆ 22 ਸਾਲ ਦੀ ਉਹਨੇ ਵੀ ਆਹੀ ਕੰਮ ਸ਼ੁਰੂ ਕੀਤਾ ਸੀ ਵੀ ਮੈਨੂੰ ਧਮਕੀਆਂ ਦਵਾਈਆਂ ਉਹਨੇ ਮੇਰੇ ਘਰੇ ਆ ਕੇ ਗਾਲਾਂ ਕੱਢੀਆਂ ਉਹ ਬਾਅਦ ਵਿਚ ਪਤਾ ਲੱਗਾ ਵੀ ਉਹਦਾ ਚਾਚਾ ਸੀ ਤੇ ਉਹ ਜ਼ਮੀਨ ਦਾ ਕੋਈ ਰੌਲਾ ਚੱਲ ਰਿਹਾ ਤੇ ਉਹਨੇ ਗਾਲਾਂ ਕੱਢੀਆਂ ਸੋ ਪੋਲੀਟੀਕਲ ਰੰਗ ਬਹੁਤ ਛੇਤੀ ਦਿੱਤਾ ਜਾ ਰਿਹਾ ਪਰ ਆਈ ਡੋਂਟ ਨੋ ਵੀ ਐਟ ਦ ਮੋਮੈਂਟ ਕੀ ਹੋਇਆ ਹੋਪਫੁਲੀ ਅੱਜ ਸੁਖਜਿੰਦਰ ਲੋਪੋ ਕੁਛ ਦੱਸੇ ਵੀ ਇਹ ਕੀ ਚੱਲ ਰਿਹਾ ਤੇ ਕੀ ਨਹੀਂ ਚੱਲ ਰਿਹਾ ਸ਼ਾਇਦ ਉਹਦੀ ਬੇਲ ਹੋ ਗਈ ਆ ਕੱਲ ਉਹਨੇ ਸਟੇਟਸ ਪਾਇਆ ਸੀ ਸੋ ਜਿੰਨਾ ਕੁ ਮੈਨੂੰ ਪਤਾ ਜੀ ਉਹ ਤੁਹਾਨੂੰ ਮੈਂ ਸ਼ੇਅਰ ਕਰਤਾ ਜੀ ਹੁਣ
ਚਲੋ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਤੁਸੀਂ ਗੱਲ ਸਾਰੀ ਕਲੀਅਰ ਕੀਤੀ ਫਸਟ ਹੈਂਡ ਇਨਫੋਰਮੇਸ਼ਨ ਪਟੀਸ਼ਨ ਬਾਰੇ ਤੇ ਸੁਖਜਿੰਦਰ ਲੋਪੋ ਬਾਰੇ ਤੁਸੀਂ ਸ਼ੇਅਰ ਕਰਤੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ
ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੇ ਵਾਂਸ ਅਗੇਨ ਹੈਪੀ ਬਰਥਡੇ ਹਰਮਨ ਰੈਡੀ
ਹਾਂਜੀ ਸ਼ੁਕਰੀਆ ਸ਼ੁਕਰੀਆ
ਸੋ
ਗੁਰਪ੍ਰੀਤ ਗਿੱਲ ਕੈਨਬਰਾ ਤੋਂ ਜੁੜੇ ਹੋਏ ਸਨ ਸੋ ਮਿੰਟੂ ਜੀ ਬਹੁਤ ਸਾਰੇ ਸੁਨੇਹੇ ਆ ਰਹੇ ਨੇ ਆਪਾਂ ਉਹ ਵੀ ਲੈਣੇ ਆ ਅਮਨਦੀਪ ਸਿੰਘ ਬੈਲਜੀਅਮ ਤੋਂ ਆਏ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਇੱਕ ਬੜੀ ਲੰਬੀ ਕਵਿਤਾ ਉਨ੍ਹਾਂ ਨੇ ਭੇਜੀ ਹੈ ਤੇ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਸ਼ਾਮਲ ਕਰਨ ਦੀ ਮੱਖਣ ਸੋਈ ਗੋਲਡ ਕੋਸਟ ਵਾਲੇ ਬੜੇ ਵੱਡੇ ਪੱਧਰ ਤੇ ਮੁਬਾਰਕਾਂ ਦੇ ਰਹੇ ਨੇ ਜੀ ਅਸੀਸਾਂ ਦੇ ਰਹੇ ਨੇ ਤੇ ਇਵੇਂ ਹੀ ਚੜ੍ਹਦੀ ਕਲਾ ਦੇ ਵਿਚ ਰੱਖੇ ਹਰਮਨ ਰੇਡੀਓ ਨੂੰ ਵਾਹਿਗੁਰੂ ਤੇ ਸਾਰੀਆਂ ਟੀਮ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਬਹੁਤ ਬਹੁਤ ਸ਼ੁਕਰੀਆ ਜੀ ਰਵਿੰਦਰ ਸਿੰਘ ਸਿਡਨੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਤੁਸੀਂ ਧੋਬੀ ਬਾਜ਼ਾਰ ਦਾ ਨਾਮ ਲੈ ਕੇ ਬਠਿੰਡਾ ਯਾਦ ਕਰਵਾ ਦਿੱਤਾ ਮੈਂ ਉਥੇ ਆਪਣੀ ਸਾਰੀ ਸਟੱਡੀ ਫਿਨਿਸ਼ ਕੀਤੀ ਹੈ ਜੀ ਬਿਗ ਸਿਟੀ ਹਾਂਜੀ ਦੇਖੋ
ਧੋਬੀ ਬਾਜ਼ਾਰ ਦਾ ਨਾ ਸਿੱਧੂ ਸਾਹਿਬ ਜੇ ਕਿਸੇ ਵੀ ਨੌਜਵਾਨ ਕੋਲੇ ਜਾਂ ਬਠਿੰਡੇ ਲਾਗੇ ਰਹਿਣ ਵਾਲੇ ਬੰਦੇ ਕੋਲੇ ਧੋਬੀ ਬਾਜ਼ਾਰ ਦਾ ਜੇ ਨਾਂ ਲਓਗੇ ਤੇ ਉਹਦੇ ਅੰਦਰ ਝਰਨਾਹਟ ਨੀ ਹੁੰਦੀ ਜਿਹੜੀ ਉਹ ਝਰਨਾਹਟ ਨਿਕਲ ਜਾਂਦੀ ਆ ਨਾਂ ਤੋਂ ਜ਼ਰੂਰ ਹੋਰੂ ਜੇ ਲੱਗਦਾ ਗਾ ਵੀ ਨਾਂ ਕੀ ਆ ਪਰ ਮੈਂ ਇੱਥੇ ਦੱਸਦਾ ਵੀ ਸਿਰਫ ਇੱਕ ਇੱਕ ਸਟਰੀਟ ਆ ਜੀ ਇੱਕ ਇੱਕ ਰੋਡ ਆ ਤੇ ਜਿਹੜੀ ਕਿ ਇੱਕ ਕਿਲੋਮੀਟਰ ਹੋਣੀ ਆ ਲੰਬੀ ਸਿਰਫ ਪਰ ਉਹ ਰੋਡ ਜਿਵੇਂ ਚੰਡੀਗੜ੍ਹ ਦਾ 17 ਸੈਕਟਰ ਆ ਬਸ ਉਹੀ ਉਹ ਸਾਡਾ ਬਠਿੰਡੇ ਏਰੀਏ ਦਾ ਉਹੀ ਸਭ ਕੁਛ ਸੀ ਜੀ ਹੁਣ ਤੱਕ ਚਲੋ ਹੁਣ ਤਾਂ ਬਹੁਤ ਸਾਰੇ ਮਾਹੌਲ ਹੋ ਗਏ ਬਹੁਤ ਕੁਛ ਆ ਗਿਆ ਪਰ ਇੱਕ ਜਿਹੜੀ ਖਾਸ ਕਰਕੇ ਨੌਜਵਾਨ ਵਰਗ ਦੀ ਤੇ ਸ਼ੋਪਿੰਗ ਪਸੰਦ ਕਰਨ ਵਾਲੇ ਲੋਕਾਂ ਦੀ ਉਹ ਇੱਕ ਸੈਰਗਾਹ ਰਹੀ ਆ ਹੁਣ ਤੱਕ ਤੇ ਸਾਡੇ ਲਈ ਐਂ ਸੀ ਵੀ ਉਹ ਰੇਲਵੇ ਸਟੇਸ਼ਨ ਦੇ ਬਿਲਕੁਲ ਕਲੋਜ਼ ਹੋਣ ਕਾਰਨ ਤੇ ਜੇ ਤੁਹਾਡੀ ਇੰਡੀਆ ਚ ਗੱਡੀਆਂ ਵੀ ਤੁਹਾਨੂੰ ਪਤਾ ਹੀ ਹੈ ਨਾ ਵੀ 5 ਵਾਲੀ ਗੱਡੀ 8 ਆਉਂਦੀ ਆ ਤਾਂ ਫਿਰ ਜਿਹੜੇ ਉਹ 3 ਘੰਟੇ ਹੁੰਦੇ ਆ ਤੁਹਾਡੇ ਕਿਸੇ ਫਰੇਮ ਚ ਨਹੀਂ ਹੁੰਦੇ ਤੇ ਉਹ ਫਿਰ ਵਿਚਾਰਾ ਧੋਬੀ ਬਾਜ਼ਾਰ ਚੱਲਦਾ ਸੀ ਉਹ 3 ਘੰਟੇ
ਜੀ ਬਿਲਕੁਲ ਔਰ ਇਧਰ ਸਾਡੇ ਨਾਲ ਵੀਰਪਾਲ ਮੈਲਬਨ ਤੋਂ ਜੁੜੇ ਨੇ ਉਨ੍ਹਾਂ ਨੇ ਇੱਕ ਨਾ ਟਵੀਟ ਦੀ ਕਾਪੀ ਭੇਜੀ ਆ ਚੇਤਨ ਭਗਤ ਨੇ ਟਵੀਟ ਕੀਤੀ ਆ ਕਹਿੰਦੇ ਯੋਗੀ ਆਦਿੱਤਿਆ ਨਾਥ ਜਿਹੜਾ ਯੂਪੀ ਦਾ ਸੀਐਮ ਬਣਾ ਦਿੱਤਾ ਗਿਆ ਬਿਕੋਜ਼ ਵੈਨ ਯੂ ਮੇਕ ਦਾ ਨੋਟੀਐਸਟ ਗਾਏ ਇਨ ਦਾ ਕਲਾਸ ਮੋਨੀਟਰ ਹੀ ਬਿਹੇਵ ਦਾ ਬੈਸਟ ਕਹਿੰਦੇ ਨੇ ਕਿ ਜਦੋਂ ਤੁਸੀਂ ਸਾਰਿਆਂ ਨੂੰ ਇਲਤੀ ਬੰਦੇ ਨੂੰ ਤੁਸੀਂ ਕਲਾਸ ਦਾ ਮੋਨੀਟਰ ਬਣਾਉਂਦੇ ਹੋ ਤਾਂ ਉਹ ਬੈਸਟ ਬਿਹੇਵ ਕਰਦਾ ਇਹ ਗੱਲ ਵੈਸੇ ਉਦਾਂ ਠੀਕ ਵੀ ਆ ਕਿਸੇ ਹੱਦ ਤੱਕ ਕਿਉਂਕਿ ਇੱਥੇ ਨਾ ਤੁਹਾਨੂੰ ਪਤਾ 2004-5-6-7 ਦੇ ਵਿਚ ਬਹੁਤ ਰੌਲਾ ਪੈਂਦਾ ਹੁੰਦਾ ਸੀ ਸ਼ੋਆਂ ਦੇ ਵਿਚ ਜਿਹੜੇ ਸ਼ੋਅ ਹੁੰਦੇ ਹੁੰਦੇ ਸੀ ਨਾ ਤੇ ਉਥੇ ਜਿਹੜੇ ਮਤਲਬ ਕਈ ਇਲਤੀ ਟਾਈਪ ਸੀਗੇ ਉਹ ਬੜਾ ਖੱਪ ਪਾਉਂਦੇ ਹੁੰਦੇ ਸੀ ਇੱਥੋਂ ਤੱਕ ਕਿ ਮਤਲਬ ਲੇਡੀਜ਼ ਦੀਆਂ ਬਾਹਾਂ ਵੀ ਫੜੀਆਂ ਗੁੱਟ ਵੀ ਤੋੜੇ ਹੈ ਨਾ ਤੇ ਫਿਰ ਇੱਕ ਵਾਰੀ ਕੀ ਹੋਇਆ ਨਾ ਉਹਨਾਂ ਸਾਰਿਆਂ ਨੇ ਰਲ ਕੇ ਸ਼ੋਅ ਕਰਾਇਆ ਫਿਰ ਜਿਹੜੇ ਇਲਤੀ ਸੀਗੇ ਉਹਨਾਂ ਦੇ ਸ਼ੋਅ ਦੇ ਵਿਚ ਕੋਈ ਰੌਲਾ ਨਹੀਂ ਪਿਆ ਤੇ ਫੇਰ ਸਾਰੇ ਕਹਿੰਦੇ ਸੀ ਕਹਿੰਦੇ ਯਾਰ ਇਹਨਾਂ ਦੇ ਬਾਕੀ ਸਾਰਿਆਂ ਦੇ ਸ਼ੋਆਂ ਚ ਰੌਲਾ ਪੈਂਦਾ ਇਹਨਾਂ ਦੇ ਕੱਲੇ ਨੀ ਪੈਂਦਾ ਕਹਿੰਦੇ ਇਹੀ ਤਾਂ ਰੌਲਾ ਪਾਉਣ ਵਾਲੇ ਹੁੰਦੇ ਆ ਦੂਜਿਆਂ ਚ ਜਾ ਕੇ ਸੋ ਇਹ ਵੀ ਇੱਕ ਆ ਪਰ ਉਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਦੀ ਟਵੀਟ ਆਈ ਹੈ ਜੀ ਉਹ ਕਹਿੰਦੇ ਵੀ ਚੇਤਨ ਭਗਤ ਜੀ ਜੇ ਫਿਰ ਇਹ ਗੱਲ ਹੈ ਤਾਂ ਫਿਰ ਆਸਾ ਰਾਮ ਨੂੰ ਨਾ ਵਿਮੈਨ ਤੇ ਚਾਇਲਡ ਡਿਵੈਲਪਮੈਂਟ ਦਾ ਮਿਨਿਸਟਰ ਬਣਾ ਦਿਓ ਠੀਕ ਹੈ ਵਿਜੇ ਮਾਲਿਆ ਨੂੰ ਆਰ ਬੀ ਆਈ ਦਾ ਗਵਰਨਰ ਬਣਾ ਦਿਓ ਤੇ ਸੁਸਵਾਮੀ ਨੂੰ ਕਹਿੰਦੇ ਮਿਨਿਸਟਰ ਫਾਰ ਮਾਇਨੋਰਿਟੀ ਅਫੇਅਰ ਬਣਾ ਦਿਓ ਜੇ ਇਦਾਂ ਹੀ ਆ ਜੇ ਬੰਦਾ ਇਦਾਂ ਹੀ ਸੁਧਰਦਾ ਤਾਂ ਫਿਰ ਆਸਾ ਰਾਮ ਨੂੰ ਮਿਨਿਸਟਰ ਆਫ ਵੁਮੈਨ ਐਂਡ ਚਿਲਡਰਨ ਡਿਵੈਲਪਮੈਂਟ ਦਾ ਬਣਾ ਦਿਓ ਨਾ ਸੋ ਇਹ ਜਿਹੜਾ ਲੌਜਿਕ ਹੈ ਇਹ ਤਕਰੀਬਨ ਬਹੁਤੇ ਸਮੇਂ ਫੇਲ ਹੋ ਜਾਂਦਾ
ਦੇਖੋ ਸਿੱਧੂ ਸਾਹਿਬ ਇਹ ਨਾ ਆਸਾ ਆਪਣੀ ਆਦਿੱਤਿਆਨਾਥ ਤੇ ਗੱਲ ਕਰਨੀ ਥੋੜੀ ਜਿਹੀ ਬਣਦੀ ਹੈ ਜੇ ਇਜਾਜ਼ਤ
ਨਹੀਂ ਨਹੀਂ ਬਣਦੀ ਨੀ ਪਰ ਬਣਦੀ ਆਪਾਂ ਥੋੜੀ ਨੀ ਵੱਡੀ ਕਰਾਂਗੇ ਪਹਿਲਾਂ ਮੈਨੂੰ ਮੈਸੇਜ ਲੈ ਲੈਂਦੇ ਹੋ ਜੀ ਬਹੁਤ ਪੈਂਡਿੰਗ ਪਏ ਆ ਜੋਗਿੰਦਰ ਸੋਹੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਗਰਾਓ ਵਾਲੇ ਤੇ ਇੰਜੋਏ ਕਰ ਰਹੇ ਆ ਪ੍ਰੋਗਰਾਮ ਜੀ ਛੇਵੇਂ ਵਰੇਗੰਢ ਦੀਆਂ ਮੁਬਾਰਕਾਂ ਬਹੁਤ ਬਹੁਤ ਸ਼ੁਕਰੀਆ ਪ੍ਰਦੀਪ ਬੇਦੀ ਵੀ ਛੇਵੇਂ ਵਰੇਗੰਢ ਦੀਆਂ ਮੁਬਾਰਕਾਂ ਦੇ ਰਹੇ ਨੇ ਸਤਿ ਸ੍ਰੀ ਅਕਾਲ ਜੀ ਸੁਖਦੀਪ ਰਿਆੜ ਕੋਬਰਮ ਵਾਲੇ ਕਹਿ ਰਹੇ ਨੇ ਕਿ ਭਾਜੀ ਵੈਸੇ ਤਾਂ ਤੁਸੀਂ ਕਦੀ ਕਦੀ ਦੱਸ ਦਿਓ ਪਰ ਇੱਕ ਵਾਰੀ ਹਰਮਨ ਰੇਡੀਓ ਦੀ ਜਰਨੀ ਦੱਸੋ ਬਾਕੀ ਆਜੋ ਚਾਹ ਨਾਲ ਪਕੌੜੇ ਵੀ ਹੋ ਜਾਣ ਪਿੰਨੀਆਂ ਵੀ ਚਲੋ ਮੈਂ ਹਰਮਨ ਰੇਡੀਓ ਦੀ ਜਰਨੀ ਵੀ ਦੱਸਦਾ ਤੁਹਾਨੂੰ ਗੁਰਨੇਕ ਸਿੰਘ ਏਸ਼ੀਆ ਗਾਰਡਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਵੈਰੀ ਨਾਈਸ ਟੂ ਲਿਸਨ ਟੂ ਦਿਲ ਵਾਲੀ ਗੱਲ, ਸ਼ੁਕਰੀਆ ਜੀ। ਰਾਜੀ ਪੰਗੂ ਸਿੰਘਾਪੁਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਤੁਹਾਡੇ ਨਾਲ ਕੇਜਰੀਵਾਲ ਬਿਨਾਂ ਸਿਕਿਉਰਿਟੀ ਤੋਂ ਸਭ ਨੂੰ ਮਿਲਦਾ ਦਿੱਲੀ ਵਰਗੇ ਸ਼ਹਿਰ ਦੇ ਵਿਚ, ਤੇ ਤੁਹਾਡੇ ਨਾਲ ਸਹਿਮਤ ਨਹੀਂ ਹੈ ਜੀ ਕਹਿੰਦੇ, ਤੇ ਸਾਰਿਆਂ ਨੂੰ ਤੇ ਉਥੇ ਨੇ ਵੀ ਪੰਜਾਬ ਦੇ ਵਿਚ ਵੀ ਸਾਰਾ ਕੁਛ ਬੰਦ ਹੋਣਾ ਚਾਹੀਦਾ। ਕਿਵੇਂ ਸੁਖਬੀਰ ਬਾਦਲ ਕਿੰਨਾ ਵੱਡਾ ਕਾਫਲਾ ਲੈ ਕੇ ਤੁਰਦਾ ਸੀ। ਹਾਂਜੀ, ਵਧੀਆ ਵਿਚਾਰ ਹੈ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਤੇ
ਪਰ ਥੋੜੀ ਜੀ ਇੱਕ ਮਿੰਟ ਮੈਂ ਇੱਥੇ ਕਹਿਣਾ ਚਾਹੂੰਗਾ ਜੀ ਪੰਗੂ ਸਾਹਿਬ ਨੂੰ, ਪੰਗੂ ਸਾਹਿਬ ਥੋੜੀ ਜੀ ਜਿਹੜੀ ਸਾਡੀ ਮਨਸ਼ਾ ਇਹ ਹੈ ਨਾ, ਅਸੀਂ ਕੋਈ ਲਾਲ ਬੱਤੀ ਜਾਂ ਗਨਮੈਨਾਂ ਨੂੰ ਪ੍ਰਮੋਟ ਨਹੀਂ ਕਰ ਰਹੇ, ਪਰ ਨਾ ਕੁਝ ਇੱਕ ਰਾਗ ਹੁੰਦੇ ਆ, ਉਹ ਉਸ ਰਾਗ ਚ ਚੰਗੇ ਲੱਗਦੇ ਆ, ਉਸੇ ਸੁਰ ਨਾਲ ਉਸੇ ਬਾਜੇ ਨਾਲ ਹੀ ਗਾਏ ਜਾ ਸਕਦੇ ਆ, ਤੇ ਜੇ ਤੁਸੀਂ ਹੋਰ ਕਿਸੇ ਕੱਢਣ ਦੀ ਕੋਸ਼ਿਸ਼ ਕਰੋਗੇ ਨਹੀਂ ਨਿਕਲਦਾ। ਕੇਜਰੀਵਾਲ ਦੇ ਤੁਸੀਂ ਲੇਟੈਸਟ ਅਪਡੇਟ ਦੇਖੋ, ਲੇਟੈਸਟ ਚੀਜ਼ਾਂ ਦੇਖੋ, ਉਨ੍ਹਾਂ ਨੂੰ ਰੱਖਿਆ ਰਹੀ ਹੈ ਸਿਕਿਉਰਿਟੀ, ਜਦੋਂ ਦਾ ਉਨ੍ਹਾਂ ਦੇ ਉੱਤੇ ਤਿੰਨ ਚਾਰ ਵਾਰੀ ਹਮਲਾ ਹੋਇਆ ਨਾ, ਉਨ੍ਹਾਂ ਦੀ ਮਜਬੂਰੀ ਹੋ ਗਈ ਆ। ਹਾਂ, ਜਦੋਂ ਕਾਰਾਂ ਦੇ ਵਿੱਚ ਅੱਧੀ ਥਾਂ ਤੇ ਜਿਹੜੀ ਸਫ਼ਰ ਬੱਸਾਂ ਚ ਟ੍ਰੇਨਾਂ ਚ ਕਰਨ ਦੀ ਗੱਲ ਕਰਦੇ ਸੀ, ਉਹ ਨਹੀਂ ਕਰ ਸਕਦੇ। ਸੋ ਇਹ ਥੋੜਾ ਜਿਹਾ ਨਾ ਇਹ ਚ ਡਿਫਰੈਂਸ ਹੁੰਦਾ ਹੀ ਆ, ਰਹਿਣੇ ਜੋ ਹੈ।
ਦੂਜੀ ਗੱਲ ਇਹ ਆ ਕਿ ਉਹ ਦਿੱਲੀ ਦੀ ਮਿਊਨਿਸਪਲ ਕਾਰਪੋਰੇਸ਼ਨ ਮੰਗ ਰਹੀ ਆ, ਤੇ ਇਹ ਸੂਬਾ ਆ, ਇਹ ਚੀਫ ਮਿਨਿਸਟਰ ਆ, ਇਹ ਨਾਲੇ ਹੈਗਾ ਵੀ ਬਾਰਡਰ ਸਟੇਟ ਆ, ਬੜਾ ਵੋਲਟਾਈਲ ਏਰੀਆ ਆ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਨੂੰ ਮਨਜਿੰਦਰ ਸਿੰਘ ਸਿਡਨੀ ਤੋਂ, ਸਤਿ ਸ੍ਰੀ ਅਕਾਲ ਜੀ। ਤੇ ਭੁਪਿੰਦਰ ਲਾਂਬਾ ਵੀ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੇ ਨੇ, ਤੇ ਇਸ ਦੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ। ਭੁਪਿੰਦਰ ਲਾਂਬਾ ਸਿਡਨੀ ਤੋਂ ਸ਼ੁਕਰੀਆ ਜੀ। ਤੇ ਯੋਗੇਸ਼ ਠਾਕੁਰ ਜਪਾਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਟਲ ਜੀ, ਮੋਦੀ ਜੀ ਔਰ ਯੋਗੀ ਜੀ ਕੋ ਦੇਖ ਕੇ ਸੋਚਦਾ ਹੂੰ ਕਿ ਬਿਨਾਂ ਬੀਬੀ ਵਾਲਾ ਆਦਮੀ ਹੀ ਕਾਮਯਾਬੀ ਕੀ ਸ਼ਿਖਰ ਕੋ ਛੂਤਾ ਹੈ, ਲੇਕਿਨ ਰਾਹੁਲ ਕੋ ਦੇਖ ਕੇ ਵਾਪਸ ਚੁੱਪ ਕਰਕੇ ਬੈਠ ਜਾਤਾ ਹੂੰ। ਚਲੋ ਠੀਕ ਹੈ। ਤੇ ਈਮੇਲਾਂ ਦੇ ਜ਼ਰੀਏ ਜੀ ਰਜਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਜਲੌਂਗ ਤੋਂ, ਤੇ ਉਹ ਵੀ ਮੁਬਾਰਕਾਂ ਦੇ ਰਹੇ ਜਨਮ ਦਿਨ ਦੀਆਂ, ਵਾਹਿਗੁਰੂ ਚੜ੍ਹਦੀ ਕਲਾ ਰੱਖੇ, ਸ਼ੁਕਰੀਆ ਜੀ। ਤੇ ਸਾਡੇ ਨਾਲ ਇਧਰ ਬੋਧ ਸਿੰਘ ਜੁੜੇ ਨੇ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਕੈਨਬਰਾ ਤੋਂ। ਤੇ ਬਾਈ ਜੀ ਤੁਹਾਡੇ ਯੂਪੀ ਦੇ ਬਾਰੇ ਕੀ ਖਿਆਲ ਹੈ? ਆਦਿਤਿਆ ਆਨੰਦ, ਬਿਲਕੁਲ ਬਹੁਤ ਵਧੀਆ ਖਿਆਲ ਹੈ ਤੁਹਾਡੇ, ਮਿੰਟ ਦੋ ਠਹਿਰੋ, ਸਾਰੇ ਸ਼ੇਅਰ ਕਰਦੇ ਆ। ਜਗਵੀਰ ਸਿੱਖੋ ਵੀ ਸਤਿ ਸ੍ਰੀ ਅਕਾਲ ਮੁਬਾਰਕਾਂ ਦੇ ਰਹੇ ਨੇ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਸ਼ੁਕਰੀਆ ਜੀ। ਕੇਨਸ ਤੋਂ ਕਿਰਤ ਮਨੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ, ਕੀ ਹਾਲ ਹੈ ਛੋਟੀ ਭੈਣ? ਠੀਕ ਠਾਕ ਹੋ? ਤੇ ਉਹ ਵੀ ਗੁੱਡ ਲੱਕ ਕਹਿ ਰਹੇ ਨੇ। ਨਵੀ ਪੱਡਾ ਜੀ ਵੀ ਜੁੜੇ ਸਨ ਪ੍ਰੋਗਰਾਮ ਦੇ ਵਿਚ, ਤੇ ਉਹ ਵੀ ਵਧਾਈਆਂ ਦੇ ਰਹੇ ਨੇ। ਹੁਣੇ ਕਹਿੰਦੇ ਟਿਊਨ ਇਨ ਕੀਤਾ ਸੀ, ਪਰ ਇਹ ਕਾਫੀ ਦੇਰ ਪਹਿਲਾਂ ਸਾਡੇ ਨਾਲ ਪ੍ਰੋਗਰਾਮ ਚ ਆ ਚੁੱਕੇ ਸਨ। ਤੇ ਜਗਤਾਰ ਗਿੱਲ ਹਾਂਗਕਾਂਗ ਤੋਂ ਸਾਡੇ ਨਾਲ ਜੁੜੇ ਨੇ ਸਾਡੇ ਵੀਰ, ਤੇ ਕਹਿ ਰਹੇ ਨੇ ਕਿ ਇਕ ਵਾਰੀ ਗਿੱਲ ਵੀਰੇ ਪਟੀਸ਼ਨ ਨੂੰ ਖ਼ਬਰ ਮੰਨ ਕੇ ਜਨਤਾ ਨੂੰ ਖੁਸ਼ੀ ਹੋਈ ਸੀ, ਕੇਜਰੀਵਾਲ ਦੀ ਬੱਲੇ ਬੱਲੇ ਹੋਣ ਲੱਗ ਪਈ ਸੀ, ਪਰ ਜਿਉਂ ਜਿਉਂ ਖ਼ਬਰ ਦੀ ਸਚਾਈ ਪਤਾ ਲੱਗਦੀ ਹੈ ਨਿਰਾਸ਼ਤਾ ਹੋਈ ਤੇ ਫਿਰ ਪਟੀਸ਼ਨ ਸਾਈਨ ਕਰਨ ਲੱਗ ਪਏ ਨੇ। ਤੇ ਚਲੋ ਬਹੁਤ ਵਧੀਆ ਜੀ, ਸ਼ੁਕਰੀਆ। ਔਰ ਹਰਬੰਸ ਸਿੰਘ ਵੀ ਸਾਡੇ ਨਾਲ ਜੁੜੇ ਨੇ ਸਤਿਕਾਰਯੋਗ, ਤੇ ਉਹ ਵੀ ਹਰਮਨ ਰੇਡੀਓ ਨੂੰ ਵਧਾਈਆਂ ਦੇ ਰਹੇ ਨੇ। ਸੋ ਮਿੰਟੂ ਜੀ ਹੁਣ ਆਓ ਜੀ ਆਦਿਤਿਆ ਆਨੰਦ ਤੇ, ਕਾਫੀ ਮਤਲਬ ਬੇਕਰਾਰ ਹੈ ਮਨ, ਮੈਨੂੰ ਵੀ ਦੱਸੋ ਕੌਣ ਨੇ।
ਦੇਖੋ ਜੀ, ਪਹਿਲਾਂ ਤਾਂ ਮੈਂ ਥੋੜਾ ਜਿਹਾ ਆਦਿਤਿਆ ਆਨੰਦ ਤੇ ਚਾਨਣਾ ਪਾਊਂਗਾ, ਪਰ ਉਦੋਂ ਬਾਅਦ ਫਿਰ ਆਪਾਂ ਯੋਗ ਤੇ ਯੋਗੀ ਸ਼ਬਦ ਦੇ ਉੱਤੇ, ਤੁਸੀਂ ਵੈਸੇ ਤਾਂ ਬਹੁਤ ਵਾਰੀ ਕਰ ਚੁੱਕੇ ਆ ਕੁਝ ਇੱਕ ਗੱਲਾਂ, ਪਰ ਥੋੜਾ ਜਿਹਾ ਯੋਗ ਤੇ ਯੋਗੀ ਸ਼ਬਦ ਬਾਰੇ ਵੀ ਆਪਾਂ ਨੂੰ ਗੱਲ ਕਰਨੀ ਪੈਣੀ ਆ, ਬੈਲੈਂਸ ਬਣਾਉਣ ਵਾਸਤੇ ਜਾਂ ਦੋਨੇ ਪੱਖ ਦੇਖਣ ਵਾਸਤੇ ਵੀ ਯੋਗ ਕੀ ਹੁੰਦਾ, ਯੋਗੀ ਕੀ ਹੋਣਾ ਚਾਹੀਦਾ। ਪਰ ਫਿਲਹਾਲ ਜਿਹੜੀ ਅੱਜ ਜਿਹੜੇ ਯੋਗੀ ਦੀ ਗੱਲ ਕਰ ਰਹੇ ਹਾਂ, ਯੋਗੀ ਆਦਿਤਿਆ ਨਾਥ, ਅਸਲ ਦੇ ਵਿਚ ਅਜੇ ਸਿੰਘ ਨੇਗੀ ਹੈ ਜੀ ਉਹਨਾਂ ਦਾ ਨਾਂ, ਤੇ ਉਹ ਅੱਜ ਕੱਲ ਦਾ ਜਿਹੜਾ ਉੱਤਰਾਖੰਡ ਆ, ਪੌੜੀ ਗੜਵਾਲ, ਜੇ ਤੁਸੀਂ ਹੇਮਕੁੰਡ ਸਾਹਿਬ ਗਏ ਹੋ ਤਾਂ ਸ਼ਬਦਾਂ ਤੋਂ ਤੁਸੀਂ ਵਾਕਫ ਹੋਵੋਗੇ। ਪੌੜੀ ਗੜਵਾਲ ਜਿਹੜਾ ਹੇਮਕੁੰਡ ਸਾਹਿਬ ਦੇ ਜੋ ਜਾਣੇ ਆ, ਤੇ ਉੱਥੇ ਤੁਹਾਨੂੰ ਇਹੋ ਜਿਹੇ ਸਾਈਨ ਬੋਰਡ ਰਿਸ਼ੀਕੇਸ਼ ਤੋਂ ਬਾਅਦ ਲੱਗੇ ਮਿਲਦੇ ਆ। ਸੋ ਪਹਾੜੀ ਏਰੀਏ ਚ ਅਜੇ ਸਿੰਘ ਨੇਗੀ ਹੋਰਾਂ ਦਾ ਜਨਮ ਹੋਇਆ ਜੀ, ਤੇ ਉਮਰ ਚ 1972 ਦੇ ਜਿਹੜੇ ਉਹ ਜੰਮੇ ਆ, ਤੇ 44 ਸਾਲ ਦੇ ਆ ਜਿਹੜਾ ਉਨ੍ਹਾਂ ਦਾ ਜਿਹੜਾ ਰਿਕਾਰਡ ਦੱਸ ਰਿਹਾ। ਤੇ ਤਕਰੀਬਨ ਉਹ ਪਿਛਲੇ 10-12 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਕਾਫੀ ਜਿਹੜੇ ਅਹਿਮ ਰੋਲ ਅਦਾ ਕਰ ਰਹੇ ਆ, ਤੇ ਜਿਹਦੇ ਚੋ 4 ਵਾਰੀ ਤਾਂ ਜਿਹੜੇ ਜਿੱਤ ਚੁੱਕੇ ਆ ਆਪਣਾ MP ਦੇ ਇਲੈਕਸ਼ਨ, ਤੇ ਜਿਹੜੇ ਪਹਿਲੇ ਇਲੈਕਸ਼ਨ ਸੀਗੇ ਉਹ ਬਹੁਤ ਥੋੜੇ ਫਰਕ ਨਾਲ ਜਿੱਤੇ ਸੀ, ਪਰ ਉਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ, ਹਰ ਇਲੈਕਸ਼ਨ ਦੇ ਵਿਚ ਉਨ੍ਹਾਂ ਦਾ ਫਰਕ ਦਾ ਜਿਹੜਾ ਉਹ ਵੱਧਦਾ ਗਿਆ, ਤੇ ਵੱਡੇ ਅੰਤਰ ਨਾਲ ਉਹ ਜਿੱਤਦੇ ਗਏ। ਐਤਕੀ ਦੱਸ ਦਈਏ ਵੀ ਐਤਕੀ ਉਹ ਵਿਧਾਨ ਸਭਾ ਦੇ ਇਲੈਕਸ਼ਨ ਨਹੀਂ ਲੜੇ, ਉਹ MP ਆ, ਪਰ ਫੇਰ ਵੀ ਉਨ੍ਹਾਂ ਨੂੰ ਜਿਹੜਾ ਮੁੱਖ ਮੰਤਰੀ ਦੇ ਤੌਰ ਤੇ ਲਿਆਂਦਾ ਗਿਆ। ਤਾਂ ਇਹਦੇ ਚ ਜਿਹੜੀ ਉਨ੍ਹਾਂ ਦੇ ਜਿਹੜੀ ਕੰਟਰੋਵਰਸ਼ਲ ਗੱਲਾਂ ਆਉਂਦੀਆਂ ਉਹ ਆਉਂਦੀਆਂ ਜੀ ਵੀ 2-3 ਵੱਡੇ ਕਾਂਡ ਹੋਏ ਸੀਗੇ UP ਦੇ ਵਿਚ ਵੀ, ਤੇ ਉਸ ਦੇ ਵਿਚ ਇਨ੍ਹਾਂ ਨੇ ਜਿਹੜਾ ਇੱਕ ਮੁੰਬਈ ਗੋਰਖਪੁਰ ਦਾ ਜਿਹੜਾ ਗੋਦਨਾ ਐਕਸਪ੍ਰੈਸ ਦਾ ਜਿਹੜੇ ਡੱਬੇ ਫੂਕੇ ਸੀ, ਉਹ ਚ ਵੀ ਸਿੱਧੇ ਰੂਪ ਚ ਇਨ੍ਹਾਂ ਦਾ ਨਾਂ ਸੀ। ਤੇ ਉਨ੍ਹਾਂ ਨੇ 2008 ਦੇ ਵਿਚ ਵੀ ਕਾਫੀ ਕੁਛ ਆਜਮਗੜ੍ਹ ਦੇ ਵਿਚ ਜਿਹੜਾ ਜਾਣ ਲੇਵਾ ਹਿੰਸਕ ਹਮਲਿਆਂ ਦੀਆਂ ਜਿਹੜੀਆਂ ਗੱਲਾਂ ਸੀ ਉਨ੍ਹਾਂ ਚ ਵੀ ਸਿੱਧਮ ਸਿੱਧਾ ਇਨ੍ਹਾਂ ਦਾ ਨਾਂ ਆਉਂਦਾ ਪਰ ਉਨ੍ਹਾਂ ਸਾਰਿਆਂ ਤੋਂ ਵੱਧ ਕੇ ਜਿਹੜਾ ਮੇਰਾ ਮੰਨਣਾ ਵੀ ਜਿਹੜੀ ਉਨ੍ਹਾਂ ਦੇ ਅੰਦਰ ਜਿਹੜੇ ਇੱਕ ਜੋਗੀ ਆ ਜੋਗੀ ਦੇ ਅੰਦਰ ਜਿਹੜਾ ਤਪ ਦੀ ਅੱਗ ਹੋਣੀ ਚਾਹੀਦੀ ਆ ਉਹ ਅੱਗ ਦੀ ਥਾਂ ਤੇ ਇੱਕ ਦੁਨਿਆਵੀ ਅੱਗ ਡੁੱਲ ਡੁੱਲ ਪੈਂਦੀ ਆ ਸ਼ਬਦਿਕ ਅੱਗ ਡੁੱਲ ਡੁੱਲ ਪੈਂਦੀ ਆ ਤੇ ਅੱਜ ਕੱਲ ਲੋਕ ਜਿਹੜੇ ਕੱਟੜਵਾਦੀ ਇਹੋ ਜਿਹੀਆਂ ਗੱਲਾਂ ਨੂੰ ਕਿਸੇ ਦੇ ਉੱਤੇ ਸਿੱਧੇ ਅਟੈਕ ਕਰਨ ਨੂੰ ਮੰਦੀ ਸ਼ਬਦਾਵਲੀ ਬੋਲਣ ਵਾਲੇ ਨੂੰ ਉਹਨੂੰ ਲੋਕ ਚਾਹੁੰਦੇ ਆ ਵੀ ਇਹ ਬੰਦਾ ਕੱਢਦਾ ਕਢਿੱਲ ਇਹ ਬੰਦਾ ਸੱਚਾ ਇਹ ਬੰਦਾ ਹਨੇਰੀ ਲਿਆਉਂਦਾ ਇਹੋ ਜਿਹੀਆਂ ਚੀਜ਼ਾਂ ਕਾਰਨ ਉਨ੍ਹਾਂ ਦਾ ਜਿਹੜਾ ਜਨ ਆਧਾਰ ਆ ਉਹ ਵੱਧਦਾ ਗਿਆ ਤੇ ਭਾਜਪਾ ਨੇ ਹਮੇਸ਼ਾ ਹੀ ਉਹ ਚੀਜ਼ਾਂ ਪਸੰਦ ਕੀਤੀਆਂ ਜਿਹੜੀਆਂ ਕਿ ਥੋੜੀਆਂ ਜਿਹੀਆਂ ਕੱਟੜ ਹੋਣ ਥੋੜੀਆਂ ਜਿਹੀਆਂ ਹਿੱਕ ਠੋਕ ਕੇ ਗੱਲ ਕਰ ਸਕਦੇ ਹੋਣ ਤੇ ਜੇ ਉਹ ਕੋਈ ਜਲਬਾ ਦਿਖਾ ਚੁੱਕੀਆਂ ਹੋਣ ਜਿਵੇਂ ਮੋਦੀ ਜੀ ਪਹਿਲਾਂ ਆਪਣਾ ਜਲਬਾ ਗੁਜਰਾਤ ਚ ਦਿਖਾ ਚੁੱਕੇ ਸੀ ਤੇ ਹੁਣ ਇਹ ਇੱਥੇ ਆਦਿਤਿਆਨੰਦ ਜੀ ਨੇ ਵੀ ਆਪਣੇ ਕਈ ਜਲਬੇ ਦਿਖਾਏ ਆ ਤੇ ਉਸੇ ਕਰਕੇ ਸ਼ਾਇਦ ਉਨ੍ਹਾਂ ਨੂੰ ਮੈਨੂੰ ਲੱਗਦਾ ਇਹ ਸਤਿਕਾਰ ਮਿਲਿਆ ਮੁੱਖ ਮੰਤਰੀ ਵਾਲਾ ਪਰ ਹੁਣ ਗੱਲ ਇਹ ਹੁੰਦੀ ਆ ਵੀ ਜਿੰਨਾ ਚਿਕ ਤਾਂ ਨਹੀਂ ਹੁੰਦੀ ਕੁਰਸੀ ਬੰਦੇ ਕੋਲੇ ਉਨ੍ਹਾਂ ਚ ਇੱਕ ਤਾਂ ਹੋ ਸਕਦਾ ਵੀ ਉਹਦੀ ਅੱਗ ਡੁੱਲਦੀ ਹੋਵੇ ਪਰ ਕੁਰਸੀ ਵੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਉਹ ਵੱਡੀਆਂ ਵੱਡੀਆਂ ਅੱਗਾਂ ਨੂੰ ਸ਼ਾਂਤ ਕਰ ਦਿੰਦੀ ਆ ਜਿੰਮੇਵਾਰੀਆਂ ਇਹੋ ਜਿਹੀਆਂ ਚੀਜ਼ਾਂ ਜੋ ਮੋਢਿਆਂ ਤੇ ਪੈਂਦੀਆਂ ਉਦੋਂ ਪਤਾ ਲੱਗਦਾ ਕਿੰਨੀ ਅੱਗ ਆ ਉਹਨਾਂ
ਟਰੰਪ ਨੂੰ ਦੇਖ
ਹਾਂਜੀ ਹਾਂਜੀ ਟਰੰਪ ਮੋਦੀ ਵੀ ਇਹੀ ਉਦਾਹਰਨ ਜੀ ਮੋਦੀ ਵੀ ਦੇਖੋ ਹੁਣ ਜੋ ਭੈਣੋ ਕਹਿਣ ਵਾਲਾ ਮੋਦੀ ਤੇ ਕਿਸੇ ਟਾਈਮ ਦੇ ਵਿਚ ਅੱਗ ਹੀ ਉਗਲਦਾ ਸੀ ਨਾ ਉਹ ਵੀ ਤਾਂ ਉਹ ਚੀਜ਼ਾਂ ਆ ਕੇ ਟਾਈਮ ਦੱਸਦਾ ਪਰ ਦੂਜੇ ਪਾਸੇ ਇਹ ਹੋ ਜਾਂਦਾ ਵੀ ਜਿਹੜੀ ਤੁਹਾਡੀ ਦਿਖਾਵੇ ਚ ਤਾਂ ਚੇਂਜ ਕਰਨਾ ਪੈਂਦਾ ਤੁਹਾਡੀ ਮਜਬੂਰੀ ਹੋ ਜਾਂਦੀ ਆ ਪਰ ਕੀ ਤੁਸੀਂ ਅੰਦਰੋਂ ਜੇ ਸੀ ਉਹ ਬਦਲੋਗੇ ਉਹ ਬਦਲ ਗਏ ਕੁਰਸੀ ਨੇ ਬਦਲ ਜਿੰਮੇਵਾਰੀਆਂ ਨੇ ਬਦਲਤਾ ਮੈਨੂੰ ਨੀ ਲੱਗਦਾ ਮੈਨੂੰ ਤਾਂ ਇਹ ਲੱਗਦਾ ਵੀ ਜੇ ਜੀ ਮੇਰੀ ਲਾਲਸਾ ਜੇ ਜਾਂ ਮੇਰੇ ਅੰਦਰ ਮਨ ਚ ਕੋਈ ਝਾਤ ਆ ਉਹ ਰਹਿਣੀ ਜਿਵੇਂ ਉਹ ਪੁਰਾਣੇ ਚੁਟਕਲੇ ਵੀ ਆਮਾ ਅਕਸਰ ਹੀ ਸੁਣਾਉਣੇ ਆ ਵੀ ਦੇਖੋ ਉਹ ਇੱਟਾਂ ਢੋਣ ਵਾਲਾ ਦੋ ਗੱਡਿਆਂ ਤੇ ਜਾਂਦੇ ਹੁੰਦੇ ਸੀ ਤੇ ਇੱਕ ਕਹਿੰਦਾ ਯਾਰ ਜੇ ਮੈਂ ਰਾਸ਼ਟਰਪਤੀ ਬਣ ਜਾ ਤੇ ਕਹਿੰਦਾ ਮੈਂ ਸੜਕ ਦੇ ਦੋਨੇ ਪਾਸੇ ਦਰਖਤ ਲਾ ਦਾਂ ਕਹਿੰਦਾ ਫੇਰ ਕਿਉਂ ਕਹਿੰਦਾ ਫਿਰ ਮੈਂ ਦਰਖਤਾਂ ਦੀ ਛਾਵੇਂ ਇੱਟਾਂ ਢੋਇਆ ਕਰਾਂ ਜਾਣੀ ਕਿ ਉਹ ਸੋਚ ਤਾਂ ਇੱਟਾਂ ਢੋਣ ਤੇ ਰਹੀ ਤੇ ਉਹੀ ਹੁਣ ਜੇ ਮੇਰੇ ਅਰਗੇ ਦੀ ਆ ਮੈਨੂੰ ਥੋੜੇ ਦਿਨ ਪਹਿਲਾਂ ਕੋਈ ਗੱਲ ਚੱਲ ਰਹੀ ਸੀ ਲਾਟਰੀ ਦੇ ਮਾਮਲੇ ਚ ਪਤਾ ਨੀ ਬਹੁਤ ਵੱਡਾ ਮਿਲੀਅਨ ਬਿਲੀਅਨ ਦਾ ਕੋਈ ਡਰਾ ਆਉਣਾ ਸੀ ਤੇ ਮੈਨੂੰ ਆਦੇ ਤੂੰ ਵੀ ਪਾਤੀ ਮੈਂ ਕਹਿੰਦਾ ਪਾਈ ਤਾਂ ਹੈ ਨੀ ਕਹਿੰਦੇ ਪਾ ਦੇਣੀ ਚਾਹੀਦੀ ਆ ਮੈਂ ਕਿਹਾ ਕੱਲ ਚੱਲ ਕੋਈ ਨੀ ਭਾਈ ਤੁਸੀਂ ਕਹਿਤਾ ਪਾਤੀ ਸਮਝੋ ਐਂ ਕਹੋ ਕਹਿੰਦੇ ਚੱਲ ਐਂ ਸਮਝੋ ਫਿਰ ਪਾਤੀ ਸਮਝੋ ਕਹਿਣਾ ਤਾਂ ਐਂ ਸਮਝੋ ਤੁਹਾਨੂੰ ਆ ਗਈ ਸਮਝੋ ਜੇ ਆ ਗਈ ਸਮਝੋ ਤਾਂ ਤੁਸੀਂ ਕੀ ਕਰੋਗੇ ਕਹਿੰਦੇ ਤੁਹਾਡਾ ਕੀ ਵਤੀਰਾ ਹੋ ਉਸ ਲਾਟ ਮੈਂ ਕਿਹਾ ਵਤੀਰਾ ਮੈਂ ਕਿਹਾ ਆਪਾਂ ਨਾ ਆਸਟ੍ਰੇਲੀਆ ਦੇ ਵਿਚ ਫਿਰ ਦੂਜੇ ਦਿਨ ਇੱਕ ਚੈਨਲ ਖੋਲ ਲਾਂਗੇ ਵੱਡਾ ਸਟੂਡੀਓ ਬਣਾ ਕੇ ਟੀਵੀ ਚੈਨਲ ਚਲਾਵਾਂਗੇ ਕਰਾਂਗੇ ਅਖੀਰ ਸੋਚ ਹੋਈ ਮੀਡੀਆ ਤੇ ਉੱਥੇ ਅਟਕ ਕੇ ਰਹਿ ਗਈ ਤੇ ਉਦੋਂ ਵੱਧ ਕੋ ਮੈਥੋਂ ਕੁਛ ਗੱਲ ਕੀਤੀ ਨੀ ਗਈ ਤੇ ਉਹ ਕਹਿੰਦੇ ਠੀਕ ਆ ਭਰਾਵਾ ਤੂੰ ਤਾਂ ਜਿਹੜਾ ਕੁਛ ਕਰਨਾ ਉਹੀ ਕਰਨਾ ਛੱਡ ਕਿਹੜਾ ਤੈਨੂੰ ਪੈਸੇ ਦੇ ਕੇ ਕੀ ਕਰਨਾ
ਮਿੰਟੂ ਜੀ ਇੱਧਰ ਹਰਪ੍ਰੀਤ ਸਿੰਘ ਹੁਣੀ ਜੁੜੇ ਨੇ ਉਹਨਾਂ ਸਤਿ ਸ੍ਰੀ ਅਕਾਲ ਬੁਲਾਈ ਆ ਵਧਾਈਆਂ ਵੀ ਦਿੱਤੀਆਂ ਨੇ ਕਹਿੰਦੇ ਬਾਕੀ ਜੀ ਮੈਂ ਯੂਪੀ ਨੂੰ ਬਿਲੋਂਗ ਕਰਦਾ ਤੇ ਮੈਂ ਇਹ ਕਹਿਣਾ ਚਾਹੁੰਗਾ ਕਿ ਯੂਪੀ ਨੂੰ ਵੀ ਟਰੰਪ ਮਿਲ ਗਿਆ ਹੁਣ ਰੱਬ ਰੱਖਾ ਯੂਪੀ ਦਾ ਤੇ ਪਰਥ ਵਾਲੇ ਨੇ ਹਰਪ੍ਰੀਤ ਖਹਿਰਾ ਹੋਣੀ ਤੇ ਜਸਵੰਤ ਸਿੰਘ ਕੈਨਵਰ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੁਲਵੀਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬੇਨ ਤੋਂ ਤੇ ਅੱਜ ਮਿਲਣਾ ਜੀ ਆਇਓ ਤੁਸੀਂ ਉੱਥੇ ਗੁਰਸੇਵਕ ਸਿੰਘ ਉਹਨਾਂ ਨੂੰ ਕੰਟੈਕਟ ਕਰਿਓ ਤੇ ਕਹਿੰਦੇ ਮੈਂ ਮਿੰਟੂ ਬਰਾਲ ਜੀ ਉਹਨਾਂ ਨੂੰ ਤੁਹਾਨੂੰ ਹਮੇਸ਼ਾ ਵੇਟ ਕਰਦਾ ਸੋ ਗੱਲ ਚੱਲ ਰਹੀ ਸੀ ਜੀ ਆਦਿਤਿਆਨੰਦ ਦੀ ਤੋਂ ਹੁਣ ਮਿੰਟੂ ਜੀ ਜਿੱਥੇ ਤੱਕ ਮੈਨੂੰ ਲੱਗਦਾ ਕਿ ਯੂਪੀ ਦੇ ਵਿਚ ਜਿਹੜੀ ਭਾਜਪਾ ਦੀ ਜਿੱਤ ਹੋਈ ਹੈ ਉਹ ਉਸਦੀ ਉਮੀਦ ਨਹੀਂ ਸੀ ਕਰਦੇ ਕਿ ਇੰਨੀ ਜਿੱਤ ਹੋ ਜਾਏਗੀ ਤੇ ਇਹ ਜਿਹੜਾ ਫੈਸਲਾ ਵੀ ਹੈ ਨਾ ਇਹ ਜਿਹੜਾ ਫੈਸਲਾ ਵੀ ਆ ਹੁਣ ਫੈਸਲਾ ਕਹਿ ਲੋ ਕਿ ਅਣਚਾਹੀ ਜਿੱਤ ਤੋਂ ਬਾਅਦ ਜਾਂ ਕਹਿ ਲੋ ਕਿ ਅਨਪ੍ਰਡਿਕਟਡ ਜਿੱਤ ਤੋਂ ਬਾਅਦ ਲਿਆ ਗਿਆ ਇੱਕ ਫੈਸਲਾ ਆ ਤੇ ਇਸ ਫੈਸਲੇ ਤੇ ਹੁਣ ਕਈ ਜਿਹੜੇ ਨੇ ਉਹ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਇੱਕ ਤਾਂ ਪਿਛਲੇ 30-40 ਸਾਲ ਤੋਂ ਬਾਬਰੀ ਮਸਜਿਦ ਦਾ ਰੌਲਾ ਚੱਲ ਰਿਹਾ ਰਾਮ ਮੰਦਰ ਦਾ ਰੌਲਾ ਚੱਲ ਰਿਹਾ ਰਾਮ ਜਨਮ ਭੂਮੀ ਦਾ ਹੁਣ ਕਦੇ ਇੱਦਾਂ ਹੁੰਦੀ ਸੀ ਯੂਪੀ ਦੇ ਵਿਚ ਕਾਂਗਰਸ ਦੀ ਸਰਕਾਰ ਕਦੇ ਸੱਪਾ ਦੀ ਸਰਕਾਰ ਸੈਂਟਰ ਦੇ ਵਿਚ ਬੀਜੇਪੀ ਕਦੇ ਉਲਟ ਹੋ ਜਾਂਦੀ ਸੀ ਸੋ ਹੁਣ ਕਹਿੰਦੇ ਕਿ ਸੁਨਹਿਰੀ ਮੌਕਾ ਹੈ ਕਿ ਬੀਜੇਪੀ ਜਿਹੜੀ ਆ ਉਹ ਵੀ ਉਮੀਦ ਆ ਕਿ ਅਗਲੀਆਂ ਸੈਂਟਰ ਦੀਆਂ ਚੋਣਾਂ ਵੀ ਜਿੱਤ ਜਾਏਗੀ ਤੇ ਉਹ ਵੀ ਰਹੇਗੀ ਉੱਥੇ ਵੀ ਮੈਜੋਰਟੀ ਆ ਉਨ੍ਹਾਂ ਦੀ ਹੁਣ ਇੱਥੇ ਵੀ ਭਾਰੀ ਬਹੁਮਤ ਹੈ ਤੇ ਹੁਣ ਕਹਿੰਦੇ ਆ ਵੀ ਸਹੀ ਮਾਹੌਲ ਹੈ ਕਿ ਇਹ ਜਿਹੜਾ ਮੰਦਰ ਹੈ ਬਣ ਜਾਏਗਾ ਖੈਰ ਲੋਕਾਂ ਨੂੰ ਇਹ ਸ਼ੰਕਾ ਆ ਹਜੇ ਨਵਾਂ ਨਵਾਂ ਆ ਪਰ ਮੈਂ ਇੱਥੇ ਇਹ ਦੱਸਣਾ ਚਾਹੁੰਦਾ ਕਿ ਯੂਪੀ ਦੇ ਵਿਚ ਬਹੁਤ ਵੱਡੀ ਮੁਸਲਿਮ ਭਾਈਚਾਰਾ ਵੀ ਰਹਿੰਦਾ ਆ ਵੋਟ ਵੀ ਰਹਿੰਦੀ ਆ ਔਰ ਉਨ੍ਹਾਂ ਨੇ ਬੀਜੇਪੀ ਨੂੰ ਵੀ ਵੋਟ ਪਾਈ ਓ ਆ ਸੋ ਅਗਰ ਉਹ ਇਸ ਮੁੱਦੇ ਨੂੰ ਮੇਰੀ ਆਪਣੀ ਰਾਏ ਆ ਕਿ ਇਸ ਮੁੱਦੇ ਨੂੰ ਦੁਬਾਰਾ ਕਿਤੇ ਛੇੜਛਾੜ ਕਰਨਗੇ ਨਾ ਤੇ ਉਨ੍ਹਾਂ ਦਾ ਹਾਲ ਬਾਦਲਾਂ ਵਾਲਾ ਹੀ ਹੋਣਾ ਆ ਆਉਣ ਵਾਲੇ ਟਾਈਮ ਦੇ ਵਿਚ ਜਿੱਥੇ ਤੱਕ ਮੈਨੂੰ ਲੱਗਦਾ ਤੇ ਦੂਜੀ ਗੱਲ ਇਹ ਆ ਕਿ ਜਿਹੜੀ ਇਹ ਇਹ ਜਿਹੜੀ ਮੰਦਰ ਦੀ ਪੋਲਿਟਿਕਸ ਚੱਲੀ ਸੀ ਇਹ ਸੈਂਟਰ ਨੀ ਹੋਰ ਕਈ ਸੂਬਿਆਂ ਦੇ ਵਿਚ ਹਿੰਦੂ ਸਰਕਾਰ ਜਾਂ ਕਹਿ ਲੋ ਕਿ ਬੀਜੇਪੀ ਸਰਕਾਰ ਬਣਾਉਣ ਦੇ ਮੰਸ਼ਾ ਦੇ ਲਈ ਸੀ ਨਾ ਕਿ ਮੰਦਰ ਬਣਾਉਣ ਦੀ ਮੰਸ਼ਾ ਦੇ ਲਈ ਸੀ ਹੁਣ ਹੁਣ ਅਸਲੀ ਟੈਸਟ ਹੋਣਾ ਹੈ ਕਿ ਜੋ ਪਿਛਲੇ 30 ਸਾਲ ਤੋਂ ਬੀਜੇਪੀ ਫਿਲਾਸਫੀ ਦਿੰਦੀ ਆ ਰਹੀ ਹੈ ਕਿ ਅਸੀਂ ਬਣਾਵਾਂਗੇ ਅਸੀਂ ਬਣਾਵਾਂਗੇ ਤੇ ਹੁਣ ਢੁਕਵਾਂ ਮੁੱਦਾ ਹੈ ਕਿ ਹੁਣ ਅਸਲੀ ਟੈਸਟ ਹੋਣਾ ਕਿ ਉਹ ਇੰਨੀ ਮੈਜੋਰਿਟੀ ਸਾਰਾ ਕੁਝ ਹੁੰਦੇ ਹੋਏ ਵੀ ਕੀ ਉਹ ਪੂਰਾ ਕਰਦੇ ਆ ਜਾਂ ਨਹੀਂ ਕਰਦੇ ਜੇ ਤਾਂ ਉਹ ਕਰਦੇ ਆ ਫੇਰ ਤਾਂ ਉਹਨਾਂ ਦਾ ਮੁੱਦਾ ਹੀ ਖਤਮ ਹੋ ਜਾਂਦਾ ਆ ਠੀਕ ਹੈ ਨਾ ਫੇਰ ਤਾਂ ਉਹਨਾਂ ਦੀ ਆਉਣ ਵਾਲੀ ਸਰਕਾਰ ਨੂੰ ਵੀ ਖਤਰਾ ਹੈ ਯੂਪੀ ਦੇ ਵਿਚ ਤੇ ਸੈਂਟਰ ਦੇ ਵਿਚ ਵੀ ਜੇ ਉਹ ਨਹੀਂ ਕਰਦੇ ਤਾਂ ਉਨ੍ਹਾਂ ਦੇ ਜਿਹੜੇ ਪਿਛਲੇ 30 ਸਾਲ ਦੇ ਜਿਹੜੇ ਸਾਰੇ ਵਾਅਦੇ ਜੋ ਵੀ ਕੀਤੇ ਉਨ੍ਹਾਂ ਨੇ ਜੋ ਵੀ ਉਨ੍ਹਾਂ ਨੇ ਉੱਤੇ ਪੋਲਿਟਿਕਸ ਉਹ ਸਾਰੀ ਖੋਖਲੀ ਦਿਖਾਈ ਦੇ ਗਈ ਸੋ ਉਨ੍ਹਾਂ ਦੇ ਹੁਣ ਮੈਨੂੰ ਲੱਗਦਾ ਕਿ ਗਲ ਦੇ ਵਿਚ ਜਿਹੜੀ ਹੈ ਨਾ ਕੋੜ ਗਿਲੜੀ ਅੜ ਗਈ ਆ ਲਗਾਉਂਦੇ ਆ ਤਾਂ ਵੀ ਮਰਦੇ ਆ ਨਹੀਂ ਲਗਾਉਂਦੇ ਤਾਂ ਵੀ ਮਰਦੇ ਆ ਮੈਂ ਇਸ ਨੂੰ ਇਸ ਨਜ਼ਰੀਏ ਨਾਲ ਦੇਖਦਾ ਤੁਸੀਂ ਕੀ ਸੋਚਦੇ ਹੋ
ਦੇਖੋ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਇੱਕ ਹੋਰ ਨਾਲ ਨਾਲ ਕਹੀ ਹੈ ਨਾ ਵੀ ਹੁਣ ਮਾਹੌਲ ਆ ਤੇ ਹੁਣ ਲੋਹਾ ਗਰਮ ਆ ਤੇ ਸੱਟ ਮਾਰ ਦੇਣੀ ਚਾਹੀਦੀ ਜਾਂ ਵੱਜੇਗੀ ਜੇ ਹੁਣ ਨੀ ਵੱਜਦੀ ਫਿਰ ਕਦੇ ਨੀ ਅਬ ਕੀ ਵਾਰ ਤੋਂ ਕਹਿੰਦੇ ਹੁੰਦੇ ਵੀ ਕਬੀ ਨੀ ਵਾਲੀ ਕਹਾਣੀ ਆ ਪਰ ਗੱਲ ਇਹ ਆ ਵੀ ਤੁਸੀਂ ਇਹ ਚੀਜ਼ ਨਾ ਭੁੱਲਿਓ ਵੀ ਜਿਹੜੀ ਪੰਜਾਬ ਦੇ ਵਿਚ ਆ ਨਾ ਅਨੰਦਪੁਰ ਸਾਹਿਬ ਦੇ ਮਤੇ ਤੋਂ ਲਾ ਕੇ ਤੇ ਪੰਜਾਬੀ ਬੋਲੀ ਮਾਮਲੇ ਪੰਜਾਬੀ ਸੂਬੇ ਦੇ ਮਾਮਲੇ ਤੇ ਚੰਡੀਗੜ੍ਹ ਦੇ ਮਾਮਲੇ ਇਹ ਸਾਰੇ ਦੇ ਸਾਰੇ ਮੁੱਦੇ ਅਕਾਲੀ ਦਲ ਦੇ ਰਹੇ ਆ ਤੇ ਅਕਾਲੀ ਦਲ ਦੀ ਇਸ ਦੌਰਾਨ 5 ਵਾਰੀ ਸਰਕਾਰ ਬਣ ਗਈ ਪੰਜ ਵਾਰੀ ਦੇ ਵੀ ਜੇ ਮੰਨੀਏ ਤਾਂ 20 ਸਾਲ ਤਾਂ ਰਾਜ ਹੋਏ ਆ ਨਾ ਘੱਟ ਤੋਂ ਘੱਟ ਵੀ ਕਿਉਂਕਿ ਕੁਛ ਵਾਰ ਘੱਟ ਹੋਇਆ ਤਾਂ ਇਹ ਤਾਂ ਬਾਦਲ ਦੀ ਇਕੱਲੀ ਤੇ ਦੂਜੇ ਅਕਾਲੀ ਦਲ ਦੀ ਵੀ ਜੇ ਕਲਾਈਏ ਤਾਂ ਬਰਨਾਲੇ ਦੀ ਵੀ ਇਸ ਟਾਈਮ 3 ਸਾਲ ਸਰਕਾਰ ਰਹੀ ਤਾਂ 25 ਸਾਲਾਂ ਦੇ ਵਿਚ ਕੋਈ ਮੁੱਦਾ ਸਾਫ਼ ਨੀ ਹੋਇਆ ਹਾਲਾਂਕਿ ਸੈਂਟਰ ਚ ਵੀ ਉਦੋਂ ਉਨ੍ਹਾਂ ਦੀ ਸਹਾਇਕ ਸਰਕਾਰ ਵੀ ਰਹੇਗੀ
ਮਿੰਟੂ ਜੀ ਇਹੀ ਮੈਂ ਗੱਲ ਕਹਿਣਾ ਚਾਹੁੰਦਾ ਹੈ ਕਿ ਉਹ ਜਿਹੜੇ ਮੁੱਦੇ ਪਾਣੀਆਂ ਦੇ ਜੋ ਵੀ ਮੋਰਚੇ ਲੱਗਦੇ ਹੁੰਦੇ ਸੀ ਉਹ ਮੰਨ ਲੈਂਦੇ ਆ ਵੀ ਪਹਿਲੀਆਂ ਸਰਕਾਰਾਂ ਦੇ ਦੌਰਾਨ ਸੈਂਟਰ ਚ ਕੇਂਦਰ ਸਰਕਾਰ ਰਹੀ ਆ ਜਾਂ ਕਹਿ ਲੋ ਕਿ ਨਾਨ ਸਹਾਇਕ ਜਾਣੀ ਕਿ ਨਾਨ ਕੋਆਪਰੇਟਿਵ ਸਰਕਾਰ ਰਹੀ ਆ ਪਰ ਬੀਜੇਪੀ ਨਾਲ 3-4 ਸਾਲ 5 ਸਾਲ ਉਨ੍ਹਾਂ ਨੇ ਪੈਰਲਲ ਹੁਣ ਰਾਜ ਕੀਤਾ ਆ ਹੁਣ ਤਾਂ ਸਾਰਾ ਕੁਛ ਉਹ ਹੋ ਸਕਦਾ ਸੀ ਜੋ ਇਹ ਪਿਛਲੇ 30-40 ਸਾਲ ਤੋਂ ਪ੍ਰਚਾਰ ਆ ਰਹੇ ਸੀ ਉਦੋਂ ਵੀ ਨਹੀਂ ਹੋ ਸਕਿਆ ਕਰੇ ਹੀ ਨਹੀਂ ਸਕੇ ਉਦੋਂ ਇਹੀ ਹਾਲ ਯੂਪੀ ਦੇ ਵਿਚ ਹੋਣਾ ਆ ਸੋ ਜਿੰਨਾ ਇਹ ਕਹਿੰਦੇ ਆ ਕਰਦੇ ਆ ਆਈ ਡੋਂਟ ਥਿੰਕ ਕਿ ਇੰਨਾ ਖਤਰੇ ਵਾਲੀ ਗੱਲ ਹੈਗੀ ਆ ਬਾਕੀ ਦੇਖੋ ਜਿਹੜਾ ਅਦਿੱਤਿਆ ਆਨੰਦ ਦੀ ਗੱਲ ਆ ਉਹ ਇਕ ਐਮ ਐਲ ਏ ਆ ਐਮ ਪੀ ਆ ਉਸ ਦੀ ਜਿਹੜੀ ਕਾਰਗੁਜ਼ਾਰੀ ਆ ਮੈਂ ਉਹਦੇ ਬਾਰੇ ਬਹੁਤਾ ਨਹੀਂ ਜਾਣਦਾ ਪਰ ਉਹ ਜੇ ਇੰਨੀ ਵਾਰੀ ਜਿੱਤਿਆ ਤਾਂ ਉਹ ਕਿਸੇ ਕਾਬਲੀਅਤ ਕਰਕੇ ਹੀ ਜਿੱਤਿਆ ਹੋਏਗਾ ਤੇ ਜੇ ਉਹਨੂੰ ਚੀਫ ਮਿਨਿਸਟਰ ਬਣਿਆ ਆ ਤਾਂ ਉਹ ਮੈਜੋਰਟੀ ਨੂੰ ਲੀਡ ਕਰਦਾ ਹੋਗਾ 300 ਪਲੱਸ ਐਮ ਐਲ ਏ ਨੂੰ ਉਹ ਲੀਡ ਕਰ ਰਿਹਾ ਤਾਂ ਉਹਦੇ ਚ ਕੋਈ ਨਾ ਕੋਈ ਗੁਣ ਤਾਂ ਹੋਏਗਾ ਪਰ ਜਿਹੜਾ ਉਸਨੇ ਭੇਸ ਬਣਾਇਆ ਯੋਗੀਆਂ ਵਾਲਾ ਉਹ ਮੈਂ ਇਕ ਠੋਕ ਕੇ ਕਹਿ ਸਕਦਾ ਵੀ ਉਹਦੇ ਵਿਚ ਯੋਗੀਆਂ ਵਾਲੀ ਕੋਈ ਗੱਲ ਨਹੀਂ ਹੈਗੀ ਉਹ ਸਿਰਫ ਤੇ ਸਿਰਫ ਮਤਲਬ ਸਿਰਫ ਤੇ ਸਿਰਫ ਦਿਖਾਵਾ ਆ ਯੋਗ ਇਹ ਨਹੀਂ ਹੁੰਦਾ ਜਿਹੜਾ ਜਿਹੜਾ ਅਸਲੀ ਯੋਗ ਹੈ ਤੇ ਉਹਦੇ ਬਾਰੇ ਜੇ ਤੁਸੀਂ ਗੱਲ ਕਰਨਾ ਚਾਹੋ ਉਹ ਹੁਣ ਕਰ ਸਕਦੇ ਆ ਪਰ ਪਹਿਲਾਂ ਜਿਹੜੇ ਉਹਦੇ ਪੋਲੀਟੀਕਲ ਰੈਮੀਫਿਕੇਸ਼ਨ ਆ ਜੇ ਉਹਦੀਆਂ ਗੱਲਾਂ ਕਰਨੀਆਂ ਵੀ ਜੇ ਇੱਦਾਂ ਕਹਿ ਲੋ
ਦੋਨੇ ਚੀਜ਼ਾਂ ਹੀ ਆਪਾਂ
ਹਾਂਜੀ
ਦੋਨੇ ਗੱਲਾਂ ਹੀ ਕਰਨੀਆਂ ਚਾਹੁੰਦੇ ਆ ਵੈਸੇ ਤਾਂ ਪੜ੍ਹਾਈ ਲਿਖਾਈ ਕਰਨੀ ਉਹ ਬੰਦਾ ਬੀ ਐਸ ਸੀ ਕੀਤਾ ਹੋਇਆ ਪੜ੍ਹਿਆ ਲਿਖਿਆ ਨੌਜਵਾਨ ਆ ਇਹ ਗੱਲ ਨੀ ਹੈ ਵੀ ਪੜ੍ਹਾਈ ਲਿਖਾਈ ਨੀ ਹੈ ਤੇ ਹੇਮੰਦ ਨੰਦਨ ਬਹੁਗੁਣਾ ਗੜਵਾਲ ਜਿਹੜੀ ਯੂਨੀਵਰਸਿਟੀ ਆ ਉਹਦਾ ਉਹਦੇ ਚੋਂ ਪੜ੍ਹਿਆ ਹੋਇਆ ਤੇ 88-99 ਤੋਂ ਲੈ ਕੇ ਹੁਣ ਤੱਕ ਜਿਹੜਾ ਸਭ ਤੋਂ ਛੋਟੀ ਉਮਰ ਦੇ ਵਿਚ 26 ਸਾਲ ਦੀ ਉਮਰ ਚ ਉਹ ਸੰਸਦ ਬਣ ਗਿਆ ਸੀ ਪਹਿਲੀ ਵਾਰ 5 ਵਾਰੀ ਸੰਸਦ ਬਣਿਆ ਹੁਣ ਮੁੱਖ ਮੰਤਰੀ ਦੇ ਤੱਕ ਪਹੁੰਚਿਆ ਉਹ ਗੱਲਾਂ ਤਾਂ ਅਸੀਂ ਸਾਰੀਆਂ ਮੰਨਦੇ ਹਾਂ ਪਰ ਮੈਂ ਜਿਹੜੀ ਯੋਗ ਦੀ ਗੱਲ ਆਉਣ ਤੋਂ ਪਹਿਲਾਂ ਵੀ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਵੀ ਸਾਹਮਣੇ ਤੌਰ ਦੇ ਉੱਤੇ ਸਪਸ਼ਟ ਤੌਰ ਦੇ ਉੱਤੇ ਕੰਮ ਨਹੀਂ ਹੁੰਦੇ ਹੁੰਦੇ ਪਰ ਸਿਧਾਂਤਕ ਤੌਰ ਦੇ ਉੱਤੇ ਸਿਆਣੇ ਜਿਹੜੇ ਸਿਆਣੇ ਲੋਕ ਜਾਂ ਵੱਡੇ ਵੱਡੇ ਸੋਚ ਵਾਲੇ ਲੋਕ ਹੁੰਦੇ ਨਾ ਉਹ ਸਿਧਾਂਤਕ ਤੌਰ ਦੇ ਉੱਤੇ ਮਾਰਾਂ ਮਾਰਦੇ ਹੁੰਦੇ ਆ ਜਿਵੇਂ ਕਿ ਤੁਸੀਂ ਅਕਸਰ ਅਸੀਂ ਸਿੱਖ ਭਾਈਚਾਰਾ ਕਹਿੰਦਾ ਵੀ ਸਿੱਖਾਂ ਦਾ ਸਿਧਾਂਤਕ ਘੇਰਾਬੰਦੀ ਹੋਈ ਆ ਜਿਵੇਂ ਅਜਮੇਰ ਸਿੰਘ ਉਹਨਾਂ ਨੇ ਕਿਤਾਬ ਲਿਖੀ ਹੋਰ ਹੋਇਆ ਪਰ ਇਹ ਚੀਜ਼ਾਂ ਹੁੰਦੀਆਂ ਹੁਣ ਜੇ ਬੀਜੇਪੀ ਦੇ ਮਾਮਲੇ ਦੇ ਵਿਚ ਗੱਲ ਆਉਂਦੀ ਆ ਅੱਜ ਨਰਿੰਦਰ ਮੋਦੀ ਉਸ ਕੁਰਸੀ ਤੇ ਬੈਠ ਗਏ ਉਨ੍ਹਾਂ ਨੂੰ ਡਾਇਰੈਕਟਲੀ ਸਾਰਿਆਂ ਦੀ ਸੁਣਨੀ ਪੈਣੀ ਆ ਉਹਨੂੰ ਮੁਸਲਿਮ ਭਾਈਚਾਰੇ ਦੀ ਵੀ ਸੁਣਨੀ ਪੈਣੀ ਉਹਨੂੰ ਸਿੱਖ ਦੀ ਵੀ ਸੁਣਨੀ ਪੈਣੀ ਆ ਪਰ ਅੰਦਰ ਖਾਤੇ ਇਕ ਹੋਰ ਪੈਰਲਰ ਰਾਜ ਚੱਲਦਾ ਹੁੰਦਾ ਜਿਹੜਾ ਲੌਂਗ ਟਰਮ ਲਈ ਇਨਵੈਸਟਮੈਂਟ ਹੁੰਦੀ ਆ ਜਿਹਨੂੰ ਕਿਹਾ ਜਾਂਦਾ ਜਿਹੜੀ ਆਮ ਲੋਕਾਂ ਨੂੰ ਦਿਖਦੀ ਨਹੀਂ ਹੁੰਦੀ ਤੇ ਉਹਨੂੰ ਸਿਧਾਂਤਕ ਤੌਰ ਤੇ ਬਰੀਕੀ ਨਾਲ ਦੇਖਣ ਵਾਲਾ ਬੰਦਾ ਦੇਖ ਸਕਦਾ ਜਿਵੇਂ ਹੁਣ ਤੁਸੀਂ ਨੋਟ ਕੀਤਾ ਹੋਣਾ ਪਿਛਲੇ ਦਿਨ ਇੱਕ ਫਰਮਾਨ ਆਇਆ ਵੀ ਗੀਤਾ ਦਾ ਜਿਹੜਾ ਪਾਠ ਆ ਉਹ ਹਰ ਸਕੂਲ ਦੇ ਵਿਚ ਲਾਜ਼ਮੀ ਹੋਣਾ ਚਾਹੀਦਾ ਇੱਕ ਚੈਪਟਰ ਜਿਹੜਾ ਇੱਕ ਸਬਜੈਕਟ ਲੱਗਣਾ ਚਾਹੀਦਾ ਗੀਤਾ ਨੂੰ ਗੀਤਾ ਪੜ੍ਹਾਉਣ ਦਾ ਹੁਣ ਜੇ ਤਾਂ ਇੱਥੇ ਮੋਦੀ ਸੀਗੇ ਸਰਕੂਲਰ ਫਿਰ ਤਾਂ ਇਹ ਕਿਹਾ ਜਾਂਦਾ ਵੀ ਧਰਮ ਦਾ ਇੱਕ ਪਾਠ ਹੋਣਾ ਚਾਹੀਦਾ ਹਰ ਸਕੂਲ ਦੇ ਵਿਚ, ਜਿਹੜਾ ਕਿ ਜਿਹੜਾ ਵੀ ਬੱਚੇ ਨੂੰ ਖੁੱਲ ਹੋਵੇ, ਸਿੱਖ ਧਰਮ ਦਾ ਸਿੱਖ ਨੂੰ ਚੂਜ ਕਰੇ, ਮੁਸਲਿਮ
ਸੈਕੂਲਰ
ਚੂਜ ਕਰੇ, ਜੇ ਤਾਂ ਹੁੰਦੀ ਇਹ ਗੱਲ ਹਾਂ ਫੇਰ ਤਾਂ ਸੈਕੂਲਰਿਜ਼ਮ ਸੀ। ਤੇ ਜੇ ਹੁਣ ਉਹਨੂੰ ਐਂ ਕਿਹਾ ਗਿਆ ਵੀ ਗੀਤਾ ਦਾ ਪਾਠ ਹੁੰਦੀ, ਅਸੀਂ ਗੀਤਾ ਦੀ ਵਿਰੋਧ ਤਾਂ ਨਹੀਂ ਕਰਦੇ, ਗੀਤਾ ਦੇ ਵਿਚ ਵੀ ਉਹੀ ਚੀਜ਼ਾਂ ਲਿਖੀਆਂ ਹੋਈਆਂ, ਉਹੀ ਗੱਲਾਂ ਹੀ ਕੀਤੀਆਂ ਹੋਈਆਂ, ਪਰ ਗੀਤਾ ਦੇ ਨਾਲ ਨਾਲ ਜੇ ਅਸੀਂ ਗੱਲ ਕਰੀਏ ਨਾ ਤਾਂ ਦੂਜੇ ਪਾਸੇ ਜਿਹੜੀ ਵੀ ਅਸੀਂ ਦੂਜੇ ਪਾਸੇ ਇਹਨੂੰ ਇੱਕ ਕੱਟੜਤਾ ਲਿਆਉਣ ਦੀ ਜਾਂ ਇੱਕ ਪਾਸੇ ਲੋਕਾਂ ਨੂੰ ਲਿਜਾਣ ਦੀ ਜਿਹੜੀ ਗੱਲ ਉਹ ਜ਼ਿਆਦਾ ਹੋ ਰਹੀ ਹੈ।
ਮਿੰਟੂ ਜੀ ਇਹ ਤਾਂ ਇੱਕ ਹੋਛੀ ਸੋਚ ਹੈ, ਮਤਲਬ ਜੇ ਉਹ ਸਮਝਦੇ ਆ ਨਾ ਬਈ ਮਤਲਬ ਇੱਦਾਂ ਕਰਨ ਦੇ ਨਾਲ ਉਹ ਕੁਝ ਪਤਾ ਨਹੀਂ ਕੀ ਲਾਗੂ ਕਰਾ ਦੇਣਗੇ, ਇਹ ਤਾਂ ਇੱਕ ਹੋਛੀ ਸੋਚ ਹੈ। ਜਿਸ ਤਰ੍ਹਾਂ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਹੀ ਆ, ਮਤਲਬ ਔਰੰਗਜ਼ੇਬ ਹੁਣੀ ਧੱਕੇ ਨਾਲ ਲੋਕਾਂ ਨੂੰ ਮਤਲਬ ਕਨਵਰਟ ਕਰਦੇ ਸੀ ਸਾਰਾ ਕੁਝ, ਉਹ ਕਿਤੇ ਕਾਮਯਾਬ ਹੋ ਗਿਆ? ਮਤਲਬ ਇਹ ਜਿਹੜੀ ਇਹਨਾਂ ਨੂੰ ਨਾ ਮਤਲਬ ਇੱਕ ਜਿਹੜਾ ਦਿਮਾਗ ਦੇ ਵਿਚ ਜਿਹੜੇ ਇਹਨਾਂ ਦੇ ਐਡਵਾਈਜ਼ਰ ਹੁੰਦੇ ਨੇ ਇੱਦਾਂ ਦੇ, ਉਨ੍ਹਾਂ ਨੂੰ ਨਾ ਇੱਕ ਗਲਤ ਫਹਿਮੀ ਹੁੰਦੀ ਆ ਕਿ ਪਤਾ ਨਹੀਂ ਅਸੀਂ ਆਹ ਕੁਛ ਕਰਕੇ ਆਹ ਚਲਾਕੀ ਕਰਕੇ ਆਹ ਲਾਗੂ ਕਰਾ ਲਾਂਗੇ ਆਹ ਚਲਾਕੀ, ਉਨ੍ਹਾਂ ਨੂੰ ਇਹ ਨਹੀਂ ਪਤਾ। ਹੁਣ ਪੰਜਾਬ ਦੇ ਵਿਚ ਤੁਸੀਂ ਦੇਖ ਲਿਆ ਕਿ ਕੋਈ ਪੰਜਾਬੀਆਂ ਨੇ ਕੋਈ ਲਾਗੂ ਨਹੀਂ ਹੋਣ ਦਿੱਤੀ, ਉਨ੍ਹਾਂ ਨੇ ਮਰਜ਼ੀ ਕੀਤੀ ਆ। ਇੱਦਾਂ ਹੀ ਨਾ ਇਹ ਜਿਹੜੇ ਧਰਮ ਦੇ ਸਬੰਧ ਦੇ ਵਿਚ ਆ, ਜੇ ਤੁਸੀਂ ਧੱਕੇ ਨਾਲ ਲਾਗੂ ਕਰਾਉਣ ਦੀ ਕੋਸ਼ਿਸ਼ ਕਰੋ ਨਾ, ਇਨ੍ਹਾਂ ਨੂੰ ਸਬਕ ਲੈਣਾ ਚਾਹੀਦਾ ਹਿਸਟਰੀ ਤੋਂ ਕਿ ਧੱਕੇ ਨਾਲ ਤਾਂ ਜਿਹੜਾ ਹਿੰਦੁਸਤਾਨ ਨੇ ਠੱਲ ਪਾਈ ਆ ਇਸਲਾਮ ਨੂੰ, ਜਿਹੜਾ ਧੱਕੇ ਨਾਲ ਕਨਵਰਜਨ ਹੋ ਰਹੀ ਸੀ ਉਹ ਨਹੀਂ ਹੋਣ ਦਿੱਤੀ। ਠੀਕ ਆ, ਇਹ ਹੁਣ ਕਿਹੜੀਆਂ ਬਾਗ ਦੀਆਂ ਮੋਲੀਆਂ ਜਿਹੜੀਆਂ ਅੰਦਰ ਬੈਠ ਬੈਠ ਕੇ ਫੇਸ, ਜਿੱਦਾਂ ਉਹਦਾ ਫੇਸਬੁੱਕ ਤੋਂ ਜਿੱਦਾਂ ਰਜਾਈ ਚ ਬੈਠ ਕੇ ਪਾਲਿਸੀਆਂ ਬਣਾਉਣ ਵਾਲੀ ਗੱਲ ਹੈ ਨਾ, ਗਰਾਊਂਡ ਰਿਐਲਿਟੀ ਤੋਂ ਬਾਅਦ, ਇਹ ਤਾਂ ਸਮਾਂ ਕੇ ਨੁਕਸਾਨ ਕਰ ਰਹੀਆਂ ਉਨ੍ਹਾਂ ਨੂੰ ਕਿ ਜਿਨ੍ਹਾਂ ਨੇ ਗੀਤਾ ਦੇ ਪ੍ਰਤੀ ਪੜਨ, ਉਨ੍ਹਾਂ ਨੂੰ ਗੀਤਾ ਦੇ ਪ੍ਰਤੀ ਉਲਟ ਕਰ ਰਹੇ ਨੇ, ਮਜ਼ਾਰੇ ਕਰਵਾ ਰਹੇ ਨੇ ਗੀਤਾ ਦੇ ਉਲਟ, ਹਾਲਾਂਕਿ ਉਹਨੂੰ ਗੀਤਾ ਨੂੰ ਇਹਦੇ ਟੂਲ ਵਰਤ ਕੇ ਉਹਦੇ ਅਗੇਂਸਟ ਕਰਵਾ ਰਹੇ ਨੇ ਲੋਕਾਂ ਨੂੰ, ਨਾ ਕਿ ਉਨ੍ਹਾਂ ਨੂੰ ਹੱਕ ਚ ਕਰ ਰਹੇ ਨੇ। ਸੋ ਇਹ ਇਨ੍ਹਾਂ ਨੂੰ ਗਲਤ ਫਹਿਮੀ ਹੈ, ਇਸ ਤਰ੍ਹਾਂ ਨਹੀਂ ਹੋਣੀ ਆ। ਪਰ ਦੂਜੇ ਪਾਸੇ ਇਹ ਹੈ ਕਿ ਮੈਂ ਇਹ ਵੀ ਗੱਲ ਕਹਿਣਾ ਚਾਹਾਂਗਾ ਕਿ ਜੇ ਉਸਨੇ ਇੱਕ ਮਤਲਬ ਯੋਗੀ ਦਾ ਰੂਪ ਧਾਰਿਆ ਹੋਇਆ ਬਣਾਇਆ ਹੋਇਆ, ਇੱਕ ਪੂਰਾ ਟੋਟਲ ਆਪਣੇ ਆਪ ਨੂੰ ਡਿਵੋਟ ਹਿੰਦੂ, ਜਾਣੀ ਕਿ ਕਹਿ ਰਿਹਾ ਕਿ ਮੈਂ ਇਸ ਪੰਥ ਨੂੰ ਮੰਨਦਾ ਆ, ਮੈਂ ਇਹ ਸਮਝਦਾ ਦੇਰ ਇਜ਼ ਨਥਿੰਗ ਰੋਂਗ ਅਬਾਊਟ ਇਟ, ਰਾਈਟ, ਇਹਦੇ ਵਿਚ ਕੋਈ ਗਲਤ ਗੱਲ ਨਹੀਂ ਹੈਗੀ, ਕਰ ਸਕਦਾ ਹੈ। ਜਦੋਂ ਸਾਨੂੰ ਮਾਣ ਹੁੰਦਾ ਆ ਕਿ ਕੈਨੇਡਾ ਦਾ ਜਿਹੜਾ ਡਿਫੈਂਸ ਮਿਨਿਸਟਰ ਹੈ ਇੱਕ ਮਤਲਬ ਸਰੂਪਧਾਰੀ ਸਿੱਖ ਹੈ, ਰਾਈਟ, ਸਾਨੂੰ ਮਾਣ ਹੁੰਦਾ, ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ ਆ ਪਾਰਲੀਮੈਂਟ ਦੇ ਵਿਚ ਕੈਨੇਡਾ ਦੇ ਵਿਚ, ਤਾਂ ਸਾਨੂੰ ਮਾਣ ਹੁੰਦਾ, ਉਥੇ ਕੋਈ ਰੌਲਾ ਨਹੀਂ ਪੈਂਦਾ। ਤੇ ਇਹ ਹਰ ਬੰਦੇ ਨੂੰ ਆਪਣੀ ਧਾਰਮਿਕ ਆਜ਼ਾਦੀ ਆ, ਹਰ ਬੰਦੇ ਨੂੰ ਇਹ ਚੋਇਸ ਹੈ ਕਿ ਉਹ ਆਪਣੀ ਕੋਈ ਵੀ ਰੂਪ ਬਣਾ ਕੇ ਕੋਈ ਵੀ ਆਪਣੀ ਪਰਫਾਰਮੈਂਸ ਕਿਤੇ ਵੀ ਦੇ ਸਕਦਾ, ਸਾਨੂੰ ਉਥੇ ਕਿੰਤੂ ਪ੍ਰੰਤੂ ਨਹੀਂ ਕਰਨੀ ਚਾਹੀਦੀ। ਮਿੰਟੂ ਜੀ ਕੱਲ ਨੂੰ ਹੁਣ ਮਤਲਬ ਕੱਲ ਨੂੰ ਕੋਈ ਮਤਲਬ ਸਿੱਖ ਪ੍ਰਾਈਮ ਚੀਫ ਮਿਨਿਸਟਰ ਬਣ ਜਾਂਦਾ ਯੂਪੀ ਦਾ, ਮਤਲਬ ਕਿ ਮਤਲਬ ਆਪਣੇ ਰਾਮੂ ਵਾਲੇ ਬਣ ਜਾਂਦਾ ਸੀ, ਠੀਕ ਹੈ, ਤੇ ਉਹ ਵੀ ਤਾਂ ਇੱਕ
ਮਤਲਬ ਸੱਚ ਵਿੱਚ ਦੀ ਇੱਕ ਗੱਲ ਹੋਰ ਆ ਗਈ, ਕਿਤੇ ਨਾ ਕਿਤੇ ਰਾਮੂ ਵਾਲੇ ਬਾਰੇ ਵੀ ਆਪਾਂ ਬਹੁਤ ਗੱਲਾਂ ਕਰਨ ਵਾਲੀਆਂ, ਵਿਚਾਰਾ ਹੁਣ ਕਿੱਧਰ ਜਾਊਗਾ, ਇਹ ਵੀ ਸੋਚਣਾ। ਪਰ ਵੈਸੇ ਹੈਰਾਨੀ ਆ, ਉਹਦੇ ਨਾ ਕੈਪਟਨ ਦੀ ਸਹੁੰ ਚੁੱਕ ਚ ਉੱਥੇ ਆਪ ਪਹੁੰਚ ਗਏ ਸੀ, ਉੱਥੇ ਬੈਠੇ ਸੀਗੇ ਮੁਰਲੀ ਕੁਰਸੀ
ਤੇ। ਹਾਂ ਬਾਤ ਹੈ। ਸੋ ਦੇਖੋ ਮੈਂ ਉਹ ਕਹਿੰਦਾ ਵੀ ਇਹ ਜਿਹੜੇ ਰੂਪ ਜਾਂ ਦਿੱਖ ਦੇ ਮਾਮਲੇ ਦੇ ਵਿਚ ਕੋਈ ਵੀ ਮਤਲਬ ਜੀ, ਹੁਣ ਦੇਖੋ ਜਿਹੜਾ ਹੁਣ ਟਰੰਪ ਹੈ ਉਹ ਟੋਟਲੀ ਮਤਲਬ ਸੈਕੂਲਰ ਨਹੀਂ ਹੈਗਾ, ਹਨਾ, ਸੋ ਉਹ ਕਈ ਕੰਟਰੀ ਹੈ ਧਾਰਮਿਕ ਹੈ ਸਾਰੇ, ਮੈਨੂੰ ਨਹੀਂ ਲੱਗਦਾ ਕੋਈ ਇਹਦੇ ਵਿਚ ਐਡਾ ਇਸ਼ੂ ਹੈਗਾ। ਪਰ ਜੇ ਆਪਾਂ ਯੋਗ ਤਾਂ ਯੋਗ ਮਤ ਦੀ ਗੱਲ ਕਰੀਏ ਨਾ, ਤੇ ਯੋਗ ਜਿਹੜਾ ਆ ਉਹ ਉਹਦੇ ਵਿਚ ਕਈ ਇਹੋ ਜਿਹੇ ਐਗਜ਼ਾਮਪਲ ਆਏ ਨੇ ਕਿ ਜਿੱਥੇ ਯੋਗੀਆਂ ਦੇ ਜਿਹੜੇ ਪੈਰੋਕਾਰ ਸੀ ਧਾਰਮਿਕ, ਉਨ੍ਹਾਂ ਨੇ ਰਾਜ ਸੱਤਾ ਕਰਨੀ ਚਾਹੀ, ਠੀਕ ਹੈ, ਔਰ ਉਨ੍ਹਾਂ ਨੇ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਕੀਤੀ ਵੀ, ਜਿਸ ਕਾਰਨ ਉਨ੍ਹਾਂ ਦੇ ਮਤ ਨੂੰ ਬਹੁਤ ਵੱਡਾ ਨੁਕਸਾਨ ਵੀ ਹੋਇਆ, ਕਿਉਂਕਿ ਉਨ੍ਹਾਂ ਦੇ ਜਿਹੜੇ ਵੱਡੇ ਅਧਿਆਤਮਕ ਲੀਡਰ ਸੀ, ਯੋਗੀ ਸੀਗੇ, ਉਹ ਰਾਜ ਸੱਤਾ ਦੇ ਵਿਚ ਫਸ ਗਏ। ਇਹ ਉਨ੍ਹਾਂ ਦਾ ਆਪਣਾ ਸਾਹਿਤ ਕਹਿ ਰਿਹਾ ਹੈ। ਹੁਣ ਸ਼ਾਇਦ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਸ਼ਾਇਦ ਗੋਰਖ ਸੀ, ਉਹਨੇ ਰਾਜੇ ਦੀ ਬਾਡੀ ਦੇ ਵਿਚ ਉਹ ਚਲੇ ਗਿਆ ਸੀ, ਹਨਾ, ਠੀਕ ਹੈ ਨਾ, ਤੇ ਉਹ ਰਾਜ ਦੇ ਵਿਚ ਫਸ ਗਿਆ ਸੀ, ਤੇ ਉਹਨੂੰ ਵੀ ਫਿਰ ਛਡਾਉਣ ਗਏ ਸੀਗੇ ਵੀ ਤੂੰ ਨਿਕਲਿਆ ਹੁਣ ਬਸ ਕਰ, ਤੂੰ ਤੇਰਾ ਇਹ ਕੰਮ ਨਹੀਂ, ਉਹ ਰਾਜ ਸੱਤਾ ਦੇ ਵਿਚ ਫਸ ਗਿਆ ਸੀਗਾ। ਸੋ ਇਹ ਜਿਹੜੇ ਨਾ ਮਤਲਬ ਇਹ ਅੱਜ ਤੋਂ ਨਹੀਂ, ਇਹ ਬਹੁਤ ਦੇਰ ਤੋਂ ਜਿਹੜਾ ਧਰਮ ਹੈ ਨਾ, ਧਾਰਮਿਕ ਲੋਕ ਨੇ ਉਨ੍ਹਾਂ ਦੇ ਅੰਦਰ ਇਹ ਲਾਲਸਾ ਰਹੀ ਹੈ ਕਿ ਉਹ ਕਿਤੇ ਨਾ ਕਿਤੇ ਰਾਜ ਤੇ ਕਾਬੂ ਹੋ ਜਾਣ। ਧਰਮ ਤੇ ਰਾਜ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਧਰਮ ਜਿਹੜਾ ਆ ਉਹ ਬ੍ਰਹਿਮੰਡ ਲੈਵਲ ਤੇ, ਉਸ ਲੈਵਲ ਤੇ ਪਰਮਾਤਮਾ ਦੇ ਨਾਲ ਇੱਕ ਸੁਰਤਾ ਦੀ ਫਿਲਾਸਫੀ ਆ। ਜਿਹੜਾ ਰਾਜ ਹੈ, ਰਾਜ ਹੈਗਾ ਦੁਨਿਆਵੀ ਪੱਧਰ ਦੇ ਉੱਤੇ ਕਿਸੇ ਖਿੱਤੇ ਦੇ ਉੱਤੇ ਰਾਜ ਕਰਨ ਦੀ ਲਾਲਸਾ ਵੀ ਮੇਰੇ ਅੰਡਰ ਹੋਣ ਸਾਰੇ, ਤਾਂ ਉਹ ਕਿਤੇ ਨਾ ਕਿਤੇ ਨਾ ਜਿਹੜੇ ਧਾਰਮਿਕ ਬੰਦੇ ਆ ਉਨ੍ਹਾਂ ਨੂੰ ਬ੍ਰਹਿਮੰਡ ਦੀ ਸੋਝੀ ਜਿਹੜੀ ਆ ਉਹ ਘੱਟ ਜਾਂਦੀ ਆ, ਤੇ ਉਨ੍ਹਾਂ ਨੂੰ ਇਉਂ ਲੱਗਦਾ ਕਿ ਜਿਹੜੇ ਆਲੇ ਦੁਆਲੇ ਧਰਤੀ ਦਾ ਟੁਕੜਾ ਹੈ ਨਾ ਉਹੀ ਵੱਡਾ ਆ, ਤੇ ਬ੍ਰਹਿਮੰਡ ਉਹਨਾਂ ਨੂੰ ਲੱਗਦਾ ਹੈ ਛੋਟਾ ਜਿਹਾ, ਉਹਦੇ ਬਾਰੇ ਸੋਝੀ ਜਿਹੜੀ ਘੱਟ ਜਾਂਦੀ ਆ। ਸੋ ਰੂਪ ਤਾਂ ਉਹ ਧਾਰਮਿਕ ਬਣਾਉਂਦੇ ਨੇ, ਪਰ ਲਾਲਸਾ ਉਹਨਾਂ ਦੇ ਅੰਦਰ ਰਾਜ ਦੀ ਹੁੰਦੀ ਆ। ਸੋ ਇਹ ਸਮੇਂ ਸਮੇਂ ਸਿਰ ਬ੍ਰਾਹਮਣ ਨੇ ਵੀ ਇਸੇ ਤਰ੍ਹਾਂ ਕੀਤਾ ਸੀ ਕਿ ਬ੍ਰਾਹਮਣ ਨੇ ਵੀ ਰਾਜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਤੁਸੀਂ ਇਜਿਪਟ ਦੀ ਐਗਜ਼ਾਮਪਲ ਦੇਖ ਲਓ, ਇਜਿਪਟ ਦੇ ਜਿਹੜੇ ਪ੍ਰੀਸਟਲੀ ਕਲਾਸ ਸੀਗੇ ਜਾਂ ਜਿਹੜੇ ਕਹਿੰਦੇ ਉਥੇ ਦੇ ਵੀ ਬ੍ਰਾਹਮਣ ਸੀਗੇ, ਉਨ੍ਹਾਂ ਨੇ ਵੀ ਭੈਰਵਾਂ ਦੇ ਉੱਤੇ, ਫੈਰੋਜ਼ ਜਿਹਨੂੰ ਕਹਿੰਦੇ ਨੇ, ਉਨ੍ਹਾਂ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਦੀ ਸੋਚ ਨੂੰ ਬਦਲ, ਮਤਲਬ ਆਪ ਰਾਜ ਕਰਨ ਦੀ ਕੋਸ਼ਿਸ਼ ਕੀਤੀ ਪਿੱਛੇ ਰਹਿ ਕੇ। ਇਸੇ ਤਰ੍ਹਾਂ ਬੋਧੀਆਂ ਨੇ ਵੀ ਜਿਹੜਾ ਅਸ਼ੋਕ ਨੂੰ ਮੂਹਰੇ ਲਾ ਕੇ ਆਪਣੀਆਂ ਜਿਹੜੀਆਂ ਪਾਲਿਸੀਆਂ ਉਹ ਲਾਗੂ ਕਰਾਉਣ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਉਨ੍ਹਾਂ ਦੇ ਪਤਨ ਦਾ ਕਾਰਨ ਵੀ ਬਣਿਆ। ਇਸੇ ਤਰ੍ਹਾਂ ਮਤਲਬ ਇਹ ਚੱਲਦਾ ਆਇਆ, ਯੋਗੀਆਂ ਨੇ ਵੀ ਇਸੇ ਤਰ੍ਹਾਂ ਕੀਤਾ। ਪਰ ਇੱਥੇ ਮੈਂ
ਯੋਗੀਆਂ ਦੇ ਮਾਮਲੇ ਚ ਥੋੜੀ ਜੀ ਬਾਬੇ ਨਾਨਕ ਨਾਲ ਵੀ ਜਦੋਂ ਗੱਲ ਹੋਈ ਹੈ ਤਾਂ ਬਾਬੇ ਨਾਨਕ ਨੇ ਤਾਂ ਇੱਕ ਲਾਈਨ ਚ ਹੀ ਯੋਗੀਆਂ ਨੂੰ ਕਹਿਤਾ ਸੀ ਸਾਰਾ ਕੁਛ।
ਨਹੀਂ, ਉਹ ਬਾਬੇ ਨਾਨਕ ਨੇ ਉਹਨਾਂ ਨੂੰ ਇਹੀ ਕਿਹਾ ਨਾ ਵੀ ਜਿਹੜਾ ਰਾਜ ਤੁਹਾਡੇ ਕੋਲ ਹੈ, ਜਾਂ ਤੁਸੀਂ ਇੱਥੇ ਆ ਕੇ ਜੰਗਲਾਂ ਚ ਬਹਿ ਗਏ ਹੋ, ਪਾਸੇ ਹਟ ਕੇ ਬਹਿ ਗਏ ਹੋ, ਜਾਂ ਤੁਸੀਂ ਹੋਰ ਪਾਸੇ ਨੂੰ ਬਹਿ ਗਏ ਆ, ਤੁਸੀਂ ਆਮ ਲੋਕਾਂ ਦੇ ਵਿਚ ਜਾਓ। ਜਦੋਂ ਧਰਮ ਜਿਹੜੇ ਧਾਰਮਿਕ ਲੋਕ ਆ ਰਾਜ ਸੱਤਾ ਦੇ ਵਿਚ ਪੈ ਜਾਂਦੇ ਨੇ, ਜਾਂ ਉਹ ਜੰਗਲਾਂ ਨੂੰ ਛੱਡ ਕੇ ਚਲੇ ਜਾਂਦੇ ਨੇ, ਜੰਗਲਾਂ ਚ ਚਲੇ ਜਾਂਦੇ ਨੇ, ਤਾਂ ਉਹ ਗਲਤ ਹੋ ਜਾਂਦੇ ਨੇ। ਉਹ ਰਾਜ ਦੇ ਵਿਚ ਜਾਣੇ ਵੀ ਗਲਤ ਨੇ ਧਾਰਮਿਕ ਲੋਕ, ਤੇ ਧਾਰਮਿਕ ਲੋਕ ਜਿਹੜੇ ਨੇ, ਜਾਣੀ ਕਿ ਅਧਿਆਤਮਿਕ ਲੋਕ, ਧਾਰਮਿਕ ਨੀ ਅਧਿਆਤਮਿਕ ਲੋਕ, ਜਿਹੜੇ ਲੋਕਾਂ ਨੂੰ ਛੱਡ ਕੇ ਚਲੇ ਜਾਂਦੇ ਨੇ, ਉਹ ਵੀ ਬਾਬੇ ਨਾਨਕ ਨੇ ਮਨਫੀ ਕੀਤੇ ਨੇ, ਉਨ੍ਹਾਂ ਨੂੰ ਵੀ ਗਲਤ ਕਿਹਾ ਵੀ ਤੁਸੀਂ ਗਲਤ ਕਰ ਰਹੇ ਹੋ। ਸੋ ਸਿੱਖ ਧਰਮ ਦੀ ਆਪਾਂ ਗੱਲ ਕਰੀਏ, ਹੁਣ ਆਪਣੇ ਗੁਰੂ ਸਾਹਿਬ ਆ, ਉਨ੍ਹਾਂ ਨੇ ਕਦੇ ਵੀ ਰਾਜ ਦੇ ਲਈ ਨੀ ਲੜੇ, ਉਹ ਕਦੇ ਵੀ ਲੜ ਸਕਦੇ ਸੀ, ਉਨ੍ਹਾਂ ਨੂੰ ਆਫਰ ਵੀ ਹੁੰਦੇ ਸੀ, ਛੇਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਆਫਰ ਹੁੰਦੇ ਰਹੇ ਆ ਵੀ ਤੁਸੀਂ ਰਾਜ ਲੈ ਲਓ, ਇੰਨਾ ਹਿੱਸਾ ਤੁਸੀਂ ਲੈ ਲਓ, ਹਨਾ। ਉਹ ਕਦੇ ਵੀ ਉਨ੍ਹਾਂ ਨੇ ਰਾਜ ਦੇ ਲਈ ਨੀ ਲੜੇ, ਉਹ ਲੜੇ ਆ ਜ਼ੁਲਮ ਦੇ ਅਗੇਂਸਟ, ਵੀ ਜ਼ੁਲਮ ਨਹੀਂ ਹੋਣ ਦੇਣਾ, ਵੀ ਇੰਡੀਪੈਂਡੈਂਸ ਚਾਹੀਦੀ ਆ, ਹਿਊਮਨ ਰਾਈਟਸ ਚਾਹੀਦੇ ਨੇ, ਇਹ ਫਰਕ ਹੈ। ਹੁਣ ਮੈਂ ਤੁਹਾਨੂੰ ਇੱਥੇ ਦੱਸਦਾ ਵੀ ਇੱਕ ਨਾ ਆਪਾਂ ਸਿੱਖ ਧਰਮ ਦੇ ਵਿਚ ਬੜੀ ਗੱਲ ਬੜੀ ਸ਼ਾਨ ਨਾਲ ਕਈ ਬੰਦੇ ਕਹਿ ਦਿੰਦੇ ਆ ਕਿ ਰਾਜ ਤੋਂ ਬਿਨਾਂ ਤਾਂ ਜੀ ਧਰਮ ਨਹੀਂ ਚੱਲਦਾ, ਰਾਜ ਬਿਨਾਂ ਨਹੀਂ ਧਰਮ ਚੱਲੇ ਆ, ਹਨਾ, ਰਾਜ ਬਿਨਾਂ ਸਭ ਦਲੇ ਮਲੇ ਆ। ਠੀਕ ਹੈ, ਕਿਤੇ ਹੋਊਗਾ, ਕਿਤੇ ਰਹਿਤਨਾਮੇ ਦੇ ਵਿਚ ਲਿਖਿਆ ਆ, ਪਰ ਮੈਂ ਉੱਥੇ ਮਤਲਬ ਇਹ ਕਹਿੰਦਾ ਕਿ ਸਿੱਖ ਫਿਲੋਸਫੀ ਤੋਂ ਬਿਲਕੁਲ ਉਲਟ ਲੈਣਾ ਆ, ਰਾਜ ਬਿਨਾਂ ਨਹੀਂ ਧਰਮ ਚੱਲੇ ਆ। ਤੁਸੀਂ ਆਪ ਸੋਚ ਕੇ ਦੇਖੋ ਵੀ ਗੁਰੂ ਨਾਨਕ ਨੇ ਜਿਹੜਾ ਧਰਮ ਚਲਾਇਆ ਮੱਕੇ ਤੋਂ ਲੈ ਕੇ ਬਰਮਾ ਤੱਕ, ਸ੍ਰੀ ਲੰਕਾ ਤੋਂ ਲੈ ਕੇ ਲੇਹ ਲਦਾਖ ਤੱਕ, ਕੀ ਉਨ੍ਹਾਂ ਦੇ ਕੋਲ ਕੋਈ ਰਾਜਾ ਸੀ? ਕੀ ਉਨ੍ਹਾਂ ਦੇ ਕੋਲ ਕੋਈ ਰਾਜ ਸੀ? ਕੀ ਉਨ੍ਹਾਂ ਦੇ ਨਾਲ ਕੋਈ ਫੌਜਾਂ ਜਾਂਦੀਆਂ ਸੀ? ਕੋਈ ਰਾਜ ਨਹੀਂ ਸੀ, ਦੋ ਢਾਈ ਬੰਦੇ ਸੀ, ਉਹ ਤਿੰਨ ਬੰਦੇ ਸੀ, ਤਿੰਨਾਂ ਬੰਦਿਆਂ ਨੇ ਉਹ ਧਰਮ ਸਥਾਪਿਤ ਕੀਤਾ ਸਾਰੇ ਖਿੱਤੇ ਦੇ ਵਿਚ ਬਿਨਾਂ ਰਾਜ ਤੋਂ। ਸੋ ਸਿੱਖ ਫਿਲੋਸਫੀ ਦੇ ਤਾਂ ਪੈਰ ਚ ਗੋਲੀ ਪਹਿਲਾਂ ਹੀ ਮਾਰ ਦਿੰਦੇ ਜਦ ਇਹ ਗੱਲ ਕਹਿੰਦੇ। ਅਸਲ ਦੇ ਵਿਚ ਹੋਣਾ ਏਦਾਂ ਚਾਹੀਦਾ ਕਿ ਜਿਹੜਾ ਜਿਦਾਂ ਕਹਿੰਦੇ ਨਾ ਅਸੀਂ ਰਾਜ ਬਿਨਾਂ ਨਹੀਂ ਧਰਮ ਚੱਲੇ, ਅਸਲ ਦੇ ਵਿਚ ਕਹਿੰਦੇ ਕਿ ਧਰਮ ਬਿਨਾਂ ਨਹੀਂ ਰਾਜ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਿਲੇ ਆ। ਅਸਲ ਚ ਇਹ ਲਾਈਨਾਂ ਬਣਦੀਆਂ ਕਿ ਜਿਹੜਾ ਰਾਜ ਧਰਮ ਜਾਣੀ ਕਿ ਦਇਆ ਨੂੰ ਭੁੱਲ ਜਾਂਦਾ ਨਾ, ਉਹ ਜ਼ਾਲਮ ਹੋ ਜਾਂਦਾ ਆ, ਤੇ ਉਸ ਦਇਆ ਤੋਂ ਬਿਨਾਂ ਰਾਜ ਜਿਹੜਾ ਆ ਉਹ ਖਤਮ ਹੋ ਜਾਂਦਾ ਆ। ਅਸਲ ਦੇ ਵਿਚ ਇਹ ਲਾਈਨਾਂ ਹੋਣੀਆਂ ਚਾਹੀਦੀਆਂ। ਸੋ ਇਸ ਕਰਕੇ ਜਿਹੜੀ ਸਿੱਖ ਫਿਲੋਸਫੀ ਆ ਉਹ ਕਦੇ ਵੀ ਮਤਲਬ ਨੀ ਅਲਾਓ ਕਰਦੀ ਕਿ ਅਧਿਆਤਮਕ ਬੰਦੇ ਜਿਹੜੇ ਉਹ ਰਾਜ ਦੇ ਵੱਲ ਨੂੰ ਆਉਣ। ਰਾਜਿਆਂ ਦੀ ਆਪਣੀ ਪਰੰਪਰਾ, ਧਰਮ ਦੀ ਆਪਣੀ ਪਰੰਪਰਾ। ਖੈਰ, ਇਹ ਮੇਰੇ ਆਪਣੇ ਵਿਚਾਰ ਨੇ। ਮਿੰਟੂ ਜੀ, ਸੁਨੇਹੇ ਆਪਾਂ ਲੈਣੇ ਆ ਤੇ ਸਤਨਾਮ ਸਿੰਘ ਹਾਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੈਕਸਟ ਐਮ ਪੀ ਇਲੈਕਸ਼ਨ ਬੀਜੇਪੀ ਅਲੱਗ ਲੜੇਗੀ ਇਨ ਪੰਜਾਬ, ਫਿਰ ਬਾਦਲ ਦਾ ਕੀ ਬਣੂਗਾ? ਤੇ ਕਹਿੰਦੇ ਨੇ ਕਿ ਅੱਜ ਕੱਲ ਖ਼ਬਰ ਆ ਰਹੀ ਹੈ ਕਿ ਬੀਜੇਪੀ ਤੇ ਬਾਦਲ ਦੀ ਗੱਠਜੋੜ ਟੁੱਟ ਗਈ ਹੈ, ਇਸ ਦੇ ਬਾਰੇ ਵਿਚਾਰ ਦਿਓ। ਮਿੰਟੂ ਜੀ, ਕੋਈ ਖ਼ਬਰ ਆਈ ਹੈ ਜੀ, ਤੁਹਾਨੂੰ ਅਪਡੇਟ ਹੋ ਗਏ?
ਨਹੀਂ, ਦੇਖੋ ਇਹ ਤਾਂ ਕਈ ਦਿਨਾਂ ਦੀ ਅੰਦਰ ਖਾਤੇ ਗੱਲਾਂ ਚੱਲ ਰਹੀਆਂ, ਪਰ ਐਡਾ ਛੇਤੀ ਨਹੀਂ ਟੁੱਟਦੀ ਹੈਗੀ। ਇਹ ਜਾ ਕੇ ਜਿਹੜੇ 2019 ਦੇ ਇਲੈਕਸ਼ਨਾਂ ਵੇਲੇ ਜ਼ਰੂਰ ਕੋਈ ਨਾ ਕੋਈ ਨਵੇਂ ਸਮੀਕਰਨ ਮੰਗਦੇ ਆ, ਪਰ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਬੀਜੇਪੀ ਤੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਸੀ ਉਹ ਇੱਕ ਸਮਝੌਤਾ ਗੱਠਜੋੜ ਸੀ, ਹਿੰਦੂ ਵੋਟ ਤੂੰ ਤੇ ਸਿੱਖ ਵੋਟ ਨੂੰ ਆਪਸ ਵਿੱਚ ਮਿਲਾਉਣ ਦਾ। ਸੋ ਉਹ ਉਸੇ ਕਈ ਵਾਰੀ ਮਜਬੂਰੀ ਵੀ ਹੁੰਦੀ ਹੈ ਇਹਨਾਂ ਦੀ, ਕਾਂਗਰਸ ਨੂੰ ਕਮਜ਼ੋਰ ਕਰਨ ਲਈ ਇਹਨਾਂ ਨੂੰ ਰੱਖਣਾ ਵੀ ਪੈ ਸਕਦਾ
ਜੀ। ਸੋ ਮਿੰਟੂ ਜੀ, ਇੱਕ ਜਸਪ੍ਰੀਤ ਸਿੰਘ ਬੈਂਸ ਹੋਣੀ ਭਾਜੀ ਸਾਡੇ ਨਾਲ ਜੁੜੇ ਨੇ ਅਮਰੀਕਾ ਤੋਂ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਨ੍ਹਾਂ ਨੇ ਕਹਿੰਦੇ ਨੇ ਕਿ ਕਈ ਮੈਸੇਜ ਦਿੱਤੇ ਨੇ, ਤੇ ਹੁਣ ਕਹਿੰਦੇ ਕਿ ਮੈਂ ਸ਼ੇਅਰ ਕਰਦਾ ਕਿ ਟੇਕ ਹੋਮ ਮੈਸੇਜ ਫਰੋਮ ਮੀ ਇਜ਼ ਨੈਵਰ ਅੰਡਰ ਐਸਟੀਮੇਟ ਯੋਰ ਓਪੋਨੈਂਟ, ਤੇ ਦੂਜਾ ਕਹਿੰਦੇ ਡੂ ਨਾਟ ਓਵਰ ਐਸਟੀਮੇਟ ਦਾ ਇਫੈਕਟ ਆਫ ਸੋਸ਼ਲ ਮੀਡੀਆ ਔਨ ਇਲੈਕਸ਼ਨ, ਤੇ ਤੀਜਾ ਕਹਿੰਦੇ ਐਨ ਆਰ ਆਈ ਥਿੰਕਿੰਗ ਇਨ ਮਾਈ ਓਪੀਨੀਅਨ ਟੈਂਸ ਟੂ ਗੈਟ ਕਨਫਿਊਜ਼ ਵਿਦ ਦ ਵੈਲਿਊ ਆਫ ਲਿਵਿੰਗ ਇਨ ਡਿਵੈਲਪ ਕੰਟਰੀ ਲਾਈਕ ਯੂ ਐਸ ਏ ਤੇ ਹੋਰ ਐਂਡ ਕੰਪੇਅਰਿੰਗ ਇਟ ਵਿਦ ਇੰਡੀਅਨ ਵੈਲਿਊਜ਼, ਪਰ ਇੰਡੀਆ ਕਹਿੰਦੇ ਸਟਿਲ ਡਿਵੈਲਪਿੰਗ ਕੰਟਰੀ ਜਿੱਥੇ ਕਾਸਟ, ਰਿਲੀਜਨ, ਜੋਗ੍ਰਾਫਿਕਲ ਏਰੀਆ, ਮਨੀ, ਮਸਲ ਪਾਵਰ ਆਲ ਜਿਹੜੇ ਨੇ ਇਹ ਫੈਕਟਰ ਵੀ ਕੰਮ ਕਰਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਬਰਿੰਦਰ ਨਿੱਜਰ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਜੀ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ। ਕਹਿੰਦੇ ਕੱਲ ਵਾਲਾ ਪ੍ਰੋਗਰਾਮ ਪੋਡਕਾਸਟ ਸੁਣਿਆ ਤੇ ਆਖਰੀ ਗਾਣਾ ਮਨਜੀਤ ਪੱਪੂ ਦਾ ਸੀ, ਉਸ ਤੋਂ ਇਕ ਵਾਕਿਆ ਯਾਦ ਆਇਆ ਕਿ ਅਸੀਂ ਛੜੇ ਮਲੰਗ ਸੀ ਤੇ ਸਾਡੇ ਨਾਲ ਸ਼ਰਮਾ ਜੀ ਰਹਿੰਦੇ ਸੀ, ਉਹਨੇ ਇਹ ਗਾਣਾ ਸੁਣਿਆ ਤੇ ਕਹਿੰਦਾ ਭਾਜੀ ਆਹ ਇਦਾਂ ਕਿਉਂ ਗਾ ਗਿਆ। ਮੈਂ ਦੱਸਿਆ ਕਿ ਅੱਜ ਕੱਲ ਕੋਈ ਚਰਖਾ ਨਹੀਂ ਯੂਜ ਕਰਦਾ। ਉਹ ਕਹਿੰਦਾ ਸਾਡੇ ਘਰ ਤਾਂ ਰੋਜ਼ ਯੂਜ ਹੁੰਦਾ। ਮੈਂ ਸੋਚੀ ਪੈ ਗਿਆ ਕਿ ਚੁੱਪ ਹੋ ਗਿਆ। ਮੈਂ ਸੋਚਿਆ ਕਿ ਗੱਲ ਹਜ਼ਮ ਨਹੀਂ ਹੋਈ ਤੇ ਸ਼ਹਿਰ ਵਿਚ ਰਹਿੰਦਾ ਤੇ ਚਰਖਾ ਕਿੱਦਾਂ ਯੂਜ ਕਰਦੇ ਆ। ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਪੁੱਛ ਹੀ ਲਿਆ ਵੀ ਸ਼ਰਮਾ ਜੀ ਚਰਖਾ ਕੀ ਹੁੰਦਾ। ਅੱਗੇ ਉਹ ਕਹਿੰਦਾ ਉਹੀ ਜਿਹਦੇ ਉੱਤੇ ਰੋਟੀ ਪੱਕਦੀ ਆ। ਮੱਥੇ ਦੇ ਹੱਥ ਮਾਰ ਇਹ ਵੀ ਚੁਟਕਲਾ ਹੀ ਆ। ਚਲੋ ਹੁਣ ਜਾਂਦੇ ਜਾਂਦੇ ਨਾ ਇੱਕ ਰੇਡੀਓ ਦੀ ਆਪਾਂ ਗੱਲ ਕਰਨੀ ਹੈ ਕਿ ਰੇਡੀਓ ਦਾ ਸਫ਼ਰ ਕਦੋਂ ਸ਼ੁਰੂ ਹੋਇਆ। ਅਸਲ ਦੇ ਵਿਚ ਜੀ ਰੇਡੀਓ ਦਾ ਸਫ਼ਰ 1998 ਦੇ ਵਿਚ ਮੇਰਾ ਸ਼ੁਰੂ ਹੋਇਆ ਸੀ, ਜਦੋਂ ਬਲਗੁਲਗੇ ਦੇ ਵਿਚ ਕੋਈ ਰੇਡੀਓ ਨਹੀਂ ਸੀ ਚੱਲਦਾ ਤੇ ਅਸੀਂ ਕਹਿੰਦੇ ਹੁੰਦੇ ਸੀ ਰੇਡੀਓ ਚੱਲਣਾ ਚਾਹੀਦਾ, ਰੇਡੀਓ ਚੱਲਣਾ ਚਾਹੀਦਾ। ਤੇ ਅਸੀਂ ਨਾ ਕਾਫ਼ੀ ਮਿਹਨਤ ਕਰਕੇ 3 ਘੰਟੇ ਦਾ ਪ੍ਰੋਗਰਾਮ ਲੈ ਲਿਆ ਗੋਰਿਆਂ ਦੇ ਰੇਡੀਓ ਤੇ। ਅਸੀਂ 5 ਸਾਲ ਜੀ 2000 ਆਲਮੋਸਟ 5 ਤੱਕ ਇਹ ਚਲਾਇਆ ਬਿਨ ਨਾਗਾ। ਉਸ ਤੋਂ ਬਾਅਦ ਸੋਚਿਆ ਕਿ ਨੈਸ਼ਨਲ ਰੇਡੀਓ ਹੋਣਾ ਚਾਹੀਦਾ ਆਪਣਾ, ਇਹ ਸਾਰੇ ਚੱਲਣਾ ਚਾਹੀਦਾ 24 ਘੰਟੇ। ਹੋਰਨਾਂ ਦੇਸ਼ਾਂ ਤੋਂ ਅਸੀਂ ਪ੍ਰਭਾਵਿਤ ਸੀ, ਕਾਫ਼ੀ ਅਸੀਂ ਮਿਹਨਤ ਕੀਤੀ ਤੇ ਚਿੱਪ ਰੇਡੀਓ ਤੇ ਅਸੀਂ 2005 ਦੇ ਵਿਚ 29 ਸਪਤੰਬਰ ਨੂੰ ਲਾਂਚ ਕੀਤਾ ਸੀ ਹਰਮਨ ਰੇਡੀਓ ਮੈਲਬਨ ਅਤੇ ਸਿਡਨੀ ਦੇ ਵਿਚ। 24 ਘੰਟੇ ਚੱਲਦਾ ਸੀ, ਸਿਡਨੀ ਸਾਡਾ ਸਟੂਡੀਓ ਹੁੰਦਾ ਸੀ ਹੈਰਿਸ ਪਾਰਕ ਦੇ ਵਿਚ, ਤੇ 2.5 ਸਾਲ ਅਸੀਂ ਉਥੋਂ ਚਲਾਇਆ। ਪਰ ਫਿਰ ਬ੍ਰਿਸਬੇਨ ਵੀ ਸ਼ੁਰੂ ਹੋ ਗਿਆ ਸੀ, 3 ਸ਼ਹਿਰਾਂ ਦੇ ਵਿਚ ਸੀ, ਆਨਲਾਈਨ ਵੀ ਚੱਲਦਾ ਸੀ ਤੇ ਪ੍ਰੋਗਰਾਮ ਬੜੇ ਜ਼ਬਰਦਸਤ ਸੀ, ਬੜਾ ਮਤਲਬ ਮਕਬੂਲੀਅਤ ਸੀ। ਪਰ ਉਸ ਤੋਂ ਬਾਅਦ ਮੇਰੀ ਕੁਝ ਪਰਿਵਾਰਕ ਪਰੇਸ਼ਾਨੀਆਂ ਹੋਣ ਕਰਕੇ ਇਹ ਰੇਡੀਓ ਨੂੰ ਸਸਪੈਂਡ ਕਰਨਾ ਪਿਆ ਤੇ 2-2.5 ਸਾਲ ਇਹ ਅਸੀਂ ਸ਼ਾਂਤ ਰੱਖਿਆ ਇਸ ਨੂੰ। ਪਰ ਫਿਰ ਦੁਬਾਰਾ ਰਿਸਰਚ ਕਰਕੇ, ਸਰਬਜੀਤ ਸਿੰਘ ਹੁਣੀ ਨਾਲ ਆਏ, ਇਧਰ ਮਿੰਟੂ ਭਾਜੀ ਹੁਣੀ ਨਾਲ ਆਏ, ਸਾਰੀ ਟੀਮ ਸਾਡੀ ਇਕੱਠੀ ਸੀ, ਅਸੀਂ ਇਕ ਦੂਜੇ ਨਾਲ ਸੰਪਰਕ ਚ ਸੀ, ਤੇ ਫਿਰ ਅਸੀਂ ਨਵੇਂ ਸਿਰਿਓਂ ਸੋਚ ਕੇ ਸਾਰਾ ਕੁਝ ਕਰਕੇ ਅਸੀਂ 2011 ਦੇ ਵਿਚ ਇਸ ਨੂੰ ਲਾਂਚ ਕੀਤਾ। ਪੂਰੇ 2 ਸਾਲ ਅਸੀਂ ਇੱਥੇ ਕੰਮ ਕੀਤਾ ਪਹਿਲਾਂ ਲਾਂਚ ਕਰਨ ਤੋਂ, ਤੇ ਕਰਨ ਤੋਂ ਪਹਿਲਾਂ ਜਿੰਨੀਆਂ ਵੀ ਪਾਲਿਸੀਆਂ ਬਣਾਈਆਂ ਅੱਜ ਵੀ ਲਾਗੂ ਹੁੰਦੀਆਂ ਨੇ। ਤੇ ਪੰਜਾਬੀ ਜਗਤ ਦੇ ਵਿਚ ਹਰਮਨ ਰੇਡੀਓ ਪਹਿਲਾ ਰੇਡੀਓ ਸੀ ਜਿਸ ਨੇ ਐਪਲੀਕੇਸ਼ਨ ਬਣਾਈ ਸੀ ਆਈਫੋਨ ਦੇ ਉੱਤੇ ਤੇ ਐਂਡਰਾਇਡ ਦੇ ਉੱਤੇ। ਸੋ ਕਾਫੀ ਅਸੀਂ ਪੈੜਾਂ ਪਾਈਆਂ, ਹੁਣ ਵੀ ਪਾ ਰਹੇ ਹਾਂ। ਪੋਡਕਾਸਟ ਦੇ ਵਿਚ ਵੀ ਹਰਮਨ ਰੇਡੀਓ ਹੀ ਇਕ ਚੈਨਲ ਹੈ ਜਿਹੜਾ ਕਿ ਪ੍ਰੋਪਰ ਪੋਡਕਾਸਟ ਦਿੰਦਾ ਹੈ। ਸੋ ਪ੍ਰੋਗਰਾਮ ਚੱਲਦੇ ਨੇ, ਬਹੁਤ ਸਾਰੇ ਜਿਹੜਾ ਰੇਡੀਓ ਜਗਤ ਦੇ ਵਿਚ ਚੇਂਜਿਸ ਆਈਆਂ ਤੇ ਸਾਨੂੰ ਫਾਲੋ ਵੀ ਕਰਦੇ ਨੇ ਲੋਕ, ਕਈ ਰੇਡੀਓ ਖੁੱਲਦੇ ਨੇ ਹੋਰ ਸਾਡੇ ਹੀ ਪ੍ਰੋਗਰਾਮ ਜਿਹੜੇ ਨੇ ਉਨ੍ਹਾਂ ਨੂੰ ਸੁਣ ਕੇ ਉਦਾਂ ਦੇ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਬਹੁਤ ਸਾਰੇ ਪ੍ਰੈਜੈਂਟਰ ਸਾਡੇ ਤਕਰੀਬਨ ਜਿੰਨੇ ਵੀ ਦੁਨੀਆਂ ਦੇ ਆਨਲਾਈਨ ਰੇਡੀਓ ਚੱਲਦੇ ਨੇ ਉਨ੍ਹਾਂ ਦੇ ਵਿਚ ਕਿਤੇ ਨਾ ਕਿਤੇ ਸਾਡੇ ਹੀ ਪ੍ਰੈਜੈਂਟਰ ਕੰਮ ਕਰ ਰਹੇ ਨੇ, ਐਕਸ ਪ੍ਰੈਜੈਂਟਰ ਤੇ ਨਵੇਂ ਬੰਦੇ ਵੀ ਆ ਰਹੇ ਨੇ, ਸਾਰਾ ਕੁਝ ਨਵਾਂ ਚੱਲ ਰਿਹਾ। ਸੋ ਇਹ ਸੀ ਜੀ ਇਕ ਬਰੀਫ ਹਿਸਟਰੀ ਦੇ ਆਉਣ ਵਾਲੇ ਟਾਈਮ ਦੇ ਵਿਚ, ਪਤਾ ਨੀ ਕਿੰਨਾ ਕੁ ਟਾਈਮ ਚੱਲਣਾ ਹੈ। ਸੋ ਮਿੰਟੂ ਜੀ ਹੁਣ ਜਾਂਦੇ ਜਾਂਦੇ ਦੱਸੋ ਕੀ ਕਹਿਣਾ ਚਾਹੋਗੇ ਤੁਸੀਂ।
ਜਾਂਦੇ ਜਾਂਦੇ ਥੋੜਾ ਜਿਹਾ ਮੈਂ ਇੱਕ ਕੰਮ ਆ ਜਿਹੜਾ ਉਹ ਵੀ ਜ਼ਰੂਰੀ ਆ ਕਹਿਣਾ ਇੱਥੇ ਸਰੋਤਿਆਂ ਨੂੰ
ਜੀ।
ਕੰਮ ਇਹ ਆ ਵੀ ਮੈਲਬਨ ਦੇ ਆਪਣੇ ਸਿੱਖ ਖੇਡਾਂ ਦਾ ਤਾਂ ਪਤਾ ਹੀ ਹੈ, ਤਿਆਰੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਆ, ਤੇ ਸਿੱਖ ਖੇਡਾਂ ਲਈ ਨਾ ਜਿਹੜੇ ਡਿਸਪੋਜੇਬਲ ਭਾਂਡੇ ਸੀ ਉਹ ਚਾਈਨਾ ਤੋਂ ਚੱਲੇ ਹੋਏ ਸੀ, ਤੇ ਥੋੜੀ ਜਿਹੀ ਇੱਕ ਪ੍ਰੋਬਲਮ ਇਹ ਆਈ ਵੀ ਇੱਕ ਕੰਟੇਨਰ ਆ ਜਿਹੜਾ ਉਹ ਦੇਰੀ ਨਾਲ ਆ ਰਿਹਾ ਸੀ, ਤਾਂ ਉਹਦਾ ਫਿਰ ਇਹ ਹੱਲ ਕੱਢਿਆ ਗਿਆ ਵੀ ਉਹ ਮੈਲਬਨ ਪਹਿਲਾਂ ਪਹੁੰਚ ਜਾਣਾ, ਐਡਲੇਡ ਗੇਮਾਂ ਤੋਂ ਲੇਟ ਪਹੁੰਚਣਾ ਸੀ ਤਾਂ ਉਹਨੂੰ ਮੈਲਬਨ ਹੀ ਅਸੀਂ ਪੋਰਟ ਕਰ ਰਹੇ ਹਾਂ। ਤੇ ਮੈਂ ਕੱਲ ਵੀ ਸੱਜਣਾ ਮਿੱਤਰਾਂ ਨੂੰ ਪਰਸਨਲ ਕਾਲ ਕੀਤੀ ਸੀ, ਪਰ ਜੇ ਕੋਈ ਬੰਦਾ ਕਿਸੇ ਕੋਲੇ ਕੋਈ ਯਾਰਡ ਹੈਗਾ ਜਿੱਥੇ ਕਿ ਕੰਟੇਨਰ ਰੱਖਿਆ ਜਾ ਸਕੇ 2-3 ਦਿਨਾਂ ਲਈ, ਉੱਥੋਂ ਅਸੀਂ ਆਪੇ ਟਰੱਕਿੰਗ ਨਾਲ ਜਿਹੜਾ ਖਾਲੀ ਕਰ ਲਾਂਗੇ, ਤਾਂ ਜ਼ਰੂਰ ਸਾਨੂੰ ਦੱਸ ਪਾਇਆ ਜੀ ਮੈਲਬਨ ਪੋਰਟ ਦੇ ਉੱਤੇ ਕੰਟੇਨਰ ਆ ਚੁੱਕੇ ਤੇ ਅਸੀਂ ਉੱਥੋਂ ਆਪੇ ਪਿਕ ਕਰਾ ਕੇ ਅਸੀਂ ਥੋੜੇ ਦਿਨਾਂ ਲਈ 2-4 ਦਿਨਾਂ ਲਈ ਅਸੀਂ ਰੱਖਣਾ, ਤੇ ਜੇ ਕਿਤੇ ਵੀ ਕਿਸੇ ਵੀ ਬੰਦੇ ਕੋਲੇ ਕੋਈ ਕਈ ਵਾਰੀ ਟਰੱਕਿੰਗ ਯਾਰਡ ਵਾਲੇ ਜਾਂ ਕਿਸੇ ਕੋਲੇ ਵੱਡੇ ਸ਼ੈੱਡ ਜਾਂ ਵੱਡੀ ਜਗ੍ਹਾ ਹੈ ਚਾਹੇ ਓਪਨੀ ਹੋਵੇ, ਤਾਂ ਅਸੀਂ ਉੱਥੇ ਰੱਖਣਾ ਚਾਹਾਂਗੇ 2-3 ਦਿਨਾਂ ਲਈ। ਸੋ ਇਹ ਵੀ ਇੱਕ ਜ਼ਰੂਰੀ ਕੰਮ ਜਾਂ ਸੂਚਨਾ ਸੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ।
ਤੁਹਾਡਾ ਸ਼ਾਇਦ ਇਹ ਮਸਲਾ
ਪਹੁੰਚੋ
ਜੀ, ਮਸਲਾ ਤੁਹਾਡਾ ਸ਼ਾਇਦ ਸੋਲਵ ਕਰੇ ਦਈਏ, ਮੈਂ ਤੁਹਾਨੂੰ ਇੱਕ ਨੰਬਰ ਦਵਾਂਗਾ। ਖੈਰ ਮਿੰਟੂ ਜੀ ਲੈਣੇ ਆ ਇਜਾਜ਼ਤ, ਤੇ ਕੱਲ ਨੂੰ ਫੇਰ ਤੁਹਾਡੇ ਪ੍ਰੋਗਰਾਮ ਚ ਮਿਲਾਂਗੇ ਲਹਿਰਾਂ ਦੇ ਵਿਚ, ਤੇ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਮਿਹਰਬਾਨੀ।
ਹਾਂਜੀ ਦੋਸਤੋ, ਬੜਾ ਚੰਗਾ ਲੱਗਿਆ ਅੱਜ ਦਾ ਪ੍ਰੋਗਰਾਮ ਕਰਕੇ, ਸੁਣ ਕੇ ਤੁਹਾਨੂੰ ਨਾਲ, ਤੁਸੀਂ ਆਏ ਹੋ, ਗੁਰਪ੍ਰੀਤ ਸਿੰਘ ਬਰਾੜ ਵੀ ਆ ਰਹੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਮੈਂ ਵੀ ਇਜਾਜ਼ਤ ਲੈਣਾ ਤੇ ਆਪ ਸਭ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਬ੍ਰਿਸਬੇਨ ਅੱਜ ਸ਼ਾਮ ਨੂੰ ਮਿਲਦੇ ਆ, ਕਈ ਸੱਜਣਾਂ ਨੂੰ ਮਿਲਣਾ। ਸੋ ਇੰਨਾ ਹੀ ਕੁਝ ਕਹਿੰਦੇ ਹੋਇਆ ਪ੍ਰੋਗਰਾਮ ਚੋਂ ਇਜਾਜ਼ਤ, ਸਤਿ ਸ੍ਰੀ ਅਕਾਲ।